ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ, ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਰਿਵਰਲੈਂਡ ਤੋਂ। ਤੇ ਅੱਜ ਜਿਹੜੀ ਤਰੀਕ ਆ ਜੀ, 23 ਅਕਤੂਬਰ 2017, ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 7/5/1549 ਵਰਾ, ਤੇ ਵਿਕਰਮੀ ਸੰਮਤ ਮੁਤਾਬਕ 2074 ਸਾਲ। ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹਾਂ ਦੋਸਤੋ, ਆਪ ਸਭ ਨੂੰ ਜੀ ਆਇਆਂ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ, ਦੁਆ ਸਲਾਮ। ਤੇ ਉਮੀਦ ਕਰਦੇ ਹਾਂ ਆਪ ਜੀ ਦਾ ਦਿਨ ਖੂਬਸੂਰਤ ਚੜਿਆ ਹੋਵੇ ਚੜ੍ਹਦੀ ਕਲਾ ਦੇ ਵਿੱਚੋਂ। ਚੜ੍ਹਦੀ ਕਲਾ ਇੱਕ ਇਹੋ ਜਿਹਾ ਸ਼ਬਦ ਜਿਹੜਾ ਸਾਨੂੰ ਸਾਡੇ ਗੁਰੂਆਂ ਨੇ ਬਖਸ਼ਿਆ, ਉਸ ਦੇ ਵਿੱਚ ਖੁਦ ਹੀ ਇੰਨੀ ਐਨਰਜੀ ਆ ਵੀ ਜਦੋਂ ਤੁਸੀਂ ਇਹ ਸ਼ਬਦ ਵਰਤਦੇ ਹੋ ਤਾਂ ਤੁਹਾਨੂੰ ਖੁਦ ਹੀ ਇੱਕ ਮਹਿਸੂਸ ਹੋਣ ਲੱਗ ਜਾਂਦਾ ਵੀ ਹਾਂ, ਜਿਵੇਂ ਕੁਝ ਹੁਣੇ ਤਾਕਤਵਰ ਚੀਜ਼ ਲੈ ਲਈ ਹੁੰਦੀ ਆ, ਕੁਝ ਖਾ ਲਿਆ ਹੁੰਦਾ, ਤੇ ਜਾਂ ਕੁਝ ਤਾਕਤ ਵਾਲੀ ਜਿਹੜੀ ਤੁਹਾਨੂੰ ਇੱਕ ਬੂਸਟ ਐਨਰਜੀ ਆ ਜਿਹੜੀ ਉਹ ਮਿਲ ਜਾਂਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਕੁਝ ਕੁ ਸ਼ਬਦਾਂ ਨੂੰ ਜ਼ਿੰਦਗੀ ਦੇ ਵਿੱਚ ਪਰਮਾਨੈਂਟ ਆਪਣੇ ਅੰਦਰ ਢਾਲ ਲਓ। ਇੱਕ ਕਹਿੰਦੇ ਕਹਿੰਦੇ ਫਲਾਨੇ ਬੰਦੇ ਦਾ ਫਲਾਨੀ ਚੀਜ਼ ਤੱਕੀਆ ਕਲਾਮ ਆ, ਇੱਕ ਆਮ ਹੀ ਗੱਲ ਕਹੀ ਜਾਂਦੀ ਆ, ਕਿਉਂਕਿ ਹਰ ਬੰਦੇ ਦੀ ਆਦਤ ਹੁੰਦੀ ਆ। ਜਿਵੇਂ ਮੈਂ ਹੁਣ ਰੇਡੀਓ ਤੇ ਬੋਲਦਾ, ਕੁਝ ਨਾ ਕੁਝ ਸ਼ਬਦ ਅਕਸਰ ਬਹੁਤ ਵਾਰ ਰਿਪੀਟ ਕਰਦਾ, ਬਹੁਤ ਵਾਰ ਮੈਨੂੰ ਵੀ ਮਹਿਸੂਸ ਹੋ ਜਾਂਦਾ ਜਦੋਂ ਮੈਂ ਰਿਪੀਟ ਕਰਦਾਗਾ, ਤਾਂ ਉਹ ਕੀ ਆ ਕਿ ਤੁਹਾਡੀ ਆਦਤ ਦੇ ਵਿੱਚ ਸ਼ੁਮਾਰ ਹੋ ਜਾਂਦਾ ਗੱਲ। ਤੇ ਇਵੇਂ ਹਰ ਬੰਦੇ ਦੀ ਆਦਤ ਹੁੰਦੀ ਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕਈ ਵਾਰ ਤਾਂ ਉਹ ਆਦਤ ਆ ਜਿਹੜੀ ਬੰਦੇ ਦਾ ਨਾਂ ਵੀ ਬਣ ਜਾਂਦੀ ਆ। ਅਕਸਰ ਅਸੀਂ ਜਾਣਦੇ ਹਾਂ ਬਹੁਤ ਸਾਰੇ ਲੋਕਾਂ ਨੂੰ, ਮੈਂ ਆਪਣੀ ਇੱਕ ਮੰਡੀ ਦੀ ਯਾਦ ਸੁਣਾਉਣਾ, ਤੇ ਉੱਥੇ ਇੱਕ ਸਾਡੇ ਸੇਠ ਜੀ ਨੇ, ਤੇ ਉਹਨਾਂ ਨੂੰ ਅੱਜ ਵੀ ਰੱਬ ਜੀ ਕਿਹਾ ਜਾਂਦਾ, ਇਹਨਾਂ ਦਾ ਨਾਂ ਰੱਬ ਜੀ ਆ। ਪਹਿਲੀ ਵਾਰ ਸੁਣਨ ਵਾਲਾ ਜਿਹੜਾ ਬੜੀ ਅਜੀਬ ਗੱਲ ਲੱਗਦੀ ਆ ਉਹਨੂੰ ਬੜਾ ਉਹਦੇ ਤੇ ਕਈ ਦੂਜੇ ਪਾਸੇ ਵੀ ਲੋਕ ਸੋਚਦੇ ਵੀ ਆਪਦੇ ਆਪ ਨੂੰ ਰੱਬ ਕਹਾਉਣ ਵਾਲਾ ਕੌਣ ਆ ਗਿਆ ਜਾਂ ਏਦਾਂ ਬੜਾ ਸਿੰਪਲ ਸਧਾਰਨ ਇੱਕ ਆੜਤੀ ਹੈ ਜੀ ਤੇ ਉਹ ਕਾਫੀ ਪੁੰਨ ਦਾਨ ਦੇ ਕੰਮਾਂ ਚ ਹਿੱਸਾ ਲੈਂਦੇ ਆ ਸਦਾ ਉਹਨਾਂ ਦੇ ਲੰਗਰ ਚੱਲਦਾ ਰਹਿੰਦਾ ਬਹੁਤ ਸਾਲਾਂ ਤੋਂ ਮੈਂ ਜਾਣਦਾ ਤੇ ਉਹਨਾਂ ਦਾ ਰੱਬ ਦੀ ਤੱਕਿਆ ਕਲਾਵੇ ਪਿਆ ਵੀ ਉਹਨਾਂ ਨੇ ਜੋ ਗੱਲ ਕਰਨੀ ਕੁਛ ਵੀ ਕਰਨਾ ਤੇ ਅਗਲੇ ਨੂੰ ਮੂਹਰੇ ਨੂੰ ਵੀ ਇਹੀ ਕਹਿਣਾ ਰੱਬ ਜੀ ਗੱਲ ਇਹ ਆ ਤੇ ਉਹ ਸਾਰਾ ਦਿਨ ਰੱਬ ਜੀ ਕਹਿੰਦੇ ਉਹਨਾਂ ਦਾ ਖੁਦ ਦਾ ਨਾਂ ਹੀ ਰੱਬ ਜੀ ਪੈ ਗਿਆ ਪਰ ਮੈਂ ਦੇਖਿਆ ਕਾਫੀ ਬਰਕਤ ਆ ਉਹਨਾਂ ਦੇ ਕੋਲੇ ਤੇ ਕਾਫੀ ਬਰਕਤ ਉਹਨਾਂ ਨੂੰ ਰਹੀ ਹੈ ਸਦਾ ਹੀ ਤੇ ਉਹ ਇੱਕ ਬਹਾਨੇ ਨਾਲ ਰੱਬ ਨੂੰ ਚੇਤੇ ਕਰ ਲੈਂਦੇ ਆ ਤੇ ਏਦਾਂ ਹੀ ਤੱਕੀਏ ਕਲਾਮ ਦੇ ਵਿੱਚ ਮੈਂ ਬਹੁਤ ਸਾਰੇ ਸਾਡੇ ਇਹਦੇ ਸੱਜਣਾ ਮਿੱਤਰਾਂ ਨੂੰ ਜਾਣਦਾ ਜੇ ਰਿਵਰਲੈਂਡ ਦੀ ਵੀ ਯਾਦ ਤਾਜ਼ਾ ਕਰੀਏ ਅੱਜ ਰਿਵਰਲੈਂਡ ਤੋਂ ਬੋਲ ਰਿਹਾ ਮੈਂ ਸਰਦਾਰ ਬਲਵੀਰ ਸਿੰਘ ਭੰਗੂ ਕਾਫੀ ਵਧੀਆ ਇੱਥੋਂ ਦੇ ਇੱਕ ਜ਼ਿਮੀਦਾਰ ਸਨ ਇਸੇ ਸਾਲ ਹੀ ਸਾਨੂੰ ਸਾਡੇ ਤੋਂ ਵਿਛੜੇ ਆ ਤੇ ਬੜੇ ਸਿੱਧ ਪੱਧਰੇ ਬੰਦੇ ਕੰਮ ਵਾਲੇ ਬੰਦੇ ਜਿਹਨਾਂ ਦਾ ਦੁਨੀਆਦਾਰੀ ਨਾਲ ਕੋਈ ਬਾਹਲਾ ਬਾਹਲਾ ਵਾਸਤਾ ਨਹੀਂ ਤੇ ਆਪਦੀ ਸਾਫ਼ ਸੁਥਰੀ ਜ਼ਿੰਦਗੀ ਜਿਉਂ ਕੇ ਗਏ ਆ ਤੇ ਉਹਨਾਂ ਨੂੰ ਇੱਥੇ ਏਰੀਏ ਤੇ ਮਹਾਰਾਜ ਕਿਹਾ ਜਾਂਦਾ ਕਿਉਂਕਿ ਉਹ ਹਰ ਗੱਲ ਦੇ ਵਿੱਚ ਮਹਾਰਾਜ ਵਰਤਦੇ ਸਨ ਸ਼ਬਦ ਵਰਤਦੇ ਸੀ ਸੱਚੇ ਪਾਤਸ਼ਾਹ ਮਹਾਰਾਜ ਦਾ ਤਾਂ ਉਹ ਇੱਕ ਤੱਕੀਆ ਕਲਾਮ ਵੀ ਬਣ ਜਾਂਦਾ ਗਾ ਜੇ ਹੁਣ ਕਿਸੇ ਨੂੰ ਬਲਵੀਰ ਸਿੰਘ ਭੰਗੂ ਕਿਹਾ ਜਾਵੇ ਰਿਵਰਲੈਂਡ ਦੇ ਵਿੱਚ ਆ ਕੇ ਸ਼ਾਇਦ ਉਹ ਨਾ ਜਾਣਦਾ ਹੋਵੇ ਪਰ ਜੇ ਕਹਿ ਰਹੇ ਮਹਾਰਾਜ ਜੀ ਤਾਂ ਉਹ ਉਹਨਾਂ ਨੂੰ ਜ਼ਰੂਰ ਜਾਣਦਾ ਹੋਊਗਾ ਇਹ ਮੇਰੀਆਂ ਦੋ ਸਿੰਪਲ ਉਦਾਹਰਣਾਂ ਦੇਣ ਦਾ ਕਾਰਨ ਇਹ ਆ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਤੱਕੀਏ ਕਲਾਮ ਆ ਉਹਨਾਂ ਦੇ ਵੀ ਤੁਸੀਂ ਵਰਕਆਊਟ ਕਰ ਲਓ ਬਹੁਤ ਸਾਰੇ ਲੋਕਾਂ ਦਾ ਤੱਕੀਆ ਕਲਾਮ ਗਾਲ ਬਣੀ ਹੁੰਦੀ ਆ ਇਹ ਇੱਕ ਸੱਚਾਈ ਆ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਗਾਲ ਦੇ ਕੇ ਬੋਲਣਾ ਤੇ ਬਹੁਤ ਸਾਰੇ ਲੋਕਾਂ ਦਾ ਤੱਕੀਆ ਕਲਾਮ ਬਣਿਆ ਹੁੰਦਾ ਰੋਣਾ ਪਿੱਟਣਾ ਜੇ ਤੁਸੀਂ ਕਿਸੇ ਨੂੰ ਵੀ ਫੋਨ ਲਾਓ ਤੇ ਮੂਹਰੋਂ ਉਹਨਾਂ ਦਾ ਇਹ ਸ਼ਬਦ ਹੁੰਦਾ ਯਾਰ ਮਾਰਤੇ ਕੰਮ ਨੇ ਬਸ ਫਸੇ ਬੈਠੇ ਆ ਉਲਝੇ ਬੈਠੇ ਆ ਬਹੁਤ ਟੈਨਸ਼ਨ ਚ ਆ ਤੇ ਇਹ ਵੀ ਲੋਕਾਂ ਦੇ ਤੱਕੀਏ ਕਲਾਮ ਬਣ ਚੁੱਕੇ ਅੱਜ ਦੇ ਯੁੱਗ ਦੇ ਵਿੱਚ ਕੋਈ ਉਹਨਾਂ ਨੂੰ ਜਿਹੜਾ ਰੋਣਾ ਪਿੱਟਣਾ ਉਹਨਾਂ ਨੂੰ ਚੰਗਾ ਲੱਗਦਾ ਤੇ ਮੈਨੂੰ ਐਂ ਲੱਗਦਾ ਵੀ ਮੂਹਰਲੇ ਦੀ ਮੈਂ ਹਮਦਰਦੀ ਹਾਸਲ ਕਰ ਲੂੰਗਾ ਇਸ ਰੋਣ ਪਿੱਟਣ ਨਾਲ ਪਰ ਦੋਸਤੋ ਮੈਂ ਇੱਕ ਤੁਹਾਨੂੰ ਸੱਚ ਦੱਸਦਾ ਰੋਂਦੇ ਚਿਹਰੇ ਇੱਥੇ ਨਹੀਂ ਦਿਖਦੇ ਜਿਹੜੀ ਜਿਵੇਂ ਗੁਰਦਾਸ ਮਾਨ ਹੋਰਾਂ ਨੇ ਗਾਣੇ ਲਿਖੇ ਹੈ ਨਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੁੰਦੀ ਹੈ ਗੱਲਾਂ ਦੇ ਵਿੱਚ ਜਦੋਂ ਤੁਸੀਂ ਕਿਸੇ ਕੋਲੇ ਬਾਰ ਬਾਰ ਹੀ ਰੋਂਦੇ ਪਿੱਟੀ ਜਾਂਦੇ ਹੋ ਰੋਈ ਜਾਂਦੇ ਹੋ ਰੋਣ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਨੂੰ ਮੂਹਰਲਾ ਵੀ ਇੱਕ ਦੋ ਵਾਰੀ ਚਾਰ ਵਾਰੀ ਸੁਣਦਾ ਦਸ ਵਾਰੀ ਸੁਣਦਾ ਉਦੋਂ ਬਾਅਦ ਤੁਹਾਡੇ ਤੋਂ ਕੰਨੀ ਕਤਰਾਉਣ ਲੱਗ ਜਾਂਦਾ ਵੀ ਇਹ ਤਾਂ ਰੋਣੀ ਸੂਰਤ ਹੈ ਤੋਂ ਲੈਣਾ ਕੀ ਆਪਾਂ ਕੋਈ ਚੱਜ ਦਾ ਬੰਦਾ ਨਾ ਦੇਖੀਏ ਜੇ ਕੋਈ ਪੋਜ਼ਿਟਿਵ ਐਨਰਜੀ ਲਈਏ ਸੋ ਨੈਗੇਟਿਵ ਪੋਜ਼ਿਟਿਵ ਐਨਰਜੀਆਂ ਦੀਆਂ ਜੇ ਗੱਲ ਚੱਲੀ ਸੀ ਤਾਂ ਚੜ੍ਹਦੀ ਕਲਾ ਸ਼ਬਦ ਦੀ ਗੱਲ ਚੱਲੀ ਸੀ ਤੇ ਜੇ ਤੁਸੀਂ ਚੜ੍ਹਦੀ ਕਲਾ ਸ਼ਬਦ ਆਪਣੇ ਜੀਵਨ ਦੇ ਵਿੱਚ ਉਤਾਰ ਲਓ ਨਾ ਦਿਨ ਦੇ ਵਿੱਚ ਇਹ ਸ਼ਬਦ ਮੈਨੂੰ ਉਮੀਦ ਆ ਵੀ ਮੈਂ ਦਿਨ ਚ 50 ਵਾਰੀ ਤੱਕ ਟੁਕਟ ਬੋਲਦਾ ਹੀ ਹੋਊਂਗਾ ਇਹ ਚੜ੍ਹਦੀ ਕਲਾ ਸ਼ਬਦ ਕਿਉਂਕਿ ਮੈਨੂੰ ਜਿਸ ਦੀ ਵੀ ਕਾਲ ਆਉਣੀ ਆ ਤਾਂ ਮੇਰੇ ਕੋਲੇ ਇੱਕੋ ਸ਼ਬਦ ਹੁੰਦਾ ਜੀ ਕੀ ਹਾਲ ਆ ਜੀ ਬਸ ਚੜ੍ਹਦੀ ਕਲਾ ਜੀ ਤੇ ਉਹਦੇ ਨਾਲ ਕੀ ਹੁੰਦਾ ਮੈਨੂੰ ਨਾ ਚੜ੍ਹਦੀ ਕਲਾ ਹੁੰਦੇ ਹੋਏ ਵੀ ਚਾਹੇ ਮੈਂ ਕਿੰਨੀ ਮੁਸੀਬਤ ਚ ਹੋਵਾਂ ਇੱਕ ਪੋਜ਼ਿਟਿਵ ਐਨਰਜੀ ਮਿਲਦੀ ਆ ਮੈਂ ਉਸ ਦੇ ਵਿੱਚ ਜਾਣਾਂਗਾ ਇਹ ਸ਼ਬਦ ਦੇ ਮਾਮਲੇ ਚ ਵੀ ਕਈ ਵਾਰੀ ਕੀ ਹੁੰਦਾ ਨਾ ਅਸੀਂ ਧਰਮ ਨਾਲ ਜੋੜ ਲੈਂਦੇ ਹਾਂ ਕੁਝ ਕੁ ਗੱਲਾਂ ਅਸੀਂ ਆਪਦੇ ਸਰਕਲ ਚ ਜੋੜ ਲੈਂਦੇ ਹਾਂ ਤੇ ਕੁਛ ਕੁ ਗੱਲਾਂ ਇਹ ਹੁੰਦੀਆਂ ਵੀ ਰਲਦੀ ਮਿਲਦੀ ਕੰਮ ਅਸੀਂ ਕਰ ਰਹੇ ਹੁੰਦੇ ਹਾਂ ਪਰ ਸਾਨੂੰ ਫਿਰ ਜਦੋਂ ਪਤਾ ਲੱਗਦਾ ਵੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹਨੂੰ ਹੋਰ ਸੁਧਾਰ ਸਕਦੇ ਹਾਂ ਪੋਲਿਸ਼ ਕਰ ਸਕਦੇ ਹਾਂ ਤਾਂ ਉਹ ਕਰ ਲੈਂਦੇ ਹਾਂ ਮੈਂ ਵੀ ਜਿਹੜਾ ਇਹ ਸ਼ਬਦ ਆ ਦੇਖੋ ਸਾਡੇ ਗੁਰੂਆਂ ਨੇ ਬਹੁਤ ਪਹਿਲਾਂ ਦਾ ਦਿੱਤਾ ਪਹਿਲਾਂ ਨਹੀਂ ਸੋਚੀ ਸੀਗੀ ਤਾਂ ਵੀ ਕਿਵੇਂ ਗੱਲ ਕਰਨੀ ਆ ਕੀ ਹਾਲ ਆ ਠੀਕ ਆ ਜੀ ਵਧੀਆ ਜੀ ਚੰਗਾ ਜੀ ਏਦਾਂ ਦੀ ਜਿਹੜੀ ਗੱਲਬਾਤ ਸੀਗੀ ਪਰ ਜਿਵੇਂ ਜਿਵੇਂ ਚਲੋ ਸੁਰਤ ਆਉਂਦੀ ਗਈ ਆ ਤੇ ਉਵੇਂ ਉਵੇਂ ਸ਼ਬਦਾਂ ਦਾ ਜਿਹੜਾ ਚੋਣ ਕਰਨਾ ਸ਼ੁਰੂ ਕਰਤਾ ਤੇ ਉਹ ਮਹਿਸੂਸ ਹੁੰਦਾ ਵੀ ਹਰ ਚੀਜ਼ ਤੁਹਾਡੇ ਜੀਵਨ ਦੇ ਵਿੱਚ ਇੰਪੋਰਟੈਂਟ ਆ ਕੋਈ ਵੀ ਅਜਿਹੀ ਚੀਜ਼ ਨੀ ਹੁੰਦੀ ਕੋਈ ਵੀ ਅਜਿਹਾ ਵਰਤਾਰਾ ਨੀ ਹੁੰਦਾ ਜਿਹੜਾ ਕੋਈ ਬੇਮਤਲਬ ਆ ਹੋਵੇ ਜੇ ਤੁਸੀਂ ਕਿਤੇ ਸੱਟ ਵੀ ਖਾਧੀ ਆ ਡਿੱਗੇ ਵੀ ਆ ਉਹ ਵੀ ਤੁਹਾਡੇ ਮਤਲਬ ਦੀ ਹੁੰਦੀ ਆ ਉਹਦੇ ਨਾਲ ਵੀ ਕੋਈ ਨਾ ਕੋਈ ਤੁਹਾਨੂੰ ਕੋਈ ਲੈਸਨ ਮਿਲਿਆ ਹੁੰਦਾ ਜਾਂ ਕੋਈ ਸਬਕ ਮਿਲਿਆ ਹੁੰਦਾ ਜਾਂ ਕੋਈ ਕੁਛ ਵੀ ਤੁਹਾਨੂੰ ਵਾਰਨਿੰਗ ਮਿਲੀ ਹੁੰਦੀ ਆ ਉਹ ਵੀ ਇੱਕ ਬੇਮਤਲਬੀ ਗੱਲ ਨਹੀਂ ਹੁੰਦੀ ਸੋ ਜਦੋਂ ਤੁਸੀਂ ਮਤਲਬ ਨਾਲ ਹਰੇਕ ਚੀਜ਼ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਵੀ ਅਸੀਂ ਕੁਛ ਨਾ ਕੁਛ ਕਰੀਏ ਹੁਣ ਜੇ ਮੈਂ ਆਪਣੇ ਤੇ ਲਾਵਾਂ ਤਾਂ ਮੈਨੂੰ ਮੇਰੇ ਇੱਕ ਮਿੱਤਰ ਆ ਜੀ ਮਹਾਜਨ ਮੇਰੇ ਕਾਫੀ ਮਿੱਤਰ ਆ ਕਿਉਂਕਿ ਮੈਂ ਇੱਕ ਛੋਟੀ ਜਿਹੀ ਮੰਡੀ ਚ ਪੜਿਆ ਵੱਡਾ ਹੋਇਆ ਤੇ ਉੱਥੇ ਕਾਫੀ ਮਹਾਜਨ ਜਿਹੜੇ ਮੇਰੇ ਦੋਸਤ ਮਿੱਤਰ ਮੇਰੇ ਨਾਲ ਪੜ੍ਹੇ ਖੇਡੇ ਹੱਸੇ ਉਹਨਾਂ ਦੇ ਵਿੱਚੋਂ ਇੱਕ ਜਿੰਦਲ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਕਰਦੇ ਆ ਅੱਜ ਵੀ ਇੱਥੇ ਕਰਦੇ ਆ ਤੇ ਉਸ ਇਨਸਾਨ ਦੀ ਮੈਂ ਦੇਖਿਆ ਵੀ ਉਹ ਮੈਨੂੰ ਇੱਕ ਫੁੱਟਬਾਲ ਦੇ ਗਰਾਊਂਡ ਚ ਤੜਕੇ 4 ਵਜੇ ਦੀ ਮੈਂ ਯਾਦ ਆ ਜੇ ਹੁਣ ਸੁਬਹ ਸੁਬਹ ਸੁਣਨਾ ਆ ਗਈ ਆ ਗੱਲ ਤੇ ਗੱਲ ਪਤਾ ਵੀ ਕਰਾਂ ਸੁਬਹਾ ਚਾਰ ਸਾਢੇ ਕੁ ਚਾਰ ਵਜੇ ਮੈਂ ਫੁੱਟਬਾਲ ਦੇ ਗਰਾਊਂਡ ਚ ਚਲਾ ਜਾਂਦਾ ਸੀ, ਮੇਰਾ ਰੂਟੀਨ ਸੀ। ਤੇ ਮੈਂ ਜਦੇ ਮੂੰਹ ਹਨੇਰਾ ਜਿਹਾ ਹੋਇਆ ਹੋਇਆ ਤੇ ਮੈਂ ਆਪਣੀ ਜਿਹੜੀ ਕਿੱਟ ਆ ਉਹ ਬੈਠਾ ਪਾ ਰਿਹਾ, ਤਾਂ ਇੰਨੇ ਨੂੰ ਮੈਨੂੰ ਕੋਈ ਪੈਰ ਚਾਲ ਸੁਣੀ ਤੇ ਮੈਂ ਦੇਖਿਆ ਇੱਕ ਲੰਮਾ ਲੂੰਝਾ ਮੁੰਡਾ, ਤੇ ਉਮਰ ਚ ਮੇਰੇ ਨਾਲ ਦੋ ਚਾਰ ਸਾਲ ਵੱਡਾ ਹੋਣਾ। ਤਾਂ ਉਹ ਆ ਗਏ, ਆ ਕੇ ਮੈਨੂੰ ਨਵਾਂ ਜਿਹਾ ਚਿਹਰਾ ਲੱਗਿਆ। ਮੈਂ ਪੁੱਛਿਆ ਹੋਰ ਕੀ ਹਾਲ ਆ ਬਾਈ, ਕਹਿੰਦਾ ਠੀਕ ਹੈ ਜੀ। ਤੇ ਮੈਂ ਕਿਵੇਂ, ਕਹਿੰਦਾ ਬਸ ਸੈਰ ਕਰਨ ਆਇਆ ਹੋਇਆ ਸੀ। ਕੀ ਕਰਦੇ ਹੁੰਦੇ? ਮੈਂ ਫੁੱਟਬਾਲ ਖੇਡ ਦਿੰਦੇ। ਕਹਿੰਦਾ ਮੈਂ ਵੀ ਖੇਡ ਸਕਦਾ? ਨਾ, ਖੇਡ ਸਕਦੇ ਜ਼ਰੂਰ, ਕਹਿੰਦੇ ਖੇਡ ਸਕਦੇ। ਤੇ ਉਹ ਜਿੱਦਣ ਮੈਂ ਉਹਨੂੰ ਹਾਲ ਪਹਿਲੇ ਹੀ ਪੁੱਛਿਆ ਨਾ ਵੀ ਕੀ ਹਾਲ ਚਾਲ ਆ, ਤੇ ਕਹਿੰਦਾ ਬੱਲੇ ਬੱਲੇ ਬਾਈ। ਉਹਨੇ ਮੈਨੂੰ ਇਹ ਸ਼ਬਦ ਬੋਲੇ, ਮੈਨੂੰ ਬੱਲੇ ਬੱਲੇ ਸ਼ਬਦ ਉਦੋਂ ਤੱਕ ਨੋਰਮਲ ਜੀ ਗੱਲ ਲੱਗੀ। ਮੈਂ ਉਸ ਤੋਂ ਬਾਅਦ ਦੋ ਚਾਰ ਦਿਨ ਉਹ ਆਉਣ ਲੱਗ ਗਿਆ। ਦੋ ਚਾਰ ਦਿਨਾਂ ਦੇ ਵਿੱਚ ਜਦੋਂ ਮੈਂ ਉਹਨੂੰ ਅੰਦਰੋਂ ਫਰੋਲਿਆ, ਤੇ ਉਹ ਤਾਂ ਅੰਦਰੋਂ ਬਹੁਤ ਜ਼ਿਆਦਾ ਮੁਸੀਬਤ ਦੇ ਵਿੱਚ ਘਿਰਿਆ ਹੋਇਆ ਇਨਸਾਨ ਦੇਖਿਆ। ਘਰਦਿਆਂ ਦੇ ਪੰਜ ਛੇ ਭਰਾ ਸੀ, ਉਹਨਾਂ ਨੇ ਉਹਨਾਂ ਨੂੰ ਵੱਖਰਾ ਕਰਕੇ ਥੋੜੇ ਜਿਹੇ ਪੈਸੇ ਦੇ ਕੇ ਤੇ ਅੱਡ ਕਰਤਾ, ਤੇ ਕੋਈ ਵੀ ਜ਼ਿੰਦਗੀ ਕਿਤੇ ਰਾਹ ਨੀ ਪਈ ਹੋਈ, ਤੇ ਉਹ ਸਮਝ ਨੀ ਆ ਰਹੀ ਵੀ ਕੀ ਲਾਈਫ ਦਾ ਕੀਤਾ ਜਾਵੇ। ਤੇ ਪਰ ਫਿਰ ਵੀ ਇਨਸਾਨ ਕਹਿ ਰਿਹਾ ਬੱਲੇ ਬੱਲੇ ਆ। ਮੈਂ ਬੜੀ ਇਸ ਚੀਜ਼ ਚ ਦੁਚੱਪੀ ਚ ਰਿਹਾ ਕਾਫੀ ਚਿਰ ਵੀ ਯਾਰ, ਇੰਨੀ ਸਟਰਗਲ ਦੇ ਵਿੱਚ ਆ ਬੰਦਾ, ਬੰਦੇ ਦਾ ਘਰ ਬਾਰ ਚ ਥੋੜੇ ਜਿਹੇ ਪੈਸੇ ਦੇ ਕੇ ਐਂ ਕਹਿਦੇ ਵੀ ਜਾ ਜੀ ਤੂੰ ਆਪਦਾ ਆਪਣੇ ਜਿੱਥੇ ਮਰਜ਼ੀ ਕਰ, ਕੁਛ ਕਰ, ਤਾਂ ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਹੋਊਗਾ, ਕੀ ਬੰਦੇ ਤੇ ਬੀਤੂਗੀ। ਪਰ ਉਸਦੀ ਉਸ ਬੱਲੇ ਬੱਲੇ ਨੇ ਇਹੋ ਜਿਹਾ ਮੈਂ ਦੇਖਿਆ, ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਵੀ ਹੁਣ ਤਾਂ ਉਸ ਗੱਲ ਨੂੰ 25-28 ਸਾਲ ਹੋ ਗਏ, ਪਰ ਮੈਂ ਉਹਨੂੰ 2-4 ਸਾਲਾਂ ਚ ਉਹਦੀ ਬੱਲੇ ਬੱਲੇ ਹੁੰਦੀ ਦਿਖੀ। ਤੇ ਅੱਜ ਇਸ ਟਾਈਮ ਉਹ ਬਹੁਤ ਹੀ ਵਧੀਆ ਬਿਜ਼ਨਸ ਤੇ ਬਹੁਤ ਟੌਪ ਤੇ ਆ। ਪਰ ਜਦੋਂ ਵੀ ਮੈਨੂੰ ਕੋਈ, ਮੈਂ ਢਹਿੰਦੀ ਕਲਾ ਚੁਣਨਾ ਜਾਂ ਕਿਤੇ ਵੀ ਕੋਈ ਮੈਨੂੰ ਲੱਗਦਾ, ਤੇ ਮੈਂ ਉਹਨੂੰ ਜ਼ਰੂਰ ਕਾਲ ਕਰਦਾ। ਤੇ ਉਹਨਾਂ ਨੇ ਮੂਹਰੋਂ ਮੈਂ ਉਹਨਾਂ ਨੂੰ ਮਜ਼ਾਕ ਦੇ ਵਿੱਚ ਕਹਿਣਾ ਲਾਲਾ ਜੀ ਕਿਵੇਂ ਲਾਲੇ ਦੀ ਜਾਨ, ਤਾਂ ਕਹਿਣਗੇ ਆਹ ਬੱਲੇ ਬੱਲੇ ਸਰਦਾਰ ਸਾਹਿਬ ਬੱਲੇ ਬੱਲੇ, ਉਹਨਾਂ ਨੇ ਆਹ ਸ਼ਬਦ ਮੂਹਰੋਂ ਮੈਨੂੰ ਬੋਲਣੇ ਹੁੰਦੇ ਆ। ਤੇ ਮੈਂ ਵੀ ਇਹ ਸ਼ਬਦ ਹੌਲੀ ਹੌਲੀ ਢਾਲਦਾ ਆਪਣੇ ਜੀਵਨ ਚ ਲੈ ਕੇ ਆਇਆ ਵੀ ਯਾਰ ਇਹ ਸ਼ਬਦ ਬੜੇ ਵਧੀਆ ਸ਼ਬਦ ਆ, ਇਹਨਾਂ ਨਾਲ ਬੰਦੇ ਨੂੰ ਐਨਰਜੀ ਮਿਲਦੀ ਆ। ਰੋਏ ਪਿੱਟੇ ਨਾਲ ਕੋਈ ਦੇਖੋ ਤੁਹਾਨੂੰ ਮੈਡਲ ਨੀ ਪਾ ਕੇ ਜਾਂਦਾ, ਕੋਈ ਤੁਹਾਡੀ ਕੋਈ ਤੁਹਾਨੂੰ ਕੁਛ ਵਾਪਸ ਨੀ ਕਰਕੇ ਜਾਂਦਾ, ਫਿਰ ਮੈਂ ਕਿਉਂ ਰੋਏ ਪਿੱਟੇ ਆ? ਤੇ ਕਿਉਂ ਨੀ ਆਪਾਂ ਜਿਹੜੀ ਦੁਨੀਆਂ ਨੂੰ ਦਿਖਾਵੇ ਦੇ ਤੌਰ ਤੇ ਚੜ੍ਹਦੀ ਕਲਾ ਦਿਖਾ ਲਓ? ਪਰ ਫਿਰ ਜਦੋਂ ਗੱਲਾਂ ਚ ਗੱਲ ਆਈ, ਇੱਕ ਦਿਨ ਗੱਲਾਂ ਬਾਤਾਂ ਚ ਆਈ ਤੇ ਵੀ ਚੜ੍ਹਦੀ ਕਲਾ ਸ਼ਬਦ ਜਿਹੜਾ ਸਾਡੇ ਗੁਰੂ ਸਾਹਿਬ ਨੇ ਦਿੱਤਾ ਤੇ ਉਹ ਕੀ ਆ? ਉਹੀ ਤਾਂ ਹੈ। ਤੇ ਫਿਰ ਕਿਉਂ ਨਾ ਮੈਂ ਆਪਣੇ ਗੁਰੂ ਸਾਹਿਬਾਨਾਂ ਦਾ ਸ਼ਬਦ ਇਸ ਸ਼ਬਦ ਨੂੰ ਲੈ ਕੇ ਆਵਾਂ ਇੱਥੇ, ਇਸ ਸ਼ਬਦ ਦੀ ਥਾਂ ਤੇ ਗੱਲ ਤਾਂ ਮੀਨਿੰਗ ਉਹੀ ਆ। ਤਾਂ ਉਸ ਦਿਨ ਤੋਂ ਮੈਂ ਇਹ ਸ਼ਬਦ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੋਇਆ। ਤੇ ਅੱਜ ਕੁਦਰਤੀ ਗੱਲਾਂ ਚ ਗੱਲ ਨਿਕਲ ਗਈ ਆ, ਕੋਈ ਮੈਂ ਦੋਸਤੋ ਨਾ ਤਾਂ ਮੱਥ ਕੇ ਗੱਲ ਕਰਦਾ, ਨਾ ਕੋਈ ਮੈਂ ਤਿਆਰੀ ਕਰਕੇ ਗੱਲ ਕਰਦਾ, ਮੈਂ ਤਾਂ ਦਿਲ ਚੋਂ ਪ੍ਰੋਗਰਾਮ ਦਾ ਨਾਂ ਲੈ ਰਹਾ, ਪਰ ਗੱਲਾਂ ਦਿਲ ਵਾਲੀਆਂ ਹੁੰਦੀਆਂ, ਇਹਦੇ ਚ ਜੋ ਦਿਲ ਚੋਂ ਡਾਇਰੈਕਟ ਆ ਜਾਂਦੀ ਉਹ ਸੁਣਾ ਦੇਈਦੀ ਆ। ਕਈਆਂ ਨੂੰ ਇਹ ਵੀ ਲੱਗਦਾ ਵੀ ਆਪਣੀਆਂ ਕਹਾਣੀਆਂ ਸੁਣਾਈ ਜਾਂਦਾ ਤੇ ਬੜੇ ਦੁਖੀ ਵੀ ਮੇਰੇ ਤੋਂ ਹੋ ਜਾਂਦੇ ਆ, ਬੋਰ ਵੀ ਹੋ ਜਾਂਦੇ ਆ। ਪਰ ਕੋਈ ਨੀ ਸੱਜਣੋ ਮਿੱਤਰੋ, ਜਿਹੜੇ ਮੇਰੇ ਤੋਂ ਦੁਖੀ ਹੋ ਜਾਂਦੇ ਆ, ਬੋਰ ਹੋ ਜਾਂਦੇ ਆ, ਉਹਨਾਂ ਨੂੰ ਵੀ ਮੈਂ ਇੰਨਾ ਕੁ ਦਾਵਾ ਵਾਅਦੇ ਨਾਲ ਕਹਿ ਸਕਦਾ ਵੀ ਇੱਕ ਦਿਨ ਜ਼ਰੂਰ ਆਊਗਾ ਜਿੱਦਣ ਤੁਹਾਨੂੰ ਇਹ ਗੱਲਾਂ ਇਹ ਜ਼ਰੂਰ ਲੱਗਣੀ ਆ ਵੀ ਨਹੀਂ ਕੋਈ ਤਾਂ ਗੱਲ ਸੀਗੀ, ਜਾਂ ਉਹ ਤੋਂ ਅਸੀਂ ਕੁਛ ਤਾਂ ਹਾਸਲ ਕੀਤਾ, ਜਾਂ ਕੁਛ ਤਾਂ ਅਸੀਂ ਕਿਸੇ ਪਾਸੇ ਨੂੰ ਮੋੜ ਜ਼ਿੰਦਗੀ ਦਾ ਉੱਥੋਂ ਜ਼ਰੂਰ ਮਿਲਿਆ। ਸੋ ਇੰਨਾ ਕੁ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਏਡੀ ਕੋਈ ਬੇਲੋੜੀ ਗੱਲ ਨਹੀਂ ਕਰਦਾ ਜਿਹੜੀ ਕੋਈ ਲੋੜ ਨਾ ਹੋਵੇ। ਲੋੜਾਂ ਵਾਲੀਆਂ ਗੱਲਾਂ ਜਾਂ ਜਿੱਥੇ ਜ਼ਿੰਦਗੀ ਚ ਕੰਮ ਆ ਸਕਦੀਆਂ ਉਹੀ ਗੱਲਾਂ ਕਰਨ ਦੀ ਕੋਸ਼ਿਸ਼ ਹੁੰਦੀ ਆ। ਸੋ ਦੋਸਤੋ ਅੱਜ ਤੋਂ ਵਾਅਦਾ ਕਰੋ ਵੀ ਅਚਨਚੇਤ ਇਸ ਨਿਕਲੀ ਗੱਲ ਨੂੰ ਜ਼ਿੰਦਗੀ ਚ ਅਪਣਾਓ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖੋ। ਚੜ੍ਹਦੀ ਕਲਾ ਸ਼ਬਦ ਨੂੰ ਆਪਣੇ ਜੀਵਨ ਚ ਲੈ ਕੇ ਆਓ ਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੀ ਚੜ੍ਹਦੀ ਕਲਾ ਦੀ ਉਦਾਹਰਣਾਂ ਦਿੱਤੀਆਂ ਵੀ ਕੰਡਿਆਂ ਦੀ ਸੇਕ ਤੇ ਮਾਛੀ ਵੜੇ ਨੇ ਜੰਗਲਾਂ ਚ ਪੈ ਕੇ ਵੀ ਚੜ੍ਹਦੀ ਕਲਾ ਲਿਖਣਾ ਉਹਨਾਂ ਦਾ, ਉਹ ਸਾਡੇ ਲਈ ਇੱਕ ਪ੍ਰੇਰਨਾ ਦਾ ਸਰੋਤ ਆ। ਉਦੋਂ ਵੱਡੀ ਉਦਾਹਰਣ, ਉਦੋਂ ਵੱਡੀ ਐਗਜ਼ਾਮਪਲ, ਉਦੋਂ ਵੱਡੀ ਪ੍ਰੇਰਨਾ ਨਹੀਂ ਹੋ ਸਕਦੀ ਕਿਤੇ, ਚਾਹੇ ਜਿੱਥੇ ਮਰਜ਼ੀ ਤੁਰੇ ਜਾਓ। ਸਾਡਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਵੀ ਸਾਡੇ ਕੋਲੇ ਉਹੇ ਜਿਹੇ ਮਾਰਗ ਦਰਸ਼ਕ ਆ ਜਿਹੜੇ ਇਨਸਾਨੀ ਜਾਮੇ ਦੇ ਵਿੱਚ ਆ, ਇਨਸਾਨੀ ਵਰਤਾਰੇ ਚ ਰਹਿ ਰਹੇ ਆ, ਤੇ ਇਨਸਾਨੀ ਜਿਹੜੀਆਂ ਕੋਈ ਵੀ ਚਮਤਕਾਰ ਨਾ ਦਿਖਾ ਕੇ ਇਨਸਾਨੀ ਤਰੀਕੇ ਨਾਲ ਸਾਨੂੰ ਉਦਾਹਰਣਾਂ ਦੇ ਰਹੇ ਆ ਤੇ ਦਿਖਾ ਰਹੇ ਆ ਵੀ ਕਿਵੇਂ ਅਸੀਂ ਪਰਿਵਾਰ ਵਾਰ ਕੇ ਵੰਸ਼ ਵਾਰ ਕੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਰਹਿ ਸਕਦੇ ਹਾਂ ਤੇ ਰਹਿ ਰਹੇ ਹਾਂ। ਸੋ ਇਹ ਇੰਨੀ ਮਾਣਮਤੀ ਸਾਡੀ ਜਿਹੜੀ ਸਾਡਾ ਪਿਛੋਕੜ ਆ। ਸੋ ਇਸ ਸ਼ਬਦਾਂ ਨੂੰ ਜ਼ਰੂਰ ਅਪਣਾਓ ਤੇ ਅੱਜ ਤੋਂ ਬਾਅਦ ਮੈਂ ਉਮੀਦ ਕਰਦਾ ਵੀ ਜੇ ਕੋਈ ਮੇਰਾ ਸਰੋਤਾ ਜ਼ਰੂਰ ਮੇਰੇ ਨਾਲ ਇੰਨਾ ਕੁ ਸਹਿਮਤ ਆ ਤਾਂ ਮੇਰੇ ਨਾਲ ਜ਼ਰੂਰ ਗੱਲ ਚੜ੍ਹਦੀ ਕਲਾ ਦੇ ਵਿੱਚ ਕਰਿਆ ਕਰੋ ਤੇ ਚੜ੍ਹਦੀ ਕਲਾ ਹੀ ਮੈਂ ਤੁਹਾਡੇ ਤੋਂ ਸੁਣਨਾ ਪਸੰਦ ਕਰੂੰਗਾ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਪ੍ਰਵਚਨ ਜ਼ਿਆਦਾ ਹੋ ਗਏ, ਜ਼ਿਆਦਾ ਕਈ ਵਾਰੀ ਬਹਿਣ ਚ ਬਹਿ ਜਾਂਦੇ ਹਾਂ ਤੇ ਅੱਜ ਮੈਂ ਪ੍ਰੋਗਰਾਮ ਦੱਸਦਾ ਜੀ ਅੱਜ ਮੈਨੂੰ ਪ੍ਰੋਗਰਾਮ ਥੋੜਾ ਜਿਹਾ ਛੇਤੀ ਛੱਡਣਾ ਪੈਣਾ, ਮੇਰੀ ਮਜਬੂਰੀ ਆ, ਅੱਜ ਇੱਕ ਮੈਂ ਕੋਈ ਮੁਲਾਕਾਤ ਆ ਮੇਰੀ ਇੱਥੇ, ਮੈਂ ਉੱਥੇ ਪਹੁੰਚਣਾ ਤੇ ਪਰ ਦੇਖੋ ਸਮੇ ਤੇ ਸਾਰੀਆਂ ਚੀਜ਼ਾਂ ਨੂੰ ਪਾਬੰਦ ਹੋਣ ਕਰਕੇ ਮੈਂ ਅੱਜ ਦਾ ਪ੍ਰੋਗਰਾਮ ਕੱਲ ਪਰਸੋਂ ਮੈਂ ਸਰਬਜੀਤ ਨੂੰ ਵੀ ਕਹਿ ਰਿਹਾ ਸੀ, ਮੈਂ ਕਿਹਾ ਯਾਰ ਮੈਂ ਜੇ ਫੋਟੋਆਂ ਖਿੱਚਦਾ ਨਾ ਲਹਿਰਾਂ ਦੀਆਂ ਹੁਣ ਤੱਕ ਪਿਛਲੇ 5-6 ਸਾਲਾਂ ਦੀਆਂ, ਮੈਂ ਕਿੱਥੋਂ ਕਿੱਥੋਂ ਕਿਹੜੇ ਜਿਹੇ ਹਾਲਾਤਾਂ ਦੇ ਵਿੱਚ ਲਹਿਰਾਂ ਪ੍ਰੋਗਰਾਮ ਕੀਤਾ, ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸਟੋਰੀ ਤੇ ਫਿਲਮ ਬਣ ਜਾਣੀ ਸੀ। ਤੇ ਕਈ ਵਾਰ ਇਹੋ ਜਿਹਾ ਹੋਇਆ ਵੀ ਮੈਂ ਪੌੜੀ ਤੇ ਚੜ ਕੇ ਵੀ ਲਹਿਰਾਂ ਪ੍ਰੋਗਰਾਮ ਕੀਤਾ, ਕਈ ਵਾਰੀ ਮੈਂ ਇਹੋ ਜਿਹਾ ਹੋਇਆ ਵੀ ਜੰਗਲ ਦੂਰ ਵੇਲਿਆਂ ਤੇ ਇੰਟਰਨੈਟ ਭਾਲਦੇ ਹੋਏ ਨੇ ਉੱਥੋਂ ਵੀ ਕੀਤਾ। ਤੇ ਅੱਜ ਵੀ ਜਿਹੜੀ ਮੇਰੀ ਸਿਚੁਏਸ਼ਨ ਇਹੋ ਜਿਹੀ ਆ ਵੀ ਮੈਨੂੰ ਪ੍ਰੋਗਰਾਮ ਜਿਹੜਾ ਸਟੂਡੀਓ ਦੇ ਸੋਫਟਵੇਅਰ ਜ਼ਰੀਏ ਇਹੋ ਜਿਹੇ ਥਾਂ ਦੇ ਉੱਤੋਂ ਖੜ ਕੇ ਜੁੜਨਾ ਪੈ ਰਿਹਾ, ਕਿਉਂਕਿ ਜਿੱਥੇ ਮੇਰੀ 9 ਵਜੇ ਮੁਲਾਕਾਤ ਆ ਕਿਸੇ ਨਾਲ, ਮੇਰੀ ਇੰਟਰਵਿਊ ਆ, ਉਸ ਇੰਟਰਵਿਊ ਦੇ ਉੱਤੇ ਮੈਨੂੰ ਪਹੁੰਚਣ ਤੇ ਟਾਈਮ ਲੱਗ ਸਕਦਾ ਸੀ। ਸੋ ਮੈਂ ਬਿਹਤਰ ਇਹੀ ਸਮਝਿਆ ਵੀ ਮੈਂ ਸੁਦਿਆਂ ਆ ਕੇ ਉੱਥੇ ਉਹਨਾਂ ਦੀ ਪਾਰਕਿੰਗ ਦੇ ਵਿੱਚ ਖੜ ਕੇ ਜਾਂ ਖੁੱਲੇ ਥਾਂ ਚ ਖੜ ਕੇ ਮੈਂ ਪ੍ਰੋਗਰਾਮ ਕਰਕੇ ਤੇ ਉੱਥੋਂ ਆਪ ਦੀ ਨਾਲ ਮੈਂ ਜਿਹੜਾ ਤੁਹਾਡਾ ਵੀ ਨਾ ਟਾਈਮ ਵੇਸਟ ਕਰਾਂ ਤੇ ਆਪਣਾ ਵੀ ਨਾ ਕਰਾਂ। ਸੋ ਇਹੋ ਜਿਹੀਆਂ ਹਾਲਾਤਾਂ ਦੇ ਵਿੱਚੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਸੋ ਹੋ ਸਕਦਾ ਕਿਤੇ ਆਵਾਜ਼ ਚ ਕਮੀ ਆ ਜਾਏ, ਕਿਤੇ ਕੋਈ ਗਲਤੀ ਹੋ ਜਾਏ ਤਾਂ ਉਹ ਮਾਫ਼ੀ ਚਾਹੁੰਦੇ ਹਾਂ। ਪਰ ਫਿਲਹਾਲ ਆਪਣਾ ਇੱਕ ਗੀਤ ਸੁਣ ਲਈਏ ਜੀ, ਤੇ ਗੀਤ ਤੋਂ ਬਾਅਦ ਅੱਜ ਨਾ ਇੱਕ ਮੁਲਾਕਾਤ ਕਰਾਉਣੀ ਆ। ਇੱਕ ਕਰੰਸੀ ਅੱਜ ਕੱਲ ਚੱਲ ਰਹੀ ਆ ਤੇ ਉਹਦੇ ਬਾਰੇ ਕਾਫੀ ਕਨਫਿਊਜ਼ਨ ਜੇ ਵੀ ਆ ਤੇ ਪਤਾ ਨੀ ਲੱਗ ਰਿਹਾ, ਮੈਨੂੰ ਤਾਂ ਸਮਝ ਨੀ ਆਇਆ ਵੈਸੇ ਆਰਥਿਕ ਮਾਮਲਿਆਂ ਦੀ। ਔਰ ਫਿਰ ਵੀ ਆਪਾਂ ਇੱਕ ਇੰਡੀਆ ਤੋਂ ਸੁਭਾਸ ਲੱਖਣ ਸਿੰਘ ਆ ਜਿਹੜੇ ਕਿ ਕ੍ਰਿਪਟੋ ਕਰੰਸੀ ਨਾਲ 1 ਪੁਆਇੰਟ ਨਾਲ ਜੁੜੇ ਹੋਏ ਆ, ਤੇ ਸਾਡੇ ਲਿਸਨਰ ਅਮਨ ਢਿੱਲੋਂ ਟੌਂਸਵਿਲ ਤੋਂ ਜਿਹੜੇ ਖੁਦ ਵੀ ਇੱਥੋਂ ਜੁੜੇ ਹੋਏ ਆ, ਉਹਨਾਂ ਨੇ ਇਹ ਜਿਹੜੀ ਮੁਲਾਕਾਤ ਹੈ ਕਰਾਈ ਆ। ਸੋ ਹੁਣ ਤੋਂ ਥੋੜੇ ਦੇਰ ਚ ਆਪਾਂ ਉਹਨਾਂ ਨਾਲ ਵੀ ਲੈਂਦੇ ਹਾਂ ਤੇ ਫਿਲਹਾਲ ਇੱਕ ਗੀਤ।
ਕਾਗੋਂ ਹੰਸ ਬਣਾ ਦੇਵੀ, ਨਜ਼ਰ ਮਿਹਰ ਦੀ ਕਮਾ ਦੇ ਮੀ ਪੀਣੇ ਵਾਲੀਏ ਨੂੰ ਵੀ ਕਾਗੋਂ ਹੰਸ ਬਣਾ ਦੇ ਮੀ ਪਿੰਕੇ ਨੂੰ ਤਾਂ ਹਰ ਦਮ ਤੇਰਾ ਸਹਾਰਾ ਦਾਤਿਆ ਮੈਂ ਹਾਂ ਭੁੱਲਣ ਹਾਰਾ ਤੂੰ ਬਖਸ਼ਣ ਹਾਰਾ ਦਾਤਿਆ ਮੈਂ ਹਾਂ ਭੁੱਲਣ ਹਾਰਾ ਤੂੰ ਬਖਸ਼ਣ ਹਾਰਾ ਦਾਤਿਆ ਤੂੰ ਬਖਸ਼ਣ ਹਾਰਾ
ਦੋਸਤੋ ਗੀਤ ਸੁਣ ਰਹੇ ਸੀ ਬੜਾ ਪਿਆਰਾ ਗੀਤ ਦਾਤੀ ਕੋਲੇ ਅਰਜੋਈ ਸੀ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੁਣ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ ਤੇ ਆਪਾਂ ਉਹਨਾਂ ਦੇ ਸੁਨੇਹੇ ਲੈ ਲਈਏ ਤੇ ਨਾਲ ਨਾਲ ਸਾਡੇ ਮਹਿਮਾਨ ਨਾਲ ਵੀ ਅਸੀਂ ਟਰਾਈ ਕਰਦੇ ਹਾਂ ਜੀ ਛੇਤੀ ਲੈਂਦੇ ਹਾਂ ਪਰ ਪ੍ਰੋਗਰਾਮ ਦੇ ਵਿੱਚ ਜੁੜੇ ਆ ਜੀ ਸੱਤੀ ਸਿੰਘ ਕੌਫ ਸਰਵਰ ਤੋਂ ਕਹਿੰਦੇ ਮਿੰਟੂ ਭਾਜੀ ਕਲਾਉਡੀ ਵੈਦਰ ਇਨ ਕੌਫ ਸਰਵਰ ਲਓ ਜੀ ਫੋਟੋ ਭੇਜੀ ਆ ਐਨ ਬੱਦਲ ਬਾਈ ਛਾਈ ਹੋਈ ਆ ਕੌਫ ਸਰਵਰ ਦੇ ਵਿੱਚ ਕੱਲ ਵੀ ਦੱਸਦੇ ਸੀ ਅਮਨਦੀਪ ਹੋਰੇ ਵੀ ਮੀਂਹ ਪੈ ਰਿਹਾ ਉਹ ਚਲੋ ਜੀ ਕਾਫੀ ਲੰਮੇ ਚਿਰਾਂ ਬਾਅਦ ਜਿਹੜਾ ਮੀਂਹ ਨਿਊ ਸਾਊਥ ਵੇਲ ਚ ਪਿਆ ਉਹ ਮੀਂਹ ਇੰਜੋਏ ਕਰੋ ਮੁਬਾਰਕਾਂ ਦੇ ਤੁਹਾਨੂੰ ਮੀਂਹ ਦਾ ਵੀ ਜਿੱਥੇ ਮੀਂਹ ਫਾਇਦੇ ਲੈ ਕੇ ਆਊਗਾ ਉੱਥੇ ਤੁਹਾਡੇ ਲਈ ਕੰਮ ਵੀ ਵਧਾਊਗਾ ਕਿਉਂਕਿ ਜ਼ਿਮੀਦਾਰ ਲਈ ਮੀਂਹ ਆ ਜਿਹੜਾ ਉਹ ਇਹ ਨੀ ਹੁੰਦਾ ਵੀ ਸਿਰਫ ਤੇ ਸਿਰਫ ਕੱਲਾ ਫਾਇਦਾ ਹੀ ਲੈ ਕੇ ਆਵੇ ਜਦੋਂ ਜ਼ਿਮੀਦਾਰ ਕੋਲੇ ਮੀਂਹ ਆ ਜਾਂਦਾ ਤਾਂ ਉਦੋਂ ਬਾਅਦ ਉੱਥੇ ਰੇਹਾਂ ਸਪਰੇਹਾਂ ਤੇ ਹੋਰ ਬਹੁਤ ਸਾਰੇ ਕੰਮ ਜਿਹੜੇ ਵੱਧ ਜਾਂਦੇ ਆ ਤੇ ਇੱਧਰ ਰਾਜਮਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਕਹਿੰਦੇ ਵਕਤ ਤੇ ਇਨਸਾਨ ਇੱਕ ਜਿਹੇ ਨਹੀਂ ਰਹਿੰਦੇ ਹਮੇਸ਼ਾ ਦੋਵੇਂ ਬਦਲ ਹੀ ਜਾਂਦੇ ਨੇ ਕਦੇ ਇਨਸਾਨ ਵਕਤ ਨੂੰ ਬਦਲ ਦਿੰਦਾ ਹੈ ਤੇ ਕਦੇ ਵਕਤ ਇਨਸਾਨ ਨੂੰ ਬਦਲ ਦਿੰਦਾ ਬਿਲਕੁਲ ਜੀ ਬਹੁਤ ਖੂਬਸੂਰਤੀ ਆ ਤੇ ਮੇਰਾ ਮੰਨਣਾ ਵੀ ਇੱਕੋ ਜਿਹੇ ਰਹਿਣੇ ਵੀ ਨੀ ਚਾਹੀਦੇ ਦੇਖੋ ਜੇ ਕੋਈ ਵੀ ਚੀਜ਼ ਇੱਕੋ ਜਿਹੀ ਹੋ ਗਈ ਨਾ ਤੇ ਜਿਹੜੀ ਮੌਤ ਦੀ ਨਿਸ਼ਾਨੀ ਹੈ ਤੇ ਬੜੀ ਯੂਨੀਕ ਉਦਾਹਰਨ ਕਿਸੇ ਨੇ ਦਿੱਤੀ ਹੋਈ ਹੈ ਇਸ ਚੀਜ਼ ਦੀ ਵੀ ਜੇ ਤੁਸੀਂ ਹਾਰਟ ਦਾ ਗ੍ਰਾਫ ਦੇਖੋਗੇ ਨਾ ਜਦੋਂ ECG ਕਰਦੇ ਆ ਤੇ ਉਹਦੇ ਵਿੱਚ ਜੇ ਲਾਈਨ ਸਮੂਥ ਹੋ ਜੇ ਤਾਂ ਕੀ ਮਤਲਬ ਆ ਮੀਨ ਜ਼ਿੰਦਗੀ ਖਤਮ ਸੋ ਉਹ ਲਾਈਨ ਦੇ ਵਿੱਚ ਜਿਹੜੇ ਉਤਰਾਅ ਚੜਾਅ ਉਹੀ ਹੀ ਜ਼ਿੰਦਗੀ ਆ ਉਹੀ ਜ਼ਿੰਦਗੀ ਹੋਣੀ ਚਾਹੀਦੀ ਆ ਤੇ ਉਸ ਤੋਂ ਘਬਰਾਉਣਾ ਨੀ ਚਾਹੀਦਾ ਉਤਰਾਅ ਜੇ ਤੁਸੀਂ ਚੜਾਅ ਦੇ ਨਜ਼ਾਰੇ ਲੈ ਰਹੇ ਹੋ ਤਾਂ ਉਤਰਾਅ ਤੇ ਵੀ ਨਹੀਂ ਘਬਰਾਉਣਾ ਚਾਹੀਦਾ ਆਪਦੇ ਆਪ ਨੂੰ ਸੰਭਲ ਕੇ ਉਤਰਾਅ ਦੇ ਵਿੱਚ ਵੀ ਲੰਘਾ ਲੈਣਾ ਚਾਹੀਦਾ ਸੋ ਜ਼ਿੰਦਗੀ ਜਿਹੜਾ ਚਲਤੀ ਦਾ ਨਾਮ ਗਾਡੀ ਹੈ ਜੀ ਤੇ ਜਦੋਂ ਗਾਡੀ ਚੱਲਦੀ ਆ ਤੇ ਉਦੋਂ ਕੱਚੇ ਰਾਹ ਵੀ ਆਉਂਦੇ ਆ ਉਦੋਂ ਸੜਕਾਂ ਵੀ ਆਉਂਦੀਆਂ ਤੇ ਉਦੋਂ ਟੋਏ ਟੱਬੇ ਵੀ ਆਉਂਦੇ ਆ ਤੇ ਉਦੋਂ ਕਈ ਵਾਰੀ ਕਰੀਕਾਂ ਦੇ ਵਿੱਚ ਵੀ ਲੰਘਣਾ ਪੈਂਦਾ ਤੇ ਕਈ ਵਾਰੀ ਪਾੜ ਵੀ ਸਰ ਕਰਨੇ ਪੈਂਦੇ ਆ ਸੋ ਕੋਈ ਚੱਕਰ ਨੀ ਜ਼ਿੰਦਗੀ ਦਾ ਲੁਤਫ ਲਓ ਹਰ ਪਲ ਦਾ ਲੁਤਫ ਲਓ ਦੇਖੋ ਸਹੀ ਤੁਸੀਂ ਜੇ ਮਾੜੇ ਟਾਈਮ ਦਾ ਲੁਤਫ ਲੈਣਾ ਆ ਗਿਆ ਨਾ ਤੁਹਾਨੂੰ ਤੇ ਫਿਰ ਦੇਖੋ ਤੁਹਾਨੂੰ ਚੰਗਾ ਟਾਈਮ ਕਿਵੇਂ ਲੱਗੂਗਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਟਾਈਮ ਹੀ ਰਹਿ ਜੂਗਾ ਮਾੜਾ ਟਾਈਮ ਵਿੱਚੋਂ ਮਨਫੀ ਹੋ ਜੂਗਾ ਜੇ ਤੁਸੀਂ ਮਾੜੇ ਟਾਈਮ ਦਾ ਲੁਤਫ ਲੈਣ ਲੱਗ ਗਏ ਇਹ ਵੀ ਇੱਕ ਜੀਵਨ ਦੀ ਸੱਚਾਈ ਹੈ ਜੀ ਤੇ ਅੱਗੇ ਸਾਡੇ ਨਾਲ ਦਿਲਪ੍ਰੀਤ ਸਿੰਘ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਦਿਲਪ੍ਰੀਤ ਸਿੰਘ ਫਰੋਮ ਕੋਬਰਮ ਕਹਿੰਦੇ ਰੰਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਦੇਖਿਆ ਬਿਮਾਰ ਤੇਰੇ ਸ਼ਹਿਰ ਦਾ ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਗਈ ਕਿਉਂ ਕਰਾਂ ਨਾ ਦੋਸਤੋ ਸਤਿਕਾਰ ਤੇਰੇ ਸ਼ਹਿਰ ਦਾ ਸਤਿ ਸ੍ਰੀ ਅਕਾਲ ਫਰੋਮ ਗੁਰਦੀਪ ਸਿੰਘ ਓਕੇ ਜੀ ਓਕੇ ਥੱਲੇ ਗੁਰਦੀਪ ਸਿੰਘ ਅੱਛਾ ਗੁਰਦੀਪ ਸਿੰਘ ਹੋਰਾਂ ਦੀਆਂ ਲਾਈਨਾਂ ਹੋਣੀਆਂ ਜੀ ਇਹ ਜਿਹੜੀਆਂ ਇਹਨਾਂ ਨੇ ਭੇਜੀਆਂ ਦਿਲਪ੍ਰੀਤ ਹੋਰਾਂ ਨੇ ਸਾਨੂੰ ਜਾਂ ਪਤਾ ਨੀ ਉੱਤੇ ਥੱਲੇ ਦੋ ਨਾਂ ਹੋਣ ਕਰਕੇ ਸਮਝ ਤੋਂ ਥੋੜਾ ਜਿਹਾ ਕਨਫਿਊਜ਼ਨ ਪੈਦਾ ਕਰਦੇ ਆ ਜੀ ਤੇ ਦਿਲਪ੍ਰੀਤ ਸਿੰਘ ਪਲੀਜ਼ ਦੱਸੋ ਵੀ ਇਹ ਕੀ ਮਾਜਰਾ ਜਾਂ ਤੁਸੀਂ ਦੋਨੋਂ ਰਲ ਕੇ ਸੁਣ ਰਹੇ ਹੋ ਰਣਜੋਤ ਸਿੰਘ ਜੁੜੇ ਆ ਜੀ ਭਾਜੀ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਚੜ੍ਹਦੀ ਕਲਾ ਚ ਰਹੋ ਅਸੀਂ ਵੀ ਚੜ੍ਹਦੀ ਕਲਾ ਚ ਰਹਾਂਗੇ ਜੀ ਹੁਣ ਤੋਂ ਬਾਅਦ ਚੜ੍ਹਦੀ ਕਲਾ ਹੀ ਸਭ ਤੋਂ ਵਧੀਆ ਗੱਲ ਆ ਜੀ ਤੇ ਉਮੀਦ ਆ ਤੁਸੀਂ ਰਿਵਰਲੈਂਡ ਵੱਲ ਜੇ ਚੜ੍ਹਾਈ ਕੀਤੀ ਹੋਣੀ ਹੈ ਜੇ ਕੀਤੀ ਹੋਈ ਤਾਂ ਆ ਜਾਓ ਬਾਈ ਮੇਰਾ ਨਿੰਬੂਆਂ ਦਾ ਚਾਰ ਲੈ ਕੇ ਤੇ ਜੇ ਨਹੀਂ ਤਾਂ ਫਿਰ ਅਗਲੇ ਵੀਕ ਮਿਲਦੇ ਆ ਲਾਜ਼ਮੀ ਸੋ ਰਣਜੋਤ ਸਿੰਘ ਐਡਲੇਡ ਤੋਂ ਸਾਡੇ ਨਾਲ ਜੁੜੇ ਆ ਬਹੁਤ ਮਿਹਰਬਾਨੀ ਜੀ ਤੁਹਾਡੀ ਚੜ੍ਹਦੀ ਕਲਾ ਲਈ ਨਵਦੀਪ ਸਿੰਘ ਜੁੜਿਆ ਜੀ ਗੁੱਡ ਮਾਰਨਿੰਗ ਮਿੰਟੂ ਭਾਜੀ ਤੁਹਾਡਾ ਪ੍ਰੋਗਰਾਮ ਚੋਂ ਹਰ ਵਾਰ ਕੁਝ ਸਿੱਖਣ ਨੂੰ ਮਿਲਦਾ ਹੈ ਥੈਂਕਸ ਫਾਰ ਪੋਜ਼ਿਟਿਵ ਐਨਰਜੀ ਸੋ ਬਹੁਤ ਮਿਹਰਬਾਨੀ ਨਵਦੀਪ ਭਾਈ ਆਪਣੀ ਕੋਸ਼ਿਸ਼ ਹੀ ਜਿਹੜਾ ਰੇਡੀਓ ਦਾ ਪਲੇਟਫਾਰਮ ਜਾ ਬਣੇ ਇਸ ਲਈ ਆ ਵੀ ਜਿਹਦੇ ਰਾਹੀਂ ਆਪਾਂ ਕੋਈ ਪੋਜ਼ਿਟਿਵ ਗੱਲਾਂ ਨੂੰ ਫੈਲਾ ਸਕੀਏ ਜਾਂ ਪੋਜ਼ਿਟਿਵ ਐਨਰਜੀ ਨੂੰ ਫੈਲਾ ਸਕੀਏ ਇਹੀ ਇਹਦਾ ਇੱਕ ਮਕਸਦ ਆ ਹੋਰ ਆਪਾਂ ਕੋਈ ਲੜਨ ਭਿੜਨ ਮਸਲਿਆਂ ਦੇ ਹੱਲ ਤੇ ਉਹ ਚੀਜ਼ਾਂ ਚ ਤਾਂ ਕੋਈ ਕੰਮ ਨੀ ਹੈਗਾ ਉਹ ਤਾਂ ਕੱਲਾ ਕਲੇਸ਼ ਆ ਥੋੜਾ ਕਰ ਲਓ ਬਾਹਲਾ ਕਰ ਲਓ ਧਨੀ ਸਾਹਿਬ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਤੇ ਉਹਨਾਂ ਦੀ ਸਤਿ ਸ੍ਰੀ ਅਕਾਲ ਦੱਸ ਰਹੀ ਹੈ ਵੀ ਕੰਮ ਦੇ ਵਿੱਚ ਲੀਨ ਆ ਤੇ ਪੂਰੇ ਬਿਜ਼ੀ ਆ ਪਰ ਕੰਨਾਂ ਦੇ ਉੱਤੇ ਜਿਹੜੇ ਹਰਮਨ ਰੇਡੀਓ ਗੂੰਜ ਰਿਹਾ ਉਹ ਧਨੀ ਸਾਹਿਬ ਹਾਜ਼ਰੀ ਲੱਗ ਗਈ ਤੇ ਤੁਹਾਡੀ ਕੋਈ ਚੱਕਰ ਨਹੀਂ ਤੁਸੀਂ ਬਿਜ਼ੀ ਹੋ ਤਾਂ ਚੰਗੀ ਗੱਲ ਆ ਕਰਮ ਵਾਲਿਓ। ਤੇ ਰਣਜੀਤ ਬਾਈ ਸੇਖੋਂ ਮੁਦਕੀ ਵਾਲੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾ ਦਿੱਤੀ ਆ ਸੋ ਬਹੁਤ ਮਿਹਰਬਾਨੀ ਰਣਜੀਤ ਬਾਈ ਤੇ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਦਿਨ ਖੂਬਸੂਰਤ ਰਹੇ ਇਹ ਦੁਆ ਅਰਦਾਸ ਕਰਦੇ ਹਾਂ ਜੀ। ਤੇ ਇੱਧਰ ਸਾਡੇ ਨਾਲ ਈਮੇਲ ਜਿਹੜੀ ਬਹੁਤ ਸਾਰੇ ਸੱਜਣ ਜੁੜੇ ਆ ਜੀ ਤੇ ਈਮੇਲ ਦੇ ਵਿੱਚ ਜੁੜਨ ਵਾਲੇ ਸੱਜਣਾਂ ਦਾ 23 ਤਰੀਕ ਦਾ ਮੈਸੇਜ ਹੈਗੀ ਜੀ। ਅਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਪਾਈ ਹੈ ਮੇਲ, ਜਸਵਿੰਦਰ ਬਿੱਟਾ ਹੋਰਾਂ ਨੇ ਅੱਛਾ ਅੱਛਾ ਉਹਨਾਂ ਨੇ ਨਿਊਜ਼ ਭੇਜੀਆਂ ਹੋਣੀਆਂ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਲਿਖਿਆ ਜੀ ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ ਲਿਸਨਿੰਗ ਪ੍ਰੋਗਰਾਮ ਕੀਪ ਇਟ ਅਪ, ਮੇਰੇ ਫਾਦਰ ਸਾਹਿਬ ਦੀ ਰਚਨਾ ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰਿਓ ਗੁਰਸ਼ਰਨ ਸਿੰਘ ਗਿੱਲ ਮੈਲਬਨ। ਗਿੱਲ ਸਾਹਿਬ ਰਚਨਾ ਨਹੀਂ ਆਈ ਮੇਰੇ ਕੋਲ ਹਜੇ ਤੱਕ, ਤੁਸੀਂ ਇਹ ਤਾਂ ਲਿਖਿਆ ਕਵਿਤਾ ਵੀ ਲਿਖ ਕੇ ਆ ਗਈ ਹੈ ਤੇ ਤੁਹਾਡਾ ਮੈਸੇਜ ਵੀ ਆ ਗਿਆ ਪਰ ਉਹ ਕਵਿਤਾ ਨਹੀਂ ਆਈ। ਜ਼ਰੂਰ ਜੇ ਕਵਿਤਾ ਭੇਜੋ ਕਿਉਂਕਿ ਸ਼ੇਅਰ ਕਰਾਂਗੇ, ਜ਼ਰੂਰ ਸ਼ੇਅਰ ਕਰਾਂਗੇ। ਤੇ ਦੋਸਤੋ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਕ੍ਰਿਪਟੋ ਕਰੰਸੀ ਬਾਰੇ ਗੱਲਬਾਤ ਕਰਨੀ ਹੋ ਤੇ ਮੈਂ ਕੋਸ਼ਿਸ਼ ਕਰਦਾ ਵੀ ਇੱਕ ਗੀਤ ਲਾ ਕੇ ਤੇ ਆਪਾਂ ਉਹਨਾਂ ਨੂੰ ਜੋੜ ਲਈਏ ਨਾਲ ਤੇ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੈ ਕ੍ਰਿਪਟੋ ਕਰੰਸੀ, ਕਿਉਂਕਿ ਮੇਰੇ ਮੈਨੂੰ ਵੀ ਕਾਫੀ ਕਨਫਿਊਜ਼ ਕਰਦੀ ਹੈ ਕਰੰਸੀ ਹੈ ਜਿਹੜੀ ਤੇ ਇਹ ਕੀ ਲੋੜ ਹੈ ਵੀ ਕਿਉਂ ਆ ਜਦੋਂ ਚੰਗੇ ਭਲੇ ਨੋਟ ਚੱਲਦੇ ਆ ਡਾਲਰ ਚੱਲਦੇ ਆ ਤੇ ਇਹ ਚੀਜ਼ਾਂ ਨੂੰ ਆਪਾਂ ਦੇਖਣਾ ਵੀ ਇਹ ਕੀ ਚੀਜ਼ ਹੈ। ਆਪਾਂ ਗੱਲਬਾਤ ਕਰਾਂਗੇ ਸੁਲੱਖਣ ਸਿੰਘ ਹੋਰਾਂ ਨਾਲ ਮੋਗੇ ਤੋਂ ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਤੇ ਨਾਲ ਹੀ ਬ੍ਰੇਕ ਆ ਮੈਨੂੰ ਲੱਗਦਾ 8 ਵੱਜ ਚੁੱਕੇ ਆ 8:30 ਆਪਾਂ ਬ੍ਰੇਕ ਵੀ ਲੈਣੇ।
ਹੋ ਜਾਂਦਾ ਦੂਣਾ ਜੱਟੀ ਦਾ ਤੇਰੀ ਕੱਢੀ ਹੋਈ ਰੈਲੀ ਵੇਖ ਕੇ, ਤੇਰਾ ਰੋਵਿਆ ਪਸੰਦ ਮੁੰਡਿਆ ਮੁੱਛ ਮੋੜਦਾ ਤੂੰ ਵੈਲੀ ਵੇਖ ਕੇ, ਮਨ ਹੋ ਜਾਂਦਾ ਦੂਣਾ ਜੱਟੀ ਦਾ ਤੇਰੀ ਕੱਢੀ ਹੋਈ ਰੈਲੀ ਵੇਖ ਕੇ, ਤੇਰਾ ਰੋਵਿਆ ਪਸੰਦ ਮੁੰਡਿਆ ਮੁੱਛ ਮੋੜਦਾ ਤੂੰ ਵੈਲੀ ਵੇਖ ਕੇ, ਉਹਦੇ ਨਾ ਬਲੈਤੀ ਸੁਪਨੇ ਨਾ ਕੋਈ ਫਰਾਰੀ ਆਉਂਦੀ ਹੈ, ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ, ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ। ਅੱਖ ਰੱਖਦਾ ਨਾ ਕੈਡ ਵੋਕਾਂ ਤੇ ਇਸ ਗੱਲ ਦਾ ਸਕੂਨ ਵਾਲਾ ਏ, ਤੇਰੇ ਦਿਲ ਵਿੱਚ ਵੇਖ ਚੋਬਰਾ ਤੇਰੇ ਪਿਆਰ ਦਾ ਜਨੂਨ ਵਾਲਾ ਏ, ਨਾਲ ਖੜੂ ਪੌਣੇ 6 ਫੁੱਟ ਦੀ ਸੋਚ ਦਿਲ ਚ ਪਿਆਰੀ ਆਉਂਦੀ ਹੈ, ਤੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ, ਤੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ।
Oye, cariño, quiero que sepas que mis sueños son maravillosos, porque tú siempre estás en ellos. Te estoy esperando,
Oh, yara nu vi rakhe top te, mere liye bhi pyar sucha hai. ਜਿਸ ਮਾਤੇ ਨਹੀਂ ਰੁਕਦੀ ਉਹਦੀ ਸੋਚ ਦਾ ਮਿਆਰ ਉੱਚਾ ਏ, ਇੱਕ ਰਾਤ ਦਾ ਸਟੈਂਡ ਕਾਸਤੋਂ ਇਹ ਦੁਨੀਆ ਖਿਲਾਰੀ ਆਉਂਦੀ ਹੈ, ਤੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ, ਤੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰ ਆਉਂਦੀ ਹੈ।
ਬਰੈਂਡਾ ਚ ਬਰੂ ਦੀ ਲੁੱਕ ਵੇ ਪਾਇਆ ਕੁੜਤਾ ਖਰੂ ਦੀ ਠੁੱਕ ਵੇ ਨਾ ਕਰਦਾ ਸਮਾਟ ਗਿਰੀਆਂ ਗੱਲ ਖੜਵੀਂ ਹੀ ਪਾਉਂਦੀ ਖੁੱਤ ਵੇ ਵੇਖ ਕੇ ਵਜੂਦ ਲਾਲੀ ਦਾ ਸਮੋਕੀ ਹੋਟੀਆਂ ਨੂੰ ਠਾਰੀ ਆਉਂਦੀ ਹੈ
ਟੈਕਨੀਕਲ ਸਪੋਰਟ ਸਾਨੂੰ ਦੇ ਰਹੇ ਆ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਇੱਕ ਮੋਬਾਈਲ ਸਟੂਡੀਓ ਤੋਂ ਪ੍ਰੋਗਰਾਮ ਪੇਸ਼ ਕਰਨ ਦੀ ਕਈ ਵਾਰ ਦਿੱਕਤਾਂ ਆ ਜਾਂਦੀਆਂ ਤਾਂ ਮਾਫ਼ੀ ਚਾਹੁੰਦੇ ਹਾਂ ਜੀ ਤੁਹਾਨੂੰ ਪਹਿਲਾਂ ਹੀ ਕਲੀਅਰ ਐਵੇਂ ਅਸੀਂ ਕਹੀਏ ਤੁਹਾਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾਈਏ ਤੇ ਉਹ ਕੁਆਲਿਟੀ ਦੇ ਨਾ ਸਕੀਏ ਤਾਂ ਕਈ ਵਾਰੀ ਉਹ ਵੀ ਗੱਲ ਚੰਗੀ ਨੀ ਹੁੰਦੀ ਤੋ ਸਾਡੇ ਨਾਲ ਗੁਰਸ਼ਾਨ ਸਿੰਘ ਹੋਰਾਂ ਨੇ ਜਿਹੜੀ ਈਮੇਲ ਸਾਂਝੀ ਕੀਤੀ ਸੀ ਉਹਨਾਂ ਨੇ ਅਟੈਚਮੈਂਟ ਭੇਜੀ ਸੀ ਉਹ ਮੈਨੂੰ ਨੀ ਪੁਰਾਣੇ ਜ਼ਮਾਨੇ ਦੇ ਬੰਦੇ ਨੂੰ ਲੁਧਿਆਣੇ ਤੋਂ ਗੱਲ ਖੋਲਣੀ ਆਈ ਪਰ ਮੈਂ ਹੁਣ ਉਹ ਖੋਲ ਲਈ ਹੈ ਜੀ ਸਰਵਜੀਤ ਹੋਰਾਂ ਦੀ ਹੈਲਪ ਨਾਲ ਤੇ ਉਹ ਕਹਤਾ ਜੀ ਕੀ ਜਾਣਨ ਦਿੱਲੀ ਵਾਲੇ ਹੁੰਦੀ ਕਿਵੇਂ ਕਿਸਾਨੀ ਹੈ ਤੋ ਚਮਕੌਰ ਸਿੰਘ ਗਿੱਲ ਪਿੰਡ ਦੇ ਡਾਕਖਾਨਾ ਘੱਲ ਕਲਾਂ ਜ਼ਿਲ੍ਹਾ ਮੋਗਾ ਤੋਂ ਬਿਲੋਂਗ ਕਰਦੇ ਆ ਜੀ ਤੇ ਉਹਨਾਂ ਨੇ ਕਵਿਤਾ ਲਿਖਦੇ ਆ ਤੇ ਉਹਨਾਂ ਨੇ ਲਿਖੀ ਹੈ ਜੀ ਸਿਰ ਕਰਜ਼ਾ ਕਰੇ ਖੁਦਕੁਸ਼ੀਆਂ ਬਈ ਔਖੀ ਜ਼ਿੰਦਗਾਨੀ ਹੈ ਕੀ ਜਾਣਾਂ ਦਿੱਲੀ ਵਾਲੇ ਹੁੰਦੀ ਕਿਵੇਂ ਕਿਸਾਨੀ ਆ ਨਹੀਂ ਸਾੜਦੇ ਲੱਭਦੇ ਕੋਈ ਹੱਲ ਪਰਾਲੀ ਦਾ ਕੋਈ ਸ਼ੌਂਕ ਨੀ ਮਜਬੂਰੀ ਅੱਗ ਲਾ ਟਾਂਗਰ ਸਾੜੀ ਦਾ ਕੋਈ ਸ਼ੌਂਕ ਨੀ ਮਜਬੂਰੀ ਆ ਅੱਗ ਲਾ ਟਾਂਗਰ ਸਾੜੀ ਦਾ ਬੁੱਢੇ ਹੋ ਗਏ ਵਾਹੀ ਕਰਦੇ ਸਾਰੀ ਗੁਜਰ ਜਵਾਨੀ ਗਈ ਗੁਜਰ ਜਵਾਨੀ ਆ ਕੀ ਜਾਣਨ ਦਿੱਲੀ ਵਾਲੇ ਉਹ ਕੀ ਹੁੰਦੀ ਕਿਸਾਨੀ ਆ ਖੇਤਾਂ ਦਾ ਕੰਮ ਸਾਰਾ ਹੀ ਪ੍ਰਦੂਸ਼ਣ ਘੰਟੇ ਦਾ ਸ਼ਹਿਰਾਂ ਦਾ ਕੰਮ ਦਫ਼ਤਰ ਜਾਂ ਫਿਰ ਤੱਕੜੀ ਵੱਟੇ ਦਾ ਧਾਗਾ ਚੌਂਦੀ ਧਾਰਾਂ ਚੌਂਦੀ ਗੋਹਾ ਸੁੱਟਦੀ ਜੱਟ ਦੀ ਘਰੇ ਜਨਾਨੀ ਆ ਕੀ ਜਾਣਨ ਦਿੱਲੀ ਵਾਲੇ ਉਹ ਕਿਵੇਂ ਹੁੰਦੀ ਕਿਸਾਨੀ ਆ ਖਰਚਾ ਬਹੁਤਾ ਆਮਦਨ ਥੋੜੀ ਮੰਦਾ ਕੰਮ ਹੈ ਬਾਹੀ ਦਾ ਟਰੈਕਟਰ ਭੰਨ ਪਰਾਲੀ ਦੇਣਾ ਆਥਣ ਤੱਕ ਚਲਾਈ ਦਾ ਟਰੈਕਟਰ ਭੰਨ ਪਸਲੀਆਂ ਦਿੰਦਾ ਆਥਣ ਤੱਕ ਚਲਾਈ ਦਾ ਚਮਕੌਰ ਘੱਲ ਕਲਾਂ ਦਾ ਕਹਿੰਦਾ ਨਹੀਂ ਪੈਂਦੀ ਪੱਲੇ ਦੁਆਨੀ ਆ ਕੀ ਜਾਣਨ ਦਿੱਲੀ ਵਾਲੇ ਉਹ ਕੀ ਹੁੰਦੀ ਕਿਸਾਨੀ ਆ ਸੋ ਖੂਬਸੂਰਤ ਕਿਸਾਨੀ ਦੀ ਜਿਹੜੀ ਵਿਆਖਿਆ ਉਹਨਾਂ ਨੇ ਬਿਆਨ ਕੀਤੀ ਆ ਮਾਫ਼ੀ ਚਾਹੁੰਦਾ ਉਹ ਆਥਣਾਂ ਲਿਖਿਆ ਹੋਣ ਕਰਕੇ ਮੈਂ ਉਸ ਲੈ ਚ ਨਹੀਂ ਪੜ੍ਹ ਸਕਿਆ ਕਵਿਤਾ ਦੀ ਲੈ ਚ ਇਹ ਵੀ ਇੱਕ ਕਵਿਤਾ ਦਾ ਮੇਰੇ ਹਿਸਾਬ ਨਾਲ ਅਪਮਾਨ ਹੀ ਹੁੰਦਾ ਪਰ ਕੋਈ ਨਾ ਜੀ ਆਪਾਂ ਇਸ ਕਵਿਤਾ ਨੂੰ ਜ਼ਰੂਰ ਅਖਬਾਰ ਦੇ ਵਿੱਚ ਵੀ ਜਗ੍ਹਾ ਦੇਵਾਂਗੇ ਤੇ ਜ਼ਰੂਰ ਛਾਪਾਂਗੇ ਤੇ ਕਿਸੇ ਨਾ ਕਿਸੇ ਰੂਪ ਚ ਦਿਲ ਦੀ ਹੂਕ ਆ ਜੇ ਜਿਹਦੇ ਵੀ ਬੰਦੇ ਦੀ ਨਿਕਲਦੀ ਆ ਤੇ ਉਹ ਵਾਕਈ ਕਾਬਲੇ ਤਾਰੀਫ਼ ਗੱਲਾਂ ਦੀ ਹੈ ਸੋ ਦੋਸਤੋ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਗੱਲਬਾਤ ਕਰਾਉਣੀ ਹੈ ਇੱਕ ਆਪਾਂ ਕ੍ਰਿਪਟੋ ਕਰੰਸੀ ਦੇ ਬਾਰੇ ਚ ਕ੍ਰਿਪਟੋ ਕਰੰਸੀ ਬਾਰੇ ਤੁਰਦੀਆਂ ਫਿਰਦੀਆਂ ਉੱਡਦੀਆਂ ਡਲਾਈਆਂ ਤਾਂ ਹਰ ਬੰਦੇ ਨੇ ਸੁਣੀਆਂ ਹੋਣੀਆਂ ਜਾਂ ਸਮਝੀਆਂ ਹੋਣੀਆਂ ਪਰ ਜ਼ਿਆਦਾ ਬਰੀਕੀ ਦੇ ਵਿੱਚ ਸਾਨੂੰ ਉਹੀ ਬੰਦਾ ਦੱਸ ਸਕਦਾ ਜਿਹੜਾ ਸਿੱਧੇ ਰੂਪ ਚ ਇਹਦੇ ਨਾਲ ਜੁੜੇ ਹੋਇਆ ਸੋ ਕ੍ਰਿਪਟੋ ਕਰੰਸੀ ਦੇ ਮਾਮਲੇ ਤੇ ਮੇਰੇ ਮਨ ਅੰਦਰ ਵੀ ਬਹੁਤ ਸਾਰੇ ਸਵਾਲ ਆ ਬਹੁਤ ਸਾਰੇ ਕਨਫਿਊਜ਼ਨ ਆ ਜੇ ਤੁਹਾਡੇ ਅੰਦਰ ਮਨ ਅੰਦਰ ਵੀ ਹੋਣ ਤਾਂ ਤੁਸੀਂ ਵੀ ਹੁਣ ਜਿਹੜਾ ਆਉਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਗੱਲਬਾਤ ਕਰਨੀ ਆ ਤਾਂ ਉਹਦੇ ਵਿੱਚ ਤੁਸੀਂ ਵੀ ਆਪਣੇ ਸਵਾਲ ਚਾਹੇ ਈਮੇਲ ਜ਼ਰੀਏ ਮੈਸੇਜ ਜ਼ਰੀਏ ਫੋਨ ਜ਼ਰੀਏ ਜਿਵੇਂ ਵੀ ਪੁੱਛ ਸਕਦੇ ਹੋ ਤੇ ਪਰ ਫਿਲਹਾਲ ਸਾਡੇ ਨਾਲ ਕ੍ਰਿਪਟੋ ਕਰੰਸੀ ਮਾਹਰ ਇੰਡੀਆ ਤੋਂ ਸਰਦਾਰ ਲੱਖਣ ਸਿੰਘ ਮੋਗੇ ਤੋਂ ਇਸ ਟਾਈਮ ਜੁੜ ਚੁੱਕੇ ਆ ਵੱਡੇ ਤੜਕੇ ਉੱਠ ਕੇ ਤੇ ਉਹ ਸਾਨੂੰ ਇਹ ਸਾਰੇ ਵਿਸ਼ੇ ਦੇ ਉੱਤੇ ਖੁੱਲ ਕੇ ਜਾਣਕਾਰੀ ਦੇਣਗੇ ਤੇ ਮੈਂ ਤੁਹਾਡੇ ਬਿਹਾਫ਼ ਤੇ ਕੁਝ ਇੱਕ ਸਵਾਲ ਮੈਂ ਵੀ ਕਰੂੰਗਾ ਜਿਹੜੇ ਆ ਤੇ ਤੁਸੀਂ ਵੀ ਜੇ ਤੁਹਾਨੂੰ ਵੀ ਹੋਵੇ ਤਾਂ ਖੁੱਲ ਕੇ ਜ਼ਰੂਰ ਸਵਾਲ ਕਰਿਓ ਕਿਉਂਕਿ ਕਈ ਵਾਰ ਕੀ ਹੁੰਦਾ ਅਸੀਂ ਅੰਦਾਜ਼ੇ ਲਾਉਣੇ ਆ ਕਿਸੇ ਵੀ ਰੂਪ ਦੇ ਵਿੱਚ ਤੇ ਅੰਦਾਜ਼ੇ ਹਮੇਸ਼ਾ ਹੀ ਖਤਰਨਾਕ ਹੁੰਦੇ ਆ ਤੁਸੀਂ ਅਕਸਰ ਰੇਡੀਓ ਦੇ ਉੱਤੇ ਇੱਕ ਜਿੰਗਲ ਅੰਦਾਜ਼ੇ ਮੇਰਾ ਲਿਖਿਆ ਹੋਇਆ ਤੁਸੀਂ ਸੁਣਦੇ ਹੋ ਤੇ ਉਹ ਅੰਦਾਜ਼ੇ ਦੇ ਮਾਮਲੇ ਚ ਉਹ ਸਦਾ ਹੀ ਮੈਂ ਤਾਂ ਇਸ ਦੇ ਖਿਲਾਫ਼ ਰਿਹਾ ਵੀ ਕਿਸੇ ਵੀ ਚੀਜ਼ ਬਾਰੇ ਅੰਦਾਜ਼ੇ ਨਾ ਲਾਓ ਖੁਦ ਵਿਚਰੋ ਵਾਪਰੋ ਦੇਖੋ ਜੇ ਤੁਹਾਨੂੰ ਲੱਗਦਾ ਵੀ ਉਹਦੇ ਚ ਕੁਛ ਹੈ ਚੰਗਾ ਤਾਂ ਉਹਨੂੰ ਫੈਲਾਓ ਜੇ ਨਹੀਂ ਚੰਗਾ ਹੈ ਤਾਂ ਉਹ ਤੋਂ ਪਾਸਾ ਕਰੋ ਸੋ ਇਹੀ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਸੁਣੀਆਂ ਸੁਣਾਈਆਂ ਗੱਲਾਂ ਦੀ ਨੌਬਤ ਸੋ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਸਰਦਾਰ ਸੁਲੱਖਣ ਸਿੰਘ ਹੋਰਾਂ ਦਾ ਹਰਮਨ ਰੇਡੀ ਦੇ ਪ੍ਰੋਗਰਾਮ ਦੇ ਵਿੱਚ ਤੇ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ
ਸੋ ਬਾਈ ਜੀ ਇਸ ਟਾਈਮ ਤੁਸੀਂ ਮੋਗੇ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੇ ਤੁਸੀਂ ਪਹਿਲਾਂ ਤਾਂ ਸਾਨੂੰ ਆਪਣਾ ਥੋੜਾ ਜਿਹਾ ਚਾਨਣਾ ਪਾਇਓ, ਫਿਰ ਹੀ ਆਪਾਂ ਅਗਲੀ ਕਰੰਸੀ ਬਾਰੇ ਗੱਲਬਾਤ ਕਰੀਏ। ਤੁਸੀਂ ਫੁੱਲ ਟਾਈਮ ਇਸ ਚੋਂ ਜਾਂ ਕੋਈ ਜੋਬ ਕਰ ਰਹੇ ਹੋ ਜਾਂ ਕੀ ਤੁਹਾਡਾ ਕਿੱਤਾ ਪ੍ਰੋਫੈਸ਼ਨ ਕੀ ਹੈ? ਕਿਉਂਕਿ ਮੇਰੇ ਹਿਸਾਬ ਨਾਲ ਹੁਣ ਤੱਕ ਜਦੋਂ ਤੱਕ ਮੈਂ ਦੇਖਿਆ ਇਹ ਤਾਂ ਇੱਕ ਸਾਈਡ ਦੇ ਤੌਰ ਦੇ ਉੱਤੇ ਨਾਲ ਨਾਲ ਚੱਲਣ ਵਾਲਾ ਕੰਮ ਹੈ, ਫੁੱਲ ਟਾਈਮ ਵਾਲਾ ਵੀ ਤਾਂ ਮੈਨੂੰ ਲੱਗਦਾ ਨੀ ਕੋਈ ਹੋਊ ਲੋੜ। ਸੋ ਕੀ ਤੁਹਾਡਾ ਪਿਛੋਕੜ ਜਾਂ ਕੀ ਹੈ ਦੱਸਿਓ ਪਲੀਜ਼।
ਬਿਲਕੁਲ ਬਿਲਕੁਲ ਜੀ, ਐਕਚੁਲੀ ਮੇਰਾ ਕੈਟਰਿੰਗ ਦਾ ਕੰਮ ਹੈ ਜੀ ਮੋਗੇ ਸ਼ਹਿਰ ਦੇ ਵਿੱਚ, ਤੇ ਨਿੱਕ ਨੇ ਮੇਰਾ ਟਿੰਕੂ ਹੈ, ਟਿੰਕੂ ਕੈਟਰਸ ਦੇ ਨਾਮ ਤੇ, ਪੱਕਾ ਨਾਮ ਮੇਰਾ ਜਿਹੜਾ ਤੁਸੀਂ ਸੁਲੱਖਣ ਸਿੰਘ ਹੰਸ ਹੈ ਜੀ, ਔਰ ਕੈਟਰਿੰਗ ਦਾ ਕਾਫੀ 10-12 ਸਾਲ ਤੋਂ ਇਹ ਬਿਜ਼ਨਸ ਕਰ ਰਿਹਾ। ਅੱਜ ਕੱਲ ਜਿਵੇਂ ਕਿ ਕ੍ਰਿਪਟੋ ਕਰੰਸੀ ਕਾਫੀ ਡੋਮੀਨੇਟਡ ਹੈ, ਔਰ ਐਕਚੁਲੀ ਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਇਹ ਪਤਾ ਨਹੀਂ ਹੈ, ਪਰ ਲੋਕੀ ਇੱਕ ਦੂਜੇ ਦੇ ਕਹਿਣ ਦੇ ਉੱਤੇ, ਕਹਿਣ ਦੇ ਗਾਂਹ ਦੀ ਗਾਂਹ ਕਹਿਣ ਤੇ ਹੀ ਬਸ ਇਸ ਚੀਜ਼ ਦੇ ਮਤਲਬ ਕਹਿ ਲੋ ਕਿ ਟੈਕਨੋਲੋਜੀਕਲ ਚੀਜ਼ ਹੈ ਬਹੁਤ ਵਧੀਆ। ਆਪਾਂ ਅੱਗੇ ਅੱਗੇ ਜਿਵੇਂ ਜਿਵੇਂ ਤੁਸੀਂ ਸਵਾਲ ਕਰੋਗੇ ਆਪਾਂ ਸਾਰੇ ਤੁਹਾਡੇ ਸਵਾਲ ਕਲੀਅਰ ਕਰਾਂਗੇ, ਪਰ ਮੈਂ ਦੱਸਣਾ ਚਾਹੁੰਦਾ ਕਿ ਟੈਕਨੋਲੋਜੀਕਲ ਹੋਣ ਦੇ ਕਰਕੇ ਹੀ ਮੈਂ ਇਹਦੇ ਨਾਲ ਜੁੜਿਆ।
ਬਸ ਜੀ, ਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੁੜਿਆ ਨੂੰ ਇਸ ਲਾਈਨ ਚ?
ਤਕਰੀਬਨ 1 ਈਅਰ ਹੋ ਗਿਆ ਜੀ, 1 ਈਅਰ ਤੋਂ ਅਬਵ ਵੀ ਹੋ ਗਿਆ ਥੋੜਾ ਜਿਹਾ
ਜੀ ਜੀ। ਸੋ ਹੁਣ ਜਿਹੜੀ ਗੱਲ ਇਹ ਆ ਜਾਂਦੀ ਹੈ ਵੀ ਇੱਕ ਇੰਟਰਨੈਸ਼ਨਲ ਪੱਧਰ ਦਾ ਸਿਸਟਮ ਬਣਿਆ ਹੋਇਆ ਵਰਲਡ ਬੈਂਕ, ਫਿਰ ਵਰਲਡ ਬੈਂਕ ਦੇ ਅੰਦਰ ਰਿਜ਼ਰਵ ਬੈਂਕ, ਫਿਰ ਉਸ ਤੋਂ ਬਾਅਦ ਜਿਹੜਾ ਵਿੱਤੀ ਸੰਸਥਾਵਾਂ ਤੇ ਜਿਹੜਾ ਡਿਪਾਰਟਮੈਂਟ ਹਰ ਮੁਲਕ ਦਾ ਵਿੱਤ ਡਿਪਾਰਟਮੈਂਟ ਬਣ ਕੇ ਫਿਰ ਉਹਦੀ ਕਰੰਸੀ ਜਾਰੀ ਕੀਤੀ ਜਾਂਦੀ ਆ, ਹਰ ਇੱਕ ਮੁਲਕ ਦੀ ਕਰੰਸੀ ਹੈਗੀ ਆ। ਜਦੋਂ ਇਹ ਸਾਰਾ ਕੁਛ ਹੈ ਤੇ ਸਾਰਾ ਸਿਸਟਮ ਚ ਹੈ ਤੇ ਉਦੋਂ ਇਹ ਫਿਰ ਇੱਕ ਵਿੱਚ ਹੋਰ ਕਰੰਸੀ ਆਉਣਾ ਜਾਂ ਇਹ ਕਰੰਸੀ, ਚਲੋ ਮੈਂ ਕੱਲੀ ਇਹ ਤਾਂ ਤੁਸੀਂ ਆਪਾਂ ਜਿਹੜੀ ਬਿਟ ਜਿਹੜੀ ਕ੍ਰਿਪਟੋ ਦੇ ਵਿੱਚ ਬਿਟ ਕੁਆਇਨ, ਵਨ ਕੁਆਇਨ, ਹੋਰ ਬਹੁਤ ਸਾਰੀਆਂ ਤੁਸੀਂ ਅੱਜ ਆਪਾਂ ਵਨ ਕੁਆਇਨ ਬਾਰੇ ਗੱਲਬਾਤ ਕਰ ਰਹੇ ਹਾਂ, ਪਰ ਇਹਦਾ ਮੈਨੂੰ ਦੱਸਿਓ ਵੀ ਇਹਦੀ ਕੀ ਲੋੜ ਸੀ, ਕਿਉਂ ਸੀ ਪੈਰਲਰ? ਮੈਨੂੰ ਤਾਂ ਇਹਦੇ ਮਹਿਸੂਸ ਹੋਈ ਜਾਂਦਾ ਹੈ ਚੀਜ਼ ਵੀ ਜਿਵੇਂ ਪੈਰਲਰ ਗੁਰਦੁਆਰਾ ਖੋਲ ਲੈਂਦਾ ਹੁੰਦਾ, ਇੱਕ ਗੁਰਦੁਆਰਾ ਪ੍ਰਧਾਨ ਨਹੀਂ ਬਣਿਆ ਤੇ ਉਹ ਦੂਜਾ ਖੋਲ ਲੈਂਦਾ, ਫਿਰ ਏਦਾਂ ਦੀ ਫੀਲਿੰਗ ਆ ਰਹੀ ਹੈ ਸੱਚੀ ਦੱਸਾਂ ਤਾਂ।
ਨਹੀਂ ਨਹੀਂ, ਦੇਖੋ ਇਹ ਤੁਸੀਂ ਕਹਿ ਸਕਦੇ ਹੋ, ਪਰ ਮੈਂ ਤੁਹਾਨੂੰ ਹੁਣ ਸਾਰਾ ਕਲੀਅਰ ਕਰਨਾ ਚਾਹੁੰਦਾ। ਐਕਚੁਲੀ ਮੋਸਟਲੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਭੁੱਲ ਗਿਆ, ਸੋਰੀ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਿੰਨੇ ਵੀ ਹਰਮਨ ਰੇਡੀਓ ਪ੍ਰੋਗਰਾਮ ਸੁਣ ਰਹੇ ਨੇ, ਔਰ ਹਰਮਨ ਰੇਡੀਓ ਨੂੰ ਜੋ ਕਿ ਦਿਲ ਵਾਲੀਆਂ ਗੱਲਾਂ ਨੇ ਦਾਤਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਕਿਉਂਕਿ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਹੈ ਕਿ ਹਰ ਕਿਸੇ ਤਾਈਂ ਕਿਸੇ ਵੀ ਚੀਜ਼ ਦੀ ਨੌਲੇਜ ਐਕੂਰੇਟ ਪਹੁੰਚ ਸਕੇ, ਔਰ ਕਿਸੇ ਵੀ ਪ੍ਰਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਨਾਲ, ਚਾਹੇ ਕੋਈ ਸਾਡੇ ਪੰਜਾਬੀ ਇੰਡੀਆ ਦੇ ਵਿੱਚ ਨੇ, ਔਰ ਕਿਸੇ ਦੇ ਨਾਲ ਵੀ ਕੋਈ 1 ਰੁਪਏ ਦੀ ਕੋਈ ਧੋਖਾਧੜੀ ਨਾ ਹੋਵੇ। ਔਰ ਇਹ ਮਿੰਟੂ ਵੀਰ ਜੀ ਤੁਹਾਡਾ ਬਹੁਤ ਅੱਛਾ ਉਪਰਾਲਾ ਕਿ ਲੋਕਾਂ ਤੱਕ ਤੁਸੀਂ ਇਸ ਚੀਜ਼ ਨੂੰ ਵੱਧ ਤੋਂ ਵੱਧ ਪਹੁੰਚਾ ਸਕੋ ਕਿ ਲੋਕੀ ਆਪਣੇ ਜੋ ਵੀ ਮਿਹਨਤ ਦਾ ਫਲ ਹੈ ਉਹਨਾਂ ਨੂੰ ਉਹਨਾਂ ਦੇ ਕੋਲੇ ਰਵੇ ਔਰ ਉਹਨਾਂ ਨੂੰ ਕੋਈ ਧੋਖਾਧੜੀ ਨਾ ਹੋਵੇ। ਮੈਂ ਇਸ ਗੱਲੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਕਰਦਾ ਔਰ ਐਪਰੀਸ਼ੀਏਟ ਕਰਦਾ ਕਿ ਕੈਰੀ ਓਨ ਏਦਾਂ ਹੀ ਤੁਸੀਂ ਵੱਧ ਤੋਂ ਵੱਧ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀ ਬਖਸ਼ੇ ਔਰ ਵੱਧ ਤੋਂ ਵੱਧ ਤੁਸੀਂ ਲੋਕਾਂ ਦੇ ਤਾਂ ਹੈਲਪ ਕਰਦੇ ਰਹੋ, ਐਜੂਕੇਟ ਕਰਦੇ ਰਹੋ। ਔਰ ਨੈਕਸਟ ਕੁਸ਼ਚਨ ਸੀ ਤੁਹਾਡਾ ਕਿ ਕ੍ਰਿਪਟੋ ਕਰੰਸੀ ਕਿਉਂ ਆਈ ਹੈ? ਚਲੋ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਹਾਂ। ਇਹ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਕਿ ਫੈਡਰਲ ਬੈਂਕ ਦੇ ਅੰਡਰ ਆਉਂਦਾ, ਉਸ ਤੋਂ ਬਾਅਦ ਰਿਜ਼ਰਵ ਬੈਂਕ ਆ ਜਾਂਦੀਆਂ, ਬਾਕੀ ਸਾਰੀਆਂ ਬੈਂਕਿੰਗ ਸਰਵਿਸਿਸ ਨੇ। ਸੋ ਜਿੱਦਾਂ ਜਿੱਦਾਂ ਪੈਰਲਰ ਚੱਲਦੀਆਂ ਸਾਰਾ ਸਿਸਟਮ ਐਕੂਰੇਟ ਹੈ ਤੁਹਾਡੀ ਗੱਲ। ਕ੍ਰਿਪਟੋ ਕਰੰਸੀ ਦੀ ਪ੍ਰੋਗਰਾਮਿੰਗ ਹੋਈ 2009 ਦੇ ਵਿੱਚ, ਜਦੋਂ ਇੱਕ ਜਾਪਾਨ ਦਾ ਬੰਦਾ ਸੀ ਸਤੋਸ਼ੀ ਨਾਕਾਮੋਟੋ, ਜਿਹਨੇ ਕ੍ਰਿਪਟੋ ਕਰੰਸੀ ਦੀ ਪ੍ਰੋਗਰਾਮਿੰਗ ਕੀਤੀ ਸੀ। ਅੱਜ ਤੱਕ ਇਹ ਨੀ ਪਤਾ ਲੱਗਿਆ ਕਿ ਬੰਦਾ ਕੌਣ ਹੈ, ਹਿਡਨ ਆਈਡੈਂਟੀ ਹੈ, ਉਹਦਾ ਰੀਜ਼ਨ ਕੀ ਹੈ ਇਹ ਨੀ ਪਤਾ ਕਿ ਉਹ ਹਿਡਨ ਆਈਡੈਂਟੀ ਕੀ ਹੈ, ਪਰ ਕ੍ਰਿਪਟੋ ਕਰੰਸੀ ਹੈ ਕੀ ਉਹ ਮੈਂ ਤੁਹਾਨੂੰ ਦੱਸ ਦਿੰਦਾ। ਕ੍ਰਿਪਟੋ ਕਰੰਸੀ ਦੀ ਪ੍ਰੋਗਰਾਮਿੰਗ ਇਸ ਗੱਲੋਂ ਹੋਈ ਸੀ ਕਿ ਸਾਡਾ ਪੈਸਾ ਸਾਡੇ ਕੋਲੇ ਹੀ ਰਵੇ, ਅਸੀਂ ਆਪਣਾ ਪੈਸਾ ਪੇਅਰ ਟੂ ਪੇਅਰ ਸੈਂਡ ਕਰ ਸਕੀਏ, ਜਿੱਦਾਂ ਕਿ ਤੁਹਾਨੂੰ ਪੈਸੇ ਮੈਂ ਟ੍ਰਾਂਸਫਰ ਕਰਨੇ ਆ ਵਾਇਆ ਵੈਸਟਰਨ ਯੂਨੀਅਨ ਹੀ ਕਰਦਾ ਵਾ ਜਾਂ ਵਾਇਆ ਬੈਂਕ ਕਰਦਾ ਵਾ, ਤਾਂ ਉਸਦੇ ਅਕੋਰਡਿੰਗ ਸਾਨੂੰ ਬਹੁਤ ਜ਼ਿਆਦਾ ਚਾਰਜਸ ਦੇਣੇ ਪੈਂਦੇ ਨੇ ਔਰ ਉਹਦੇ ਲਈ ਸਾਨੂੰ ਕਿਤੇ ਕਿਤੇ ਟਾਈਮ ਵੀ ਕਾਫੀ ਲੱਗ ਜਾਂਦਾ। ਜਿਵੇਂ ਕਿ ਤੁਸੀਂ ਮੈਨੂੰ ਜੇ ਬਾਏ ਚੈੱਕ ਪੇਮੈਂਟ ਕਰਨੀ ਹੈ ਤਾਂ ਮੇਰੇ ਕੋਲੇ ਉਹ ਪੈਸੇ ਤੀਜੇ ਦਿਨ ਪਹੁੰਚਦੇ ਨੇ, ਦੂਜੇ ਦਿਨ ਉਹ ਕਲੀਅਰ ਹੁੰਦੇ ਨੇ, ਤੀਜੇ ਦਿਨ ਉਹ ਪੈਸੇ ਮੈਨੂੰ ਪਹੁੰਚਦੇ ਨੇ ਜਿਹਦੀ ਕਿ ਮੈਨੂੰ ਕਿਤੇ ਕਿਤੇ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਆਨਲਾਈਨ ਟ੍ਰਾਂਜੈਕਸ਼ਨ ਦੀ ਗੱਲ ਕਰੀਏ ਤਾਂ ਆਨਲਾਈਨ ਟ੍ਰਾਂਜੈਕਸ਼ਨ ਫਲਕਚ ਆਫ ਸੈਕਿੰਡ ਦੇ ਵਿੱਚ ਹੋ ਜਾਂਦੀ ਹੈ, ਪਰ ਉਹਦੇ ਟ੍ਰਾਂਜੈਕਸ਼ਨ ਖਰਚੇ ਬਹੁਤ ਪੈਂਦੇ ਨੇ। ਜਾਂ ਮੋਸਟਲੀ ਜਿੰਨੇ ਵੀ ਮੇਰੇ ਵੀਰ ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਥੇ ਜਿੰਨੇ ਵੀ ਆਪਣਾ ਪ੍ਰੋਗਰਾਮ ਸੁਣਦੇ ਉਹ ਸਾਰੇ ਜਦੋਂ ਪੈਸੇ ਸੈਂਡ ਕਰਦੇ ਨੇ ਇਨ ਇੰਡੀਆ ਵਾਇਆ ਵੈਸਟਰਨ ਯੂਨੀਅਨ ਮਨੀਗ੍ਰਾਮ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਐਕਸਪੈਂਸਿਸ ਐਕਸਟਰਾ ਦੇਣੇ ਪੈਂਦੇ ਨੇ ਆਪਣੇ ਪੈਸਿਆਂ ਤੋਂ ਹਟ ਕੇ ਪੈਸੇ ਸੈਂਡ ਕਰਨ ਦੇ। ਜਿਹੜਾ ਸਤੋਸ਼ੀ ਨਾਕਾਮੋਤੋ ਇਹਦਾ ਫਾਊਂਡਰ ਸੀ ਬਿਟਕੋਇਨ ਦਾ, ਸਭ ਤੋਂ ਪਹਿਲੀ ਕ੍ਰਿਪਟੋਕਰੰਸੀ ਬਿਟਕੋਇਨ ਹੈ ਜੀ ਵਰਲਡ ਵਾਈਡ ਵਰਲਡ ਦੀ। ਉਹਦਾ ਜਿਹੜਾ ਵਿਜ਼ਨ ਸੀ ਉਹ ਇਹ ਸੀ ਕਿ ਸਾਡਾ ਪੈਸਾ ਸਾਡੇ ਕੋਲੇ ਹੀ ਰਹੇ, ਸਾਨੂੰ ਕਿਸੇ ਵੀ ਥਰਡ ਪਾਰਟੀ ਦੀ ਲੋੜ ਨਾ ਪਵੇ ਆਪਣਾ ਪੈਸਾ ਸੈਂਡ ਕਰਨ ਦੇ ਲਈ। ਬਿਟਕੋਇਨ ਕ੍ਰਿਪਟੋਕਰੰਸੀ ਹੈ, ਕ੍ਰਿਪਟੋਕਰੰਸੀ ਜਿਹੜੀ ਕ੍ਰਿਪਟੋਗ੍ਰਾਫੀ ਦੁਆਰਾ ਮਾਈਨ ਹੁੰਦੀ, ਡਿਜੀਟਲ ਹੀ ਬਣਦੀ ਹੈ, ਡਿਜੀਟਲ ਹੀ ਸਟੋਰ ਹੁੰਦੀ ਹੈ, ਔਰ ਡਿਜੀਟਲ ਹੀ ਅਸੀਂ ਇਹਨੂੰ ਸੈਂਡ ਕਰ ਸਕਦੇ ਹਾਂ
ਜੀ। ਜੀ
ਠੀਕ ਹੈ ਜੀ। ਔਰ ਇਹ ਕ੍ਰਿਪਟੋਗ੍ਰਾਫੀ ਦੁਆਰਾ ਕਹਿਣ ਤੋਂ ਭਾਵ ਵੀ ਕ੍ਰਿਪਟੋਗ੍ਰਾਫੀ ਕੰਪਿਊਟਰ ਦੁਆਰਾ ਬਣੀ ਹੋਈ ਕਰੰਸੀ, ਇਹਦੇ ਪਿੱਛੇ ਬਲੌਕਚੇਨ ਟੈਕਨੋਲੋਜੀ ਕੰਮ ਕਰਦੀ ਹੈ ਜੀ। ਬਲੌਕਚੇਨ ਟੈਕਨੋਲੋਜੀ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਸਿਕਿਓਰ ਆ। ਜਿੰਨੇ ਵੀ ਮੇਰੇ ਵੀਰ ਪ੍ਰੋਗਰਾਮ ਸੁਣ ਰਹੇ ਨੇ ਉਹ ਸਾਰੇ ਜਦੋਂ ਬਲੌਕਚੇਨ ਟੈਕਨੋਲੋਜੀ ਨੂੰ ਸਮਝਣਗੇ, ਬਲੌਕਚੇਨ ਟੈਕਨੋਲੋਜੀ ਦੀ ਸਟੱਡੀ ਕਰ ਸਕਦੇ ਨੇ ਉਹ ਗੂਗਲ ਤੇ ਜਾਂ ਯੂਟਿਊਬ ਤੇ ਬਾਰੇ ਦੇਖ ਸਕਦੇ ਨੇ ਕਿ ਬਲੌਕਚੇਨ ਟੈਕਨੋਲੋਜੀ ਕੀ ਹੈ ਔਰ ਉਹਦੀ ਸਿਕਿਓਰਿਟੀ ਕੀ ਹੈ। ਕਿਉਂਕਿ ਸਾਡਾ ਜਿਹੜਾ ਪੈਸਾ ਹੈ ਜੀ ਉਹਦੀ ਡੁਪਲੀਕੇਸੀ ਹੁੰਦੀ ਹੈ, ਚਾਹੇ ਉਹ ਨੋਟ ਹੈ ਜਾਂ ਡਾਲਰ ਹੈ, ਉਹਦੀ ਡੁਪਲੀਕੇਸੀ ਹੋ ਜਾਂਦੀ ਹੈ। ਔਰ ਕਿੰਨੇ ਵਾਰੀ ਅਸੀਂ ਦੇਖਿਆ ਕਿ ਕਿਤੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਦੇਖਦੇ ਹਾਂ ਕਿ ਲੋਕੀ ਅਰੈਸਟਡ ਹੁੰਦੇ ਨੇ, ਇੱਥੇ ਡੁਪਲੀਕੇਟ ਪੈਸਾ ਬਣਿਆ ਜਾਂ ਇੱਦਾਂ ਹੋਇਆ, ਪਰ ਬਲੌਕਚੇਨ ਦੀ ਡੁਪਲੀਕੇਸੀ ਨਹੀਂ ਹੋ ਸਕਦੀ। ਇਹਨੂੰ ਡਿਜੀਟਲ ਮਨੀ ਕਹਿ ਸਕਦੇ, ਵਰਚੁਅਲ ਕਹਿ ਸਕਦੇ, ਵੀ ਜੋ ਸਾਡੀ ਜੇਬ ਵਿੱਚ ਇਸ ਵਕਤ ਪੈਸੇ ਨੇ ਜਾਂ ਨੋਟ ਨੇ ਜਾਂ ਡਾਲਰ ਪਾਉਂਡ ਨੇ, ਪਰ ਇਹ ਵਰਚੁਅਲ ਅਸੀਂ ਉਹਨਾਂ ਵਾਂਗੂ ਇਹ ਫਿਜ਼ੀਕਲੀ ਨਹੀਂ ਲੈ ਕੇ ਜਾ ਸਕਦੇ। ਵਰਚੁਅਲ ਹੈ, ਡਿਜੀਟਲ ਆ, ਜਿਹਦੇ ਵਿੱਚ ਡਿਜਿਟਸ ਕੰਮ ਕਰਦੇ ਨੇ, ਇਹ ਕ੍ਰਿਪਟੋ ਕਰੰਸੀ ਹੈ। ਬਾਕੀ ਕੋਈ ਇਸ ਦੇ ਰਿਗਾਰਡਿੰਗ ਤੁਹਾਡੇ ਜਿਹੜੇ ਸਵਾਲ ਹੋ ਆਪਾਂ ਕੈਰੀ ਔਨ ਕਰਦੇ।
ਸੋ ਕਹਿਣ ਦਾ ਭਾਵ ਆ ਜੀ, ਇਹਦਾ ਜਿਹੜਾ ਫਿਜ਼ੀਕਲ ਕੋਈ ਵਜੂਦ ਨਹੀਂ ਹੈ, ਸਭ ਕੁਛ ਪੇਪਰਾਂ ਚ ਹੀ ਆ ਤੇ ਸਭ ਕੁਛ ਡਿਜੀਟਲ ਹੀ ਆ, ਜਿਹੜਾ ਜਿੱਦਾਂ ਕਿ ਅੱਜ ਕੱਲ ਵੀ ਚਲੋ ਪਏ। ਪਰ ਹੁਣ ਜਿਵੇਂ ਡਿਜੀਟਲ ਦੀ ਗੱਲ ਆ ਜਾਂਦੀ ਹੈ ਤਾਂ ਡਿਜੀਟਲ ਲੈਣ ਦੇਣ ਤਾਂ ਹੁਣ ਬੈਂਕਾਂ ਨੇ ਵੀ ਦੇਖੋ ਅਪਣਾ ਲਿਆ। ਤੇ ਤਕਰੀਬਨ ਜੇ ਹੁਣ ਆਸਟ੍ਰੇਲੀਆ ਵਰਗੇ ਮੁਲਕ ਦੀ ਅਸੀਂ ਗੱਲ ਕਰੀਏ ਤਾਂ 90% ਕੰਮ ਆ ਜਿਹੜਾ ਉਹ ਡਿਜੀਟਲ ਹੋਇਆ ਹੋਇਆ ਇਸ ਟਾਈਮ, ਤੇ ਡਿਜੀਟਲ ਕਰੰਸੀ ਹੀ ਵਰਤੀ ਜਾਂਦੀ ਆ ਤੇ ਉਹਦਾ ਈਜ਼ੀ ਵੀ ਹੈ ਪਸਾਰਾ, ਹਰੇਕ ਬੰਦਾ ਲੈ ਦੇ ਵੀ ਸਕਦਾ। ਹੁਣ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਮੇਰੇ ਕੋਲੇ ਮੰਨ ਲਓ ਇਸ ਟਾਈਮ ਡਿਜੀਟਲ ਰੁਪਈਏ ਵੀ ਹੈਗੇ, ਡਾਲਰ ਵੀ ਹੈਗੇ ਆ, ਮੇਰਾ ਕਾਰਡ ਦੇ ਵਿੱਚ ਪੈਸੇ ਵੀ ਹੈਗੇ, ਤੇ ਦੂਜੇ ਪਾਸੇ ਮੇਰੇ ਕੋਲੇ ਬਿਟਕੋਇਨ ਆ ਡਿਜੀਟਲ, ਤੇ ਹੁਣ ਮੈਂ ਕਿਤੋਂ ਵੀ ਕੋਈ ਚੀਜ਼ ਲੈਣ ਜਾਂਦਾ, ਕੁਛ ਖਰੀਦਣਾ ਮੈਂ ਨਾਰਮਲ ਆਪਦਾ ਦਿਨ ਚਾਰਿਆਂ ਲਈ ਕੁਛ ਵੀ, ਤੇ ਉਹ ਮੂਹਰਲਾ ਬਿਟਕੋਇਨ ਲੈਣ ਤੋਂ ਇਨਕਾਰ ਕਰੂਗਾ। ਉਹ ਤਾਂ ਆਖੂਗਾ ਜੇ ਡਾਲਰ ਹੈਗੇ ਤਾਂ ਦੇ ਦਿਓ। ਤੇ ਇਹ ਇੱਥੇ ਉਹ ਕਿਵੇਂ ਡੇਲੀ ਦੀ ਰੋਜ਼ਮਰਾ ਚ ਇਹਦੇ ਬਾਰੇ ਕੀ ਕੀ ਸਿਸਟਮ ਰੱਖਿਆ ਫਿਰ ਇਹਦਾ, ਜਿੱਥੇ ਚੱਲਦਾ ਹੀ ਨਹੀਂ ਉੱਥੇ ਕਿਵੇਂ ਚਲਾਵਾਂਗੇ ਅਸੀਂ?
ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਕ੍ਰਿਪਟੋ ਕਰੰਸੀ ਫਿਊਚਰ ਆਫ ਪੇਮੈਂਟ, ਜਿੱਦਾਂ ਕਿ ਆਪਾਂ ਥੋੜਾ ਜਿਹਾ ਟੈਕਨੀਕਲ ਜ਼ਮਾਨੇ ਦੀ ਗੱਲ ਕਰਾਂਗੇ, ਇਨ ਦਾ ਪਾਸਟ ਟਾਈਮ ਨੂੰ ਇਹਦੇ ਵਿੱਚ ਇਕੁਅਲ ਕਰਕੇ ਆਪਾਂ ਪਾਸਟ ਟਾਈਮ ਦੀ ਜੇ ਗੱਲ ਕਰੀਏ ਤਾਂ ਅੱਜ ਤੋਂ 10-12 ਸਾਲ ਜਾਂ 15 ਸਾਲ ਪਹਿਲਾਂ ਕਹਿ ਲਓ ਵੀ ਜਦੋਂ ਮੇਲਾਂ ਨਹੀਂ ਸੀ ਉਹਦੀਆਂ ਚਿੱਠੀ ਪੱਤਰ ਸੀ। ਉਸ ਤੋਂ ਬਾਅਦ ਜਿਵੇਂ ਜਿਵੇਂ ਡੈਵਲਪ ਹੋਏ ਅਸੀਂ ਅੱਜ ਮੇਲਾਂ ਫਲਕਚਨ ਆਫ ਸੈਕਿੰਡ ਦੇ ਵਿੱਚ ਅਸੀਂ ਸੈਂਡ ਕਰ ਦਿੰਦੇ ਹਾਂ। ਇਹ ਟੈਕਨੋਲੋਜੀ ਹੈ। ਫੇਸਬੁੱਕ ਅੱਜ ਕਿੰਨੀ ਚਹੀਤੀ ਬਣੀ ਹੋਈ ਹੈ ਲੋਕਾਂ ਦੀ, ਕੀ ਇੱਕ ਸੋਫਟਵੇਅਰ ਹੈ, ਇਹ ਟੈਕਨੋਲੋਜੀ ਹੈ। ਫੇਸਬੁੱਕ ਅੱਜ ਇੱਕ ਐਸਾ ਸੋਸ਼ਲ ਮੀਡੀਆ ਬਣ ਚੁੱਕਿਆ ਜਿੱਥੇ ਅਸੀਂ ਵੱਧ ਤੋਂ ਵੱਧ ਆਪਣੀ ਐਡ ਕਰ ਸਕਦੇ ਹਾਂ, ਔਰ ਫਲਕਚਨ ਆਫ ਸੈਕਿੰਡ ਦੇ ਵਿੱਚ ਅਸੀਂ ਜਿਸ ਬੰਦੇ ਨੂੰ ਵੀ ਆਪਣਾ ਕੁਛ ਕੰਮ ਦਿਖਾਉਣਾ, ਚਾਹੇ ਉਹ ਵਟਸਐਪ ਦੇ ਮਾਧਿਅਮ ਰਾਹੀਂ ਚਾਹੇ ਉਹ ਫੇਸਬੁੱਕ ਦੇ ਮਾਧਿਅਮ ਰਾਹੀਂ ਅਸੀਂ ਉਹਨੂੰ ਐਡ ਕਰ ਸਕਦੇ। ਤੇ ਟੈਕਨੋਲੋਜੀ ਕਹਿਣ ਤੋਂ ਭਾਵ ਅਸੀਂ ਟੈਕਨੋਲੋਜੀਕਲ ਹੁੰਦੇ ਜਾਂਦੇ। ਕ੍ਰਿਪਟੋ ਕਰੰਸੀ ਕੀ ਹੈ? ਕ੍ਰਿਪਟੋ ਕਰੰਸੀ ਜੇਕਰ ਆਪਾਂ ਪਾਸਟ ਟਾਈਮ ਦੀ ਗੱਲ ਕਰੀਏ ਵੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕੀ ਹੁੰਦਾ ਸੀ ਕਿ ਬਾਰਟਰ ਸਿਸਟਮ ਹੁੰਦਾ ਸੀ। ਤੁਹਾਨੂੰ ਚੌਲ ਚਾਹੀਦੇ ਆ, ਮੈਂ ਤੁਹਾਨੂੰ ਚੌਲ ਦਿੱਤੇ, ਪਰ ਮੇਰੀ ਲੋੜ ਹੈ ਜਿਹੜੀ ਉਹ ਕਣਕ ਆ, ਆਪਾਂ ਮੈਂ ਤੁਹਾਨੂੰ ਕਣਕ ਦੇ ਦਿੱਤੀ ਤੁਸੀਂ ਮੇਰੇ ਤੋਂ ਚੌਲ ਲੈ ਲਏ। ਅਸੀਂ ਚੀਜ਼ਾਂ ਤੋਂ ਚੀਜ਼ਾਂ ਤੱਕ ਆਦਾਨ ਪ੍ਰਦਾਨ ਕਰਦੇ ਹੁੰਦੇ ਸੀ, ਸਾਨੂੰ ਕਦੇ ਵੀ ਕੋਈ ਵੀ ਆਦਾਨ ਪ੍ਰਦਾਨ ਕਰਨ ਵਾਸਤੇ ਮੁਦਰਾ ਕਿਸੇ ਚੀਜ਼ ਦੀ ਲੋੜ ਨਹੀਂ ਸੀ ਪੈਂਦੀ। ਉਸ ਤੋਂ ਬਾਅਦ ਜ਼ਮਾਨਾ ਚੇਂਜ ਹੋਇਆ, ਰਾਜੇ ਮਹਾਰਾਜਿਆਂ ਦਾ ਜ਼ਮਾਨਾ ਆਇਆ, ਸ਼ਾਹੀ ਮੋਹਰਾਂ ਸਿੱਕੇ ਚੱਲ ਪਏ। ਜਦੋਂ ਸ਼ਾਹੀ ਮੋਹਰਾਂ ਸਿੱਕੇ ਚੱਲ ਪਏ ਤੇ ਉਹਨਾਂ ਦੇ ਰਾਜ ਵਿੱਚ ਉਹਨਾਂ ਸਿੱਕਿਆਂ ਦਾ ਵਜੂਦ ਚੱਲਣ ਲੱਗ ਪਿਆ, ਤੇ ਆਦਾਨ ਪ੍ਰਦਾਨ ਉਹਨਾਂ ਸਿੱਕਿਆਂ ਰਾਹੀਂ ਹੋਣ ਲੱਗ ਗਿਆ। ਫਿਰ ਜ਼ਮਾਨਾ ਹੋਰ ਚੇਂਜ ਆਇਆ, ਜਿਹਨੂੰ ਅਸੀਂ ਪੇਪਰ ਕਰੰਸੀ ਕਹਿ ਦਿੰਦੇ ਹਾਂ, ਉਹਦਾ ਆਵਿਸ਼ਕਾਰ ਹੋ ਗਿਆ। ਉਹ ਕਿੱਦਾਂ ਆਵਿਸ਼ਕਾਰ ਹੋਇਆ ਸੀਗਾ ਕਿ ਕੋਈ ਵਜ਼ੀਰ ਕਿਸੇ ਰਾਜੇ ਕੋਲੇ ਗਿਆ ਕਿ ਜੀ ਸਾਡਾ ਤਾਂ ਇਸ ਵਕਤ ਦੇਖਿਆ ਜਾਵੇ ਤਾਂ ਮੋਹਰਾਂ ਬਿਲਕੁਲ ਤਕਰੀਬਨ ਖਤਮ ਹੀ ਹੋ ਗਈਆਂ, ਤੇ ਆਪਣੀ ਜਿਹੜੀ ਪ੍ਰਜਾ ਉਹ ਦੇਣ ਲੈਣ ਕਿਵੇਂ ਕਰੂਗੀ। ਤਾਂ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਤੁਸੀਂ ਇਉਂ ਕਰੋ ਵੀ ਇੱਕ ਪਰਚੀ ਲਿਆਓ, ਉਸ ਪਰਚੀ ਤੇ ਜਾਂ ਤਾਂ ਮੇਰਾ ਅੰਗੂਠਾ ਲਵਾ ਲਓ ਜਾਂ ਮੇਰੇ ਸਾਈਨ ਕਰਵਾ ਲਓ। ਔਰ ਇਹ ਪਰਚੀ ਜਿਹੜਾ ਇਨਸਾਨ ਦੂਜੇ ਬੰਦੇ ਨੂੰ ਦਊਗਾ, ਉਸ ਪਰਚੀ ਦਾ ਵਜੂਦ ਸਮਝ ਕੇ ਉਸ ਇਨਸਾਨ ਨੂੰ ਚੀਜ਼ ਮਿਲ ਜਾਏਗੀ। ਕਹਿਣ ਤੋਂ ਮੇਰਾ ਭਾਵ ਕੀ ਹੈ ਕਿ ਅੱਜ ਜਿਹੜਾ ਨੋਟ ਆ ਇਹਦੇ ਉੱਤੇ ਜਿੰਨੇ ਕਿਸੇ ਅਥੋਰਾਈਜੇਸ਼ਨ ਦੇ ਸਾਈਨ ਨਹੀਂ ਹੁੰਦੇ ਜਾਂ ਕਿਸੇ ਗਵਰਨਰ ਦੇ ਸਾਈਨ ਨਹੀਂ ਹੁੰਦੇ, ਉਸ ਨੋਟ ਦੀ ਜਾਂ ਡਾਲਰ ਦੀ ਜਾਂ ਪਾਉਂਡ ਦੀ ਵੈਲਿਊ ਨਹੀਂ ਮੰਨੀ ਜਾਂਦੀ। ਉਹਦੀ ਵੈਲਿਊ ਜਦੋਂ ਇੰਡੀਅਨ ਰੁਪੀਸ ਦੇ ਵਿੱਚ ਜੇ ਕਹਿ ਦਈਏ ਵੀ ਅੱਜ ਜੋ ਵੀ ਕਰੰਸੀ ਆ ਜਿੰਨੀ ਦੇਰ ਉੱਤੇ ਗਵਰਨਰ ਦੇ ਸਾਈਨ ਨਹੀਂ, ਉਹਦੀ ਵੈਲਿਊ ਨਹੀਂ ਮੰਨੀ ਜਾਂਦੀ। ਉੱਥੋਂ ਪੇਪਰ ਕਰੰਸੀ ਦਾ ਆਵਿਸ਼ਕਾਰ ਹੋਇਆ ਸੀ। ਹੁਣ ਤੁਸੀਂ ਸਮਝ ਗਏ ਕਿ ਪੈਰਲਰ ਤੋਂ ਪੈਰਲਰ ਮੈਂ ਤੁਹਾਨੂੰ ਪਾਸਟ ਤੋਂ ਤਾਂ ਗੱਲ ਸ਼ੁਰੂ ਕੀਤੀ ਹੈ ਕਿ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ। ਬਾਰਡਰ ਸਿਸਟਮ ਆਇਆ ਰਾਜੇ ਮਹਾਰਾਜਾ ਦਾ ਜ਼ਮਾਨਾ, ਬਾਰਡਰ ਸਿਸਟਮ ਚ ਅਸੀਂ ਕੁਛ ਨਹੀਂ ਸੀ ਦੇਣ ਲੈਣ ਲਈ ਯੂਜ਼ ਕਰ ਰਹੇ, ਫਿਰ ਸਾਨੂੰ ਦੇਣਾ ਲੈਣਾ ਸ਼ੁਰੂ ਕਰਨਾ ਪੈ ਗਿਆ ਕਿ ਸਾਡੇ ਕੋਲ ਸ਼ਾਹੀ ਮੋਹਰਾ ਸਿੱਕੇ ਆ ਗਏ। ਸ਼ਾਹੀ ਮੋਹਰਾ ਸਿੱਕੇ ਇਸ ਗੱਲੋਂ ਆ ਗਏ ਸੀ ਕਿਉਂਕਿ ਉਸ ਵਕਤ ਰਾਜ ਦੇ ਵਿੱਚ ਰਾਜਿਆਂ ਕੋਲੇ ਸ਼ਾਹੀ ਮੋਹਰਾ ਸਿੱਕੇ ਚੱਲਦੇ ਸੀ। ਉਸ ਤੋਂ ਬਾਅਦ ਪੇਪਰ ਕਰੰਸੀ ਦਾ ਆਵਿਸ਼ਕਾਰ ਹੋਇਆ। ਦੋ ਚਾਰ ਹੋਰ ਵੀ ਕਹਾਵਤਾਂ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਪੇਪਰ ਕਰੰਸੀ ਏਦਾਂ ਆਈ ਵੀ ਰਾਜੇ ਨੇ ਕਿਸੇ ਵਜ਼ੀਰ ਨੇ ਏਦਾਂ ਗੱਲ ਹੋਈ, ਪਰ ਉਹਦੇ ਵਿੱਚ ਹੋਰ ਵੀ ਕੁਛ ਉਦਾਹਰਨਾਂ ਨੇ, ਕੁਛ ਹੋਰ ਵੀ ਗੱਲਾਂ ਨੇ ਕਿ ਪੇਪਰ ਕਰੰਸੀ ਆਉਣ ਦੇ ਕਾਰਨ ਕੀ ਨੇ। ਉਸ ਤੋਂ ਬਾਅਦ ਅਗਲੀ ਜਿਹੜੀ ਡੈਵਲਪਮੈਂਟ ਹੋਈ ਆ, ਫਿਰ ਅਸੀਂ ਪੇਪਰ ਕਰੰਸੀ ਤੋਂ ਹੁੰਦੇ ਹੁੰਦੇ ਡੈਵਲਪ ਹੁੰਦੇ ਗਏ ਬਹੁਤ ਜ਼ਿਆਦਾ ਡੈਵਲਪ ਹੁੰਦੇ ਗਏ। ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਆ ਗਈਆਂ, ਪਲਾਸਟਿਕ ਮਨੀ ਆ ਗਈ ਜਿਹਨੂੰ ਅਸੀਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਕਹਿ ਦਿੰਦੇ, ਏਟੀਐਮ ਕਾਰਡ ਅਸੀਂ ਯੂਜ਼ ਕਰਦੇ ਹਾਂ, ਮੋਸਟਲੀ ਅਸੀਂ ਉਹੀ ਜ਼ਿਆਦਾ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਲੋਕੀ ਕੈਸ਼ਲੈਸ ਹੁੰਦੇ ਜਾ ਰਹੇ ਆ ਕਿਉਂਕਿ ਲੋਕੀ ਕੈਸ਼ ਨਹੀਂ ਸੀ, ਪਹਿਲਾਂ ਕੈਸ਼ ਰੱਖਦਾ ਸਾਨੂੰ ਬਹੁਤ ਰੱਖਣਾ ਪੈਂਦਾ ਸੀ, ਪਰ ਹੁਣ ਜਦੋਂ ਦੀ ਇਹ ਸਾਰੀ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਆਈ ਆ ਜਾਂ ਆਪਣਾ ਪਲਾਸਟਿਕ ਮਨੀ ਆਈ ਹੈ ਤੇ ਅਸੀਂ ਕੈਸ਼ਲੈਸ ਹੁੰਦੇ ਜਾ ਰਹੇ ਹਾਂ। ਉਸ ਤੋਂ ਬਾਅਦ ਈ ਮਨੀ ਆ ਗਈ, ਇੰਟਰਨੈਟ ਮਨੀ ਆ ਗਈ, ਫਿਰ ਹੋਰ ਬਹੁਤ ਜ਼ਿਆਦਾ ਐਸੀਆਂ ਐਪਸ ਆ ਗਈਆਂ ਜਿਹੜੀਆਂ ਕਿ ਡਿਜੀਟਲ ਪੇਮੈਂਟ ਦੇ ਰੂਪ ਵਿੱਚ ਆ ਗਈਆਂ। ਐਕਚੁਅਲੀ ਦੇ ਵਿੱਚ ਉਹ ਡਿਜੀਟਲ ਪੇਮੈਂਟ ਨਹੀਂ ਆ। ਲਾਈਕ ਜਿਵੇਂ ਮੈਂ ਗੱਲ ਕਰਾਂ ਪੇਟੀਐਮ, ਪੇਟੀਐਮ ਇਜ਼ ਨੋਟ ਅ ਡਿਜੀਟਲ ਮਨੀ, ਦੈਟ ਇਜ਼ ਅ ਡਿਜੀਟਲ ਵਾਲਟ। ਉਹ ਸਾਡੇ ਅਕਾਊਂਟ ਦੇ ਨਾਲ ਅਟੈਚਡ ਆ, ਅਸੀਂ ਆਪਣੇ ਉਹ ਪੈਸੇ, ਉਹਦੀ ਇੱਕ ਲਿਮਿਟ ਆ ਡੇਲੀ ਲਈ, ਉਹਦੇ ਵਿੱਚ ਆਪਣੇ ਪੈਸੇ ਟ੍ਰਾਂਸਫਰ ਕਰ ਦਿੰਦੇ। ਔਰ ਪੇਟੀਐਮ ਦੇ ਵਿੱਚ ਜਿੰਨੇ ਵੀ ਐਪ ਦੇ ਵਿੱਚ ਸਾਰਿਆਂ ਕੋਲ ਅਕਾਊਂਟ ਲੱਗੇ ਨੇ, ਅਸੀਂ ਉਹ ਐਪ ਟੂ ਐਪ ਪੈਸੇ ਘੁਮਾ ਦਿੰਦੇ ਹਾਂ, ਉਹ ਪੈਸੇ ਡਿਜੀਟਲੀ ਹੋ ਜਾਂਦੇ ਨੇ। ਲੇਕਿਨ ਡਿਜੀਟਲ ਮਨੀ ਹੁੰਦੀ ਨਹੀਂ, ਡਿਜੀਟਲ ਵਾਲਟ ਆ, ਕ੍ਰਿਪਟੋ ਕਰੰਸੀ ਡਿਜੀਟਲ ਮਨੀ ਹੈ, ਇਹ ਡਿਜੀਟਲ ਮਨੀ ਆ। ਕ੍ਰਿਪਟੋ ਕਰੰਸੀ ਜਦੋਂ ਵੀ ਬਣਦੀ ਆ ਇਹਦਾ ਇੱਕ ਬਲਕ ਹੁੰਦਾ ਕਿ ਇਹ ਇੰਨੀ ਹੀ ਬਣਨੀ ਆ, ਇਦੋਂ ਵੱਧ ਨਹੀਂ ਬਣਨੀ। ਜਦੋਂ 2009 ਚ ਸਤੋਸ਼ੀ ਨਾਕਾਮੋਤੋ ਨੇ ਦੀ ਪ੍ਰੋਗਰਾਮਿੰਗ ਕੀਤੀ ਸੀ ਤਾਂ ਉਸ ਵਕਤ ਰੇਟ ਸੀ 0.10 ਡਾਲਰ ਯੂਐਸ ਡਾਲਰ। ਅੱਜ ਜੇ ਮੈਂ ਗੱਲ ਕਰਾਂ ਬਿਟਕੋਇਨ ਦਾ ਰੇਟ 6000 ਡਾਲਰ ਦੇ ਨੇੜੇ ਆ ਯੂਐਸ ਦੇ, ਇੱਕ ਬਿਟਕੋਇਨ ਦਾ ਰੇਟ 2009 ਚ 0.10 ਸੀ। ਮੈਂ ਰਿਪੀਟ ਕਰਦਾ, 2009 ਚ 0.10 ਡਾਲਰ ਸੀ ਬਿਟਕੋਇਨ ਦਾ ਰੇਟ। ਪਰ ਜੇਕਰ ਮੈਂ ਅੱਜ ਦੇਖਾਂ 2017 ਦੇ ਵਿੱਚ ਅਕਤੂਬਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਰੇਟ ਇਹਦਾ 6000 ਡਾਲਰ ਦੇ ਨੇੜੇ ਆ ਯੂਐਸ ਦੇ। ਔਰ ਮੈਂ ਇੰਡੀਅਨ ਰੁਪੀਸ ਦੀ ਗੱਲ ਕਰਾਂ ਤੇ 3,70,000 ਤੋਂ ਲੈ ਕੇ 3,80,000 ਰੁਪਏ ਦੇ ਵਿੱਚ ਹੈਗਾ ਜੀ ਇੱਕ ਬਿਟਕੋਇਨ, ਜਿਹਨੇ 0.10 ਦਾ ਲਿਆ ਕਿ ਅੱਜ ਉਹਦੀ ਵੈਲਿਊ 6000 ਡਾਲਰ ਆ 8 ਸਾਲਾਂ ਬਾਅਦ। ਹਾਂ, ਕ੍ਰਿਪਟੋ ਕਰੰਸੀ ਦੀ ਇੰਨੀ ਵੈਲਿਊ ਕਿਉਂ ਹੋਈ ਇਹ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ। ਕੋਈ ਵੀ ਕ੍ਰਿਪਟੋ ਕਰੰਸੀ ਆ, ਚਾਹੇ ਉਹ ਬਿਟਕੋਇਨ ਆ, ਚਾਹੇ ਉਹ ਵਨ ਕੋਇਨ ਆ, ਚਾਹੇ ਉਹ ਅਥੇਰੀਅਮ ਆ, ਰਿਪਲ ਆ, ਅੱਜ ਦੀ ਡੇਟ ਵਿੱਚ ਵੇਖੀਏ ਜਦੋਂ ਦੀ ਬਿਟਕੋਇਨ ਦੀ ਸਕਸੈਸ ਹੋਈ ਆ, ਦੈਟ ਇਜ਼ ਅ ਮਦਰ ਕਰੰਸੀ ਆਫ ਦਾ ਵਰਲਡ ਇਨ ਦਾ ਕ੍ਰਿਪਟੋਗ੍ਰਾਫੀ। ਕ੍ਰਿਪਟੋਗ੍ਰਾਫੀ ਦੇ ਉੱਤੇ ਸਭ ਤੋਂ ਪਹਿਲੇ ਬਿਟਕੋਇਨ ਬਣਿਆ ਸੀ, ਉਸ ਤੋਂ ਬਾਅਦ ਅੱਜ 1200 ਤੋਂ ਵੀ ਪਲੱਸ ਕ੍ਰਿਪਟੋ ਕਰੰਸੀਆਂ ਨੇ ਜਦੋਂ ਇਹਦੀ ਚਹੀਤੀ ਬਣੀ ਇਹ ਲੋਕਾਂ ਦੀ ਬਿਟਕੋਇਨ ਕਰੰਸੀ। ਕਿਉਂਕਿ ਕੋਈ ਵੀ ਚੀਜ਼ ਜਦੋਂ ਇੱਕ ਵਾਰੀ ਉਸ ਚੀਜ਼ ਦਾ ਆਵਿਸ਼ਕਾਰ ਹੋ ਜਾਂਦਾ ਤੇ ਫਿਰ ਇਸ ਦੁਨੀਆਂ ਵਿੱਚ ਅਸੀਂ ਦੇਖਦੇ ਹਾਂ ਕਿ ਟੈਕਨੋਲੋਜੀ ਇੰਨੀ ਫਾਸਟ ਆ ਵੀ ਉਹਦੀ ਹੋਰ ਵੀ ਜ਼ਿਆਦਾ ਸੋਧ ਕੇ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਔਰ ਬਿਟਕੋਇਨ 2009 ਚ ਸ਼ੁਰੂ ਹੋਇਆ, ਬਾਕੀ ਅੱਜ ਦੀ ਡੇਟ ਵਿੱਚ 1200 ਤੋਂ ਪਲੱਸ ਕ੍ਰਿਪਟੋ ਕਰੰਸੀਆਂ ਨੇ। ਬਿਟਕੋਇਨ 0.10 ਜੇ ਮੈਂ ਇੰਡੀਅਨ ਰੁਪੀਸ ਦੀ ਗੱਲ ਕਰਾਂ ਤਾਂ 6-7 ਰੁਪਏ ਦਾ ਸੀਗਾ, ਪਰ ਅੱਜ ਜਿਹੜਾ ਇੰਡੀਅਨ ਰੁਪੀਸ ਦੀ ਗੱਲ ਕਰਾਂ ਤਾਂ 3,80,000 ਦੇ ਨੇੜੇ ਆ ਬਿਟਕੋਇਨ। ਇਹਦਾ ਰੇਟ ਇੰਨਾ ਤਾਂ ਵੱਧਦਾ ਜੀ, ਬੋਲੋ ਬੋਲੋ
ਜੀ। ਇਸ ਲੱਖਣ ਜੀ ਗੱਲ ਇਹ ਆ ਵੀ ਇਹ ਜਿਹੜਾ ਪ੍ਰਾਈਸ ਆ, ਜੇ ਹੁਣ ਜਿਵੇਂ ਰਿਜ਼ਰਵ ਬੈਂਕ ਨਾਲ ਚੱਲਦੀਆਂ ਜਾਂ ਸੂਚਕ ਅੰਕ ਨਾਲ ਜਿੱਦਾਂ ਕਰੰਸੀ ਜੁੜੀ ਹੁੰਦੀ ਆ, ਉਸੇ ਢੰਗ ਨਾਲ ਕਰੰਸੀ ਛਪਦੀ ਆ, ਉਸੇ ਢੰਗ ਨਾਲ ਕਰੰਸੀਆਂ ਇੱਕ ਦੂਜੇ ਨਾਲ ਉੱਤੇ ਥੱਲੇ ਹੁੰਦੀਆਂ। ਹੁਣ ਬਿਟਕੋਇਨ ਆ ਤੁਹਾਡੀ ਵਨ ਕੋਇਨ ਆ ਕੋਈ ਵੀ ਜਿਹੜੀ ਕ੍ਰਿਪਟੋ ਕਰੰਸੀ ਆ ਉਹ ਕਿਹੜੇ ਅੰਕ ਨਾਲ ਜੁੜੀਆਂ ਹਨ ਜਿਹਨਾਂ ਨਾਲ ਕਿ ਇਹਨਾਂ ਦਾ ਭਾਅ ਥਾਂ ਥਾਂ ਹੁੰਦਾ?
ਹਾਂ ਦੇਖੋ, ਜਿਹੜੀ ਬਿਟਕੋਇਨ ਆ ਜਾਂ ਵਨ ਕੋਇਨ ਜਾਂ ਕੋਈ ਵੀ ਕ੍ਰਿਪਟੋ ਕਰੰਸੀ, ਬਿਟਕੋਇਨ ਆਲ ਓਵਰ ਦਾ ਵਰਲਡ ਕਰੰਸੀ, ਜਿਵੇਂ ਕਿ ਆਪਾਂ ਗੱਲ ਕਰੀਏ ਗੋਲਡ ਇੱਕ ਕਰੰਸੀ ਆ, ਤੁਸੀਂ ਅਮੈਰੀਕਾ ਚੋਂ ਬਾਏ ਕਰਕੇ ਇੰਡੀਆ ਚ ਸੈਲ ਕਰ ਸਕਦੇ, ਆਸਟ੍ਰੇਲੀਆ ਚੋਂ ਬਾਏ ਕਰਕੇ ਅਮੈਰੀਕਾ ਚ ਸੈਲ ਕਰ ਸਕਦੇ ਹੋ। ਉਸੇ ਤਰ੍ਹਾਂ ਇਹ ਵਰਲਡ ਦੀ ਕਰੰਸੀ ਆ, ਇਹਦੀ ਮਾਈਨਿੰਗ ਹੁੰਦੀ ਆ। ਮਾਈਨਿੰਗ ਕਿਵੇਂ ਹੁੰਦੀ? ਕ੍ਰਿਪਟੋਗ੍ਰਾਫੀ ਦੁਆਰਾ ਮਾਈਨਿੰਗ ਹੁੰਦੀ ਆ। ਇਹਦੇ ਤੇ ਕਿਸੇ ਵੀ ਸਰਕਾਰ ਦਾ, ਕਿਸੇ ਵੀ ਗਵਰਨਮੈਂਟ ਦਾ ਕੋਈ ਨਿਯੰਤਰਣ ਨਹੀਂ। ਇਹਦੇ ਤੇ ਪੀਪਲ ਦਾ ਹੋਲਡ ਆ, ਪੀਪਲ ਦਾ ਹੋਲਡ ਆ, ਕਿਉਂਕਿ ਜਿਵੇਂ ਜਿਵੇਂ ਇਹਦੀ ਡਿਮਾਂਡ ਹੋ ਰਹੀ ਆ ਇਹਦਾ ਰੇਟ ਇਨਕਰੀਜ ਹੋ ਰਿਹਾ। ਰੇਟ ਇਹਦਾ ਤਾਂ ਇਨਕਰੀਜ ਹੋ ਰਿਹਾ ਕਿਉਂਕਿ ਇਹਦੇ ਪਿੱਛੇ ਇੱਕ ਬਲਕ ਕੰਮ ਕਰਦਾ, ਜਿਹਦੇ ਵਿੱਚ ਬਲਕ ਬਣਦਾ ਬਲੌਕਚੇਨ ਟੈਕਨੋਲੋਜੀ ਦੇ ਵਿੱਚ। ਬਲੌਕਚੇਨ ਟੈਕਨੋਲੋਜੀ ਜਦੋਂ ਪ੍ਰੋਗਰਾਮਿੰਗ ਕੀਤੀ ਜਾਂਦੀ ਆ ਉਹਦੀ, ਉਹਦੇ ਵਿੱਚ ਇੱਕ ਬਲਕ ਨਿਯੁਕਤ ਹੁੰਦਾ ਕਿ ਇਹ ਜਿਹੜੇ ਕੋਇਨ ਆ ਇਹ ਇੰਨੇ ਹੀ ਬਣਨੇ ਆ, ਇਸ ਤੋਂ ਵੱਧ ਨਹੀਂ ਬਣਨੇ। ਤਾਂ ਇਸ ਗੱਲ ਕਰਕੇ ਉਸ ਚੀਜ਼ ਦਾ ਰੇਟ ਬਹੁਤ ਜ਼ਿਆਦਾ ਜਿਵੇਂ ਜਿਵੇਂ ਉਹਦੀ ਸੈਲਿੰਗ ਹੁੰਦੀ ਰਹਿੰਦੀ ਆ, ਪਰ ਬਾਕੀ ਜੋ ਉਹਦਾ ਬਲਕ ਰਹਿ ਜਾਂਦਾ ਉਹ ਮਹਿੰਗੀ ਹੁੰਦੀ ਜਾ ਰਹੀ। ਜਿਵੇਂ ਕਿ ਆਪਾਂ ਇੱਕ ਉਦਾਹਰਣ ਲਈਏ ਕਿ ਅੱਜ ਗੋਲਡ ਆ, ਗੋਲਡ ਅੱਜ ਤੋਂ ਕੁਛ ਮੇਰੇ ਵੀਰ ਇੱਥੇ ਸੁਣਦੇ ਹੋਣਗੇ ਜਿਨ੍ਹਾਂ ਨੇ 200 ਰੁਪਈਏ ਨੂੰ ਵੀ ਤੋਲਾ ਬਾਏ ਕੀਤਾ, ਔਰ ਕਈਆਂ ਨੇ 5,000 ਨੂੰ ਤੋਲਾ ਬਾਏ ਕੀਤਾ, ਕਈਆਂ ਨੇ 10,000 ਨੂੰ ਤੋਲਾ ਬਾਏ ਕੀਤਾ, ਪਰ ਅੱਜ ਜੇ ਇੱਕ ਤੋਲੇ ਦਾ ਰੇਟ ਗੱਲ ਕਰੀਏ ਤਾਂ ਉਹ 30,000 ਤੋਂ 30,000 ਦੇ ਵਿੱਚ ਵਿੱਚ ਆ, ਕਿਤੇ ਕਿਤੇ 32,000 ਵੀ ਹੋ ਜਾਂਦਾ। ਇੰਡੀਅਨ ਰੁਪੀਸ ਦੀ ਮੈਂ ਗੱਲ ਕਰ ਰਿਹਾ। ਤੇ ਉਹ ਕਿਉਂ ਹੋ ਰਿਹਾ? ਸੋਨੇ ਦਾ ਰੇਟ ਵੀ ਤਾਂ ਤੇਜ਼ੀ ਨਾਲ ਇਨਕਰੀਜ਼ ਹੋ ਰਿਹਾ, ਕਿਉਂਕਿ ਕੀ ਹੋ ਰਿਹਾ ਮੋਸਟਲੀ ਜਗਾਵਾਂ ਦੇ ਉੱਤੇ ਕਿ ਜਿੱਥੋਂ ਵੀ ਪਤਾ ਲੱਗਦਾ ਹੈਗਾ ਕਿ ਇੱਥੋਂ ਗੋਲਡ ਨਿਕਲੇਗਾ, ਉੱਥੋਂ ਓਨਾ ਗੋਲਡ ਨਿਕਲਦਾ ਨੀ ਜਿੰਨਾ ਉਹਨੂੰ ਕੱਢਣ ਦੇ ਪ੍ਰੋਸੈਸ ਵਿੱਚ ਖਰਚਾ ਹੋ ਜਾਂਦਾ। ਇਟ ਮੀਨਸ ਕੀ ਆ ਕਿ ਗੋਲਡ ਦੀ ਜਿਹੜੀ ਉਹ ਮਾਈਨਿੰਗ ਆ ਉਹ ਖਤਮ ਹੋ ਰਹੀ ਆ ਧਰਤੀ ਦੇ ਵਿੱਚੋਂ, ਔਰ ਜੋ ਗੋਲਡ ਦੁਨੀਆ ਵਿੱਚ ਰਹਿ ਗਿਆ ਔਰ ਜਿੱਥੋਂ ਨਿਕਲ ਰਿਹਾ ਉੱਥੋਂ ਤੋਂ ਨਿਕਲ ਹੀ ਰਹੇਗਾ, ਨਿਕਲੂਗਾ, ਔਰ ਹੌਲੀ 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 ਉਹ ਖਤਮ ਹੁੰਦਾ ਜਾ ਰਿਹਾ। ਜਿਹਦੀ ਚੀਜ਼ ਦੀ ਮਾਈਨਿੰਗ ਹੁੰਦੀ ਆ ਉਹ ਮੋਸਟਲੀ ਹੀ ਮਹਿੰਗੀ ਹੁੰਦੀ ਆ, ਕਿਉਂਕਿ ਉਹਦਾ ਕਿਤੇ ਨਾ ਕਿਤੇ ਇਸ ਚੀਜ਼ ਦਾ ਹੋ ਜਾਂਦਾ ਕਿ ਇਹਨੇ ਖਤਮ ਹੋ ਜਾਣਾ, ਔਰ ਉਸ ਗੱਲੋਂ ਵਰਲਡ ਵਾਈਡ ਜਿੰਨੀ ਰਹਿ ਗਈ ਡਿਮਾਂਡ ਹੋਣ ਕਰਕੇ ਉਹ ਮਹਿੰਗਾ ਹੁੰਦਾ ਰਹਿੰਦਾ। ਇਹ ਸੀ ਗੱਲ ਗੋਲਡ ਦੀ। ਪਰ ਇਸੇ ਤਰ੍ਹਾਂ ਕ੍ਰਿਪਟੋਗ੍ਰਾਫੀ ਵੀ ਮਾਈਨਿੰਗ ਹੁੰਦੀ ਆ, ਇਹਦਾ ਪਹਿਲਾਂ ਬਲਕ ਬਣਦਾ ਵੀ ਇੰਨੇ ਹੀ ਬਣਨੇ। ਜੇ ਮੈਂ ਬਿਟਕੋਇਨ ਦੀ ਗੱਲ ਕਰਾਂ ਤਾਂ 2,10,00,000 ਹੀ ਬਣਨੇ ਸੀ ਜਿਹੜੇ ਕਿ ਬਣ ਚੁੱਕੇ ਆ, ਔਰ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਮੋਸਟਲੀ ਲੋਕਾਂ ਨੇ ਬਾਏ ਕੀਤੇ, ਔਰ ਬਾਕੀ ਜਿਹੜੇ ਉਹ ਉਸ ਹਿਸਾਬ ਨਾਲ ਬਣੀ ਜਾਂਦੇ। ਇਹਦਾ ਪਹਿਲਾਂ ਹੀ ਸਾਨੂੰ ਅੱਜ ਦੁਨੀਆਂ ਦੇ ਵਿੱਚ ਕਿੰਨੇ ਡਾਲਰ ਆ ਸਾਨੂੰ ਨਹੀਂ ਪਤਾ, ਦੁਨੀਆਂ ਵਿੱਚ ਗੋਲਡ ਕਿੰਨਾ ਸਾਨੂੰ ਨਹੀਂ ਪਤਾ, ਦੁਨੀਆਂ ਵਿੱਚ ਪਾਉਂਡ ਕਿੰਨੇ ਆ ਸਾਨੂੰ ਨਹੀਂ ਪਤਾ, ਇੰਡੀਅਨ ਰੁਪੀਸ ਕਿੰਨੇ ਸਾਨੂੰ ਨਹੀਂ ਪਤਾ, ਬਟ ਕ੍ਰਿਪਟੋ ਕਰੰਸੀ ਕੋਈ ਵੀ ਉਹਦਾ ਬਲਕ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਇੰਨੀ ਬਣਨੀ। ਇਸ ਗੱਲੋਂ ਦੀ ਡਿਮਾਂਡ ਹੋਣ ਕਰਕੇ ਉਹਦਾ ਰੇਟ ਇਨਕਰੀਜ਼ ਹੁੰਦਾ ਹੈ।
ਤੁਸੀਂ ਹੁਣ ਦੱਸਿਆ ਵੀ ਇੱਕ ਲਿਮਿਟ ਦੇ ਵਿੱਚ ਕ੍ਰਿਪਟੋ ਕਰੰਸੀ ਕ੍ਰੀਏਟ ਕੀਤੀ ਗਈ ਆ, ਤੇ ਉਹ ਉਸ ਤੋਂ ਬਾਅਦ ਜੇ ਮੰਨ ਲਓ ਹੁਣ ਕੋਈ ਵੀ ਚੀਜ਼ ਪਾਣੀ ਪੁਲ ਦੇ ਉੱਤੋਂ ਵੀ ਟੱਪ ਜਾਂਦਾ, ਕ੍ਰਿਪਟੋ ਕਰੰਸੀ ਇੰਨੀ ਮਹਿੰਗੀ ਹੋ ਜਾਂਦੀ ਆ ਵੀ ਜਿਹੜੀ ਨੂੰ ਤੁਸੀਂ ਹੈਂਡਲ ਹੀ ਨੀ ਕਰ ਸਕਦੇ, ਖਰੀਦ ਹੀ ਨੀ ਸਕਦੇ ਜਾਂ ਕੁਛ ਏਦਾਂ ਨੀ ਕਰ ਸਕਦੇ, ਤਾਂ ਫੇਰ ਵੀ ਨੀ ਹੋਰ ਛਪੂਗੀ, ਹੋਰ ਇਹਦੀ ਹੋਣ ਚ ਆਊਗੀ, ਫੇਰ ਵੀ ਇਹੀ ਰਹੂਗੀ?
ਨਹੀਂ ਦੇਖੋ, ਜਿਵੇਂ ਬਿਟਕੋਇਨ ਆ ਚੁੱਕਿਆ, ਬਿਟਕੋਇਨ ਇਹੀ ਰਹੂਗਾ, ਹੋਰ ਨਵੀਆਂ ਜਿਵੇਂ ਆ ਰਹੀਆਂ ਨੇ, ਨਵੀਆਂ ਆਪਣੀ ਆਪਣੀ ਟੈਕਨੋਲੋਜੀ ਦੇ ਨਾਲ ਆ ਰਹੀਆਂ ਨੇ। ਜੇਕਰ ਮੈਂ ਗੱਲ ਕਰਾਂ ਵਨ ਕੋਇਨ ਦੀ, ਆਪਣੀ ਬਲੌਕਚੇਨ ਆਪਣੀ ਟੈਕਨੋਲੋਜੀ ਹੈ। ਜੇਕਰ ਮੈਂ ਇਹਦੀ ਅੰਕੜਿਆਂ ਦੀ ਗੱਲ ਕਰਾਂ, ਇਹਦੇ ਜਿਹੜੇ ਅੰਕੜੇ ਉਹ 12,000 ਕਰੋੜ ਕੋਇਨ ਮਾਈਨ ਹੋਣੇ ਆ। ਇਹ ਕਿੱਦਾਂ ਇਹਦੀ ਪ੍ਰੋਗਰਾਮਿੰਗ ਕੀਤੀ? ਇਹਦੀ ਪ੍ਰੋਗਰਾਮਿੰਗ ਕੀਤੀ ਗਈ ਜਨਰੇਸ਼ਨ ਨੂੰ ਦੇਖ ਕੇ। ਬਿਟਕੋਇਨ ਤਾਂ ਅੱਜ ਤਾਂ ਇੰਨਾ ਮਹਿੰਗਾ ਨਾ ਜੀ, ਕਿਉਂਕਿ ਆਮ ਲੋਕ ਦੀ ਪਹੁੰਚ ਤੋਂ ਬਾਹਰ ਹੈ। $6,000 ਦੀ ਜੇ ਮੈਂ ਗੱਲ ਕਰਾਂ, ਨੀਅਰ ਅਬਾਊਟ $6,000 US, ਤਾਂ ਬਹੁਤ ਵੱਡੀ ਰਕਮ ਹੈ। ਇੰਡੀਅਨ ਰੁਪੀਸ ਦੇਖੀਏ ਤਾਂ 4,500 ਬਹੁਤ ਵੱਡੀ ਰਕਮ ਹੈ। ਪਰ ਜੇ ਲੋਕਾਂ ਨੇ ਉਹਨੂੰ ਬਾਏ ਕਰ, ਦੇਖੋ ਕ੍ਰਿਪਟੋ ਕਰੰਸੀ ਫਿਊਚਰ ਆਫ ਪੇਮੈਂਟ ਆ। ਪਹਿਲੀ ਗੱਲ ਇਹ ਹੈ ਵੀ ਕ੍ਰਿਪਟੋ ਕਰੰਸੀ ਨੂੰ ਸਾਨੂੰ ਸਮਝਣਾ ਇਹ ਪੈਣਾ ਵੀ ਹੈ ਕਿ ਮੋਸਟਲੀ ਜਿੰਨੇ ਵੀ ਮੇਰੇ ਵੀਰ ਨੇ ਉਹ ਇਹਦੇ ਤੇ ਇੰਟਰਨੈਟ ਤੇ ਜਾ ਕੇ ਜਾਂ ਗੂਗਲ ਤੇ ਜਾ ਕੇ ਇਹਦੀ ਸਰਚ ਕਰ ਸਕਦੇ ਆ, ਲਿਖ ਸਕਦੇ ਕਿ ਵਟ ਇਜ਼ ਕ੍ਰਿਪਟੋ ਕਰੰਸੀ, ਇਹ ਲਿਖ ਕੇ ਇਹਦੇ ਬਾਰੇ ਸਾਰਾ ਸਰਚ ਕਰ ਸਕਦੇ ਵੀ ਕੀ ਆ। ਉਸ ਤੋਂ ਬਾਅਦ ਕ੍ਰਿਪਟੋ ਕਰੰਸੀ ਹੈ ਕੀ, ਮੇਨਲੀ ਜਿਹੜੀ ਇਹਦੀ ਹੈਗੀ ਸਾਈਟ, ਕ੍ਰਿਪਟੋ ਕਰੰਸੀ ਹੈ ਕੀ, ਕ੍ਰਿਪਟੋ ਕਰੰਸੀ ਮਾਈਨ ਕਿਵੇਂ ਹੁੰਦੀ ਆ, ਤੇ ਇਨ ਫਿਊਚਰ ਅਸੀਂ ਕਿੱਦਾਂ ਯੂਜ਼ ਕਰਨਾ ਕ੍ਰਿਪਟੋ ਕਰੰਸੀ ਨੂੰ। ਇਹ ਇੱਕ ਸਾਈਟ ਆ www.oneacademy.eu। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਕਿ www.oneacademy.eu ਇਹ ਇੱਕ ਸਾਈਟ ਆ, ਉੱਥੇ ਜਾ ਕੇ ਤੁਸੀਂ ਇਸ ਚੀਜ਼ ਦਾ ਪਤਾ ਲਗਾ ਸਕਦੇ ਹੋ। ਪਰ ਉਹਦੇ ਉੱਤੇ ਇਹ ਇੱਕ ਐਜੂਕੇਸ਼ਨ ਪੈਕੇਜ ਆ ਜਿਹੜਾ ਕਿ ਤੁਹਾਨੂੰ ਬਾਏ ਕਰਨਾ ਪੈਂਦਾ। ਜੇ ਮੈਂ US ਡਾਲਰ ਦੀ ਗੱਲ ਕਰਾਂ ਤਾਂ $855 ਦਾ ਐਜੂਕੇਸ਼ਨ ਪੈਕੇਜ ਆ। ਜਿਵੇਂ ਅਸੀਂ ਕ੍ਰਿਪਟੋਗ੍ਰਾਫੀ ਦੇ ਉੱਤੇ ਕ੍ਰਿਪਟੋ ਕਰੰਸੀ ਕੀ ਚੀਜ਼ ਆ ਇਹਨੂੰ ਬਾਏ ਕਰ ਸਕਦੇ, ਔਰ ਐਜੂਕੇਸ਼ਨ ਪੈਕੇਜ ਦੇ ਅਕੋਰਡਿੰਗ ਸਾਨੂੰ ਟੋਕਨ ਮਿਲਦੇ ਆ। ਮੈਂ 1 ਕੋਇਨ ਦੀ ਗੱਲ ਕਰ ਰਿਹਾ ਜਾਂ 1 ਲਾਈਫ ਦੀ ਗੱਲ ਕਰ ਰਿਹਾ, ਇਹ ਸਪੈਸ਼ਲ ਹੀ ਕ੍ਰਿਪਟੋ ਕਰੰਸੀ ਦੇ ਉੱਤੇ ਐਜੂਕੇਸ਼ਨ ਦਿੰਦੇ ਨੇ। ਇਹਨਾਂ ਦਾ ਐਜੂਕੇਸ਼ਨ ਪੈਕੇਜ, ਉਸ ਪੈਕੇਜ ਦੇ ਅਕੋਰਡਿੰਗ ਇਹਨਾਂ ਤੋਂ ਸਾਨੂੰ ਟੋਕਨ ਮਿਲਦੇ ਨੇ। ਟੋਕਨ ਆਪਸ਼ਨਲ ਨੇ, ਜੇ ਅਸੀਂ ਲੈਣੇ ਉੱਥੇ ਆਪਸ਼ਨ ਆਉਂਦੀ ਹੈ ਕਿ ਜੇ ਅਸੀਂ ਲੈਣੇ ਉਹ ਸਾਡੀ ਮਰਜ਼ੀ, ਅਸੀਂ ਨਹੀਂ ਲੈਣੇ ਉਹ ਸਾਡੀ ਮਰਜ਼ੀ ਹੈ। ਉਹ ਜਿਹੜੇ ਟੋਕਨ ਹੈ ਸਪਲਿਟ ਹੁੰਦੀ ਹੈ, ਸਪਲਿਟ ਤੋਂ ਬਾਅਦ ਉਹ ਟੋਕਨ ਅਸੀਂ ਆਟੋ ਮਾਈਨਿੰਗ ਵਿੱਚ ਭੇਜ ਕੇ ਉਹ ਕੁਆਇਨ ਬਣਦੇ, ਮਾਈਨਿੰਗ ਹੋ ਕੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕ੍ਰਿਪਟੋਗ੍ਰਾਫੀ ਦੁਆਰਾ ਮਾਈਨ ਹੁੰਦੇ, ਔਰ ਉਹ ਕ੍ਰਿਪਟੋਗ੍ਰਾਫੀ ਦੁਆਰਾ ਉਸ ਕੁਆਇਨ ਬਣਦੇ। ਉਹ ਕੁਆਇਨਾਂ ਦੀ ਇਨ ਫਿਊਚਰ ਦੇ ਵਿੱਚ ਜੋ ਵੈਲਿਊ ਕਰੰਟਲੀ ਹੋਏਗੀ ਉਸ ਦੇ ਅਕੋਰਡਿੰਗ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ। 1 ਕੁਆਇਨ ਦਾ ਤੇ ਬਿਟਕੋਇਨ ਦਾ ਡਿਫਰੈਂਸ, ਗੱਲ ਚੱਲਦੀ ਸੀ ਕਿ 1 ਕੁਆਇਨ ਦੀ ਗੱਲ ਜਾਂ ਬਿਟਕੋਇਨ ਦੀ, ਬਿਟਕੋਇਨ ਅੱਜ ਕ੍ਰਿਪਟੋ ਕਰੰਸੀ ਹੈ ਆਲ ਓਵਰ ਦਾ ਵਰਲਡ, ਬਟ ਬਹੁਤ ਹੀ ਘੱਟ ਜਗ੍ਹਾ ਤੇ। ਜਿਵੇਂ ਇੱਕ ਤੁਹਾਡਾ ਬਹੁਤ ਹੀ ਮੇਨ ਸਵਾਲ ਸੀ ਕਿ ਅਸੈਪਟਡ ਕਿੱਥੇ ਯੂਜ਼ ਕਰ ਸਕਦੇ ਆ ਐਜ਼ ਏ ਕਰੰਸੀ, ਜਿਵੇਂ ਅਸੀਂ ਪੈਸੇ ਯੂਜ਼ ਕਰ ਰਹੇ ਹਾਂ, ਡਾਲਰ ਯੂਜ਼ ਕਰ ਰਹੇ ਹਾਂ। ਮੈਂ ਉਸੇ ਹੀ ਸਵਾਲ ਦੇ ਦੁਆਰਾ ਆ ਗਿਆ ਤੁਹਾਡੇ ਦੇ, ਕਿਉਂਕਿ ਇਹ ਸ਼ਾਇਦ ਥੋੜੀ ਜਿਹੀ ਗੱਲ ਵਿੱਚ ਬਾਕੀ ਕਲੀਅਰ ਹੋਈ ਸੀ, ਮੈਂ ਤਾਂ ਉਸ ਗੱਲ ਨੂੰ ਦੁਆਰਾ ਫਿਰ ਕਲੀਅਰ ਕਰਨੀ ਚਾਹੁੰਦਾ ਕਿ ਜਿਹੜਾ ਜਿਹੜਾ ਵੀ ਅਸੈਪਟਡ ਕਰਦਾ, ਜਿਵੇਂ ਕਿ ਪੇਟੀਐਮ ਆ, ਅੱਜ ਪੇਟੀਐਮ ਜਿਹੜਾ ਅਸੈਪਟਡ ਕਰਦਾ ਤਾਂ ਅਸੀਂ ਉਹਨੂੰ ਟ੍ਰਾਂਸਫਰ ਕਰ ਦਿੰਦੇ ਹਾਂ, ਉਸੇ ਤਰ੍ਹਾਂ ਇਹਦਾ ਫਿਊਚਰ ਕੋਈ ਵੀ ਨਵੀਂ ਚੀਜ਼ ਆ ਥੋੜਾ 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 ਟਾਈਮ ਲੈਂਦੀ ਹੈ। ਮੋਸਟਲੀ ਤਾਂ ਇਸ ਚੀਜ਼ ਨੂੰ ਲੋਕੀ ਫੇਕ ਹੀ ਸਮਝ ਰਹੇ ਆ ਕਿ ਇੱਕ ਫੇਕ ਹੈ, ਅੱਜ ਤੋਂ 2009 ਦੇ ਵਿੱਚ ਕਿ ਫੇਕ ਆ, ਪਰ ਜਿਨ੍ਹਾਂ ਲੋਕਾਂ ਨੇ ਬਹੁਤ ਡੂੰਘਾਈ ਵਿੱਚ ਜਾ ਕੇ ਸਟੱਡੀ ਕੀਤੀ ਤਾਂ ਅੱਜ ਵੀ ਜੇ ਉਹਨਾਂ ਕੋਲੇ ਬਿਟਕੋਇਨ ਪਿਆ ਜਾਂ ਕ੍ਰਿਪਟੋ ਕਰੰਸੀ ਪਈ ਤਾਂ ਸਿਰਫ ਇਸ ਚੀਜ਼ ਕਰਕੇ ਪਈ ਕਿ ਫਿਊਚਰ ਆਫ ਪੇਮੈਂਟ ਆ। ਔਰ ਇਹ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਮੇਰੇ ਵੀਰ ਜਾਂ ਸਰੋਤੇ ਸੁਣ ਰਹੇ, ਮੈਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰ ਦੇਵਾਂ ਕਿ ਕੋਈ ਵੀ ਇਨਵੈਸਟਮੈਂਟ ਪਲਾਨ ਸਮਝ ਕੇ ਇਹਦੇ ਵਿੱਚ ਪੈਸੇ ਨਹੀਂ ਕਿਸੇ ਨੇ ਇਨਵੈਸਟ ਕਰਨੇ। ਇਹ ਡਬਲਿੰਗ ਸਿਸਟਮ ਨਹੀਂ ਹੈ, ਇਨਵੈਸਟਮੈਂਟ ਸਿਸਟਮ ਨਹੀਂ ਹੈ, ਫਿਊਚਰ ਆਫ ਪੇਮੈਂਟ ਹੈ ਪਹਿਲੀ ਗੱਲ, ਔਰ ਫਿਊਚਰ ਦਾ ਕਰੰਸੀ ਆਫ ਦਾ ਫਿਊਚਰ ਹੈ, ਆਉਣ ਵਾਲੇ ਜ਼ਮਾਨੇ ਦੀ ਕਰੰਸੀ ਆ। ਕਰੰਸੀ ਕੀ ਇਕੱਲੀ ਇਹੀ ਕਰੰਸੀ ਨਹੀਂ, ਈ ਮਨੀ ਵੀ ਹੋਏਗੀ, ਇੰਟਰਨੈਟ ਮਨੀ ਵੀ ਹੋਏਗੀ, ਕ੍ਰਿਪਟੋ ਕਰੰਸੀ ਵੀ ਹੋਏਗੀ ਜਾਂ 2-3 ਹੋਰ ਵੀ ਮਾਧਿਅਮ ਹੋਣਗੇ, ਲੇਕਿਨ ਮੇਰਾ ਕਹਿਣ ਤੋਂ ਭਾਵ ਵੀ ਆਉਣ ਵਾਲੇ ਜ਼ਮਾਨੇ ਦੇ ਵਿੱਚ ਅਸੀਂ ਇਹ ਗਰੰਟਡ ਆ ਕਿ ਅਸੀਂ ਕੈਸ਼ਲੈਸ ਹੋਵਾਂਗੇ। ਸਵੀਡਨ ਨੇ, ਤੁਸੀਂ ਸਾਰੇ ਇੱਥੇ ਗੂਗਲ ਖੋਲ ਕੇ ਦੇਖੋ, ਸਵੀਡਨ ਨੇ ਬਿਲਕੁਲ ਕੈਸ਼ਲੈਸ ਕਰਤਾ ਮੋਸਟਲੀ। ਉੱਥੇ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਕਰ ਸਕਦੇ ਹੋ ਤੁਸੀਂ, ਬਾਏ ਕਾਰਡ ਕਰ ਸਕਦੇ ਹੋ, ਇੰਟਰਨੈਟ ਟ੍ਰਾਂਜੈਕਸ਼ਨ ਕਰ ਸਕਦੇ ਹੋ। ਔਰ ਜੇ ਜਾਪਾਨ ਵਿੱਚ ਵੇਖੀਏ, ਜਾਪਾਨ ਦੇ ਵਿੱਚ ਮੋਸਟਲੀ ਜ਼ਿਆਦਾਤਰ ਕ੍ਰਿਪਟੋ ਕਰੰਸੀ ਲੀਗਲ ਕੀਤੀ ਹੋਈ ਹੈ। ਲੀਗਲ ਤੋਂ ਕਹਿਣ ਤੋਂ ਭਾਵ ਵੀ ਉਹ ਕ੍ਰਿਪਟੋ ਕਰੰਸੀ ਉਹਨਾਂ ਨੂੰ ਕੋਈ ਉਹ ਕੋਈ ਵੀ ਇਤਰਾਜ਼ ਨਹੀਂ ਹੈਗਾ ਕਿ ਜੇ ਤੁਸੀਂ ਕ੍ਰਿਪਟੋ ਕਰੰਸੀ ਯੂਜ਼ ਕਰ ਰਹੇ ਹੋ ਤਾਂ। ਮੋਸਟਲੀ ਸਾਨੂੰ ਰੈਗੂਲੇਟ ਕਰਤਾ ਕਿ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ, ਕਿਉਂਕਿ ਫਿਊਚਰ ਆਫ ਦਾ ਪੇਮੈਂਟ ਆ ਜਾਪਾਨ ਦੀ ਟੈਕਨੋਲੋਜੀ। ਉਸ ਤੋਂ ਬਾਅਦ ਅਲੱਗ ਅਲੱਗ ਸਿਸਟਮ ਸਾਰੇ ਕਰਨ ਲੱਗ ਗਏ, ਕਿਉਂਕਿ ਦੇਖੋ ਕੋਈ ਚੀਜ਼ ਨਵੀਂ ਆਉਂਦੀ ਹੈ ਤਾਂ ਆਟੋਮੈਟਿਕਲੀ ਆਉਂਦੀ ਹੈ। ਪਰ
ਸੀਮਤ ਬੁੱਧੀ ਦੇ ਲੋਕ ਆ, ਖਾਸ ਕਰਕੇ ਆਰਥਿਕ ਪੱਖ ਤੋਂ ਉਹਨਾਂ ਲੋਕਾਂ ਨੂੰ ਉਹਨਾਂ ਦੀ ਬਹੁਤਾਤ ਹੈ ਇਸ ਟਾਈਮ ਦੁਨੀਆਂ ਦੇ ਵਿੱਚ। ਮੈਨੂੰ ਇਸ ਗੱਲ ਦਾ ਵੀ ਖੁਸ਼ੀ ਆ ਵੀ ਮੇਰੇ ਵਰਗੇ ਲੋਕਾਂ ਦੀ ਬਹੁਤਾਤ ਆ ਜਿਹੜੇ ਆਰਥਿਕ ਗੱਲਾਂ ਨੂੰ ਬਾਹਲੀ ਡੂੰਘਾਈ ਤੱਕ ਨਹੀਂ ਸਮਝ ਸਕਦੇ, ਉਹਨਾਂ ਲਈ ਸਿੰਪਲ ਜੀ ਇਹ ਲਾਈਫ ਹੁੰਦੀ ਆ ਵੀ ਸਿੰਪਲ ਜੇ ਢੰਗ ਨਾਲ ਵੀ ਦਿਹਾੜੀ ਲਾ ਲਈ, ਉਹਦੇ ਤੋਂ 100-150 ਮਿਲ ਗਿਆ, ਉਹਦੇ ਤੋਂ ਅਸੀਂ ਆਹ ਰਾਸ਼ਨ ਲੈ ਲੈਣਾ, ਆਹ ਚੀਜ਼ਾਂ ਅਸੀਂ ਕਿਰਾਇਆ ਦੇ ਦੇਣਾ, ਆਹ ਚੀਜ਼ ਤੇਲ ਪਾਣੀ ਲੈ ਲੈਣਾ, ਤੇ ਚਲੋ ਜੀ ਸਾਡੀ ਜਿਹੜੀ ਜ਼ਿੰਦਗੀ ਰੁੜ ਰਹੀ ਆ। ਉਹ ਉਹ ਜਿਹੜੀ ਇਸ ਕੈਟਾਗਰੀ ਦੇ ਮੇਰੇ ਵਰਗੇ ਲੋਕਾਂ ਦੀ ਇਸ ਟਾਈਮ ਜੇ ਕਰੀਏ ਆਪਾਂ ਗਿਣਤੀ ਤਾਂ 80% ਆ। 20% ਹੋ ਸਕਦੇ ਆ ਜਿਹੜੇ ਕਿ ਚੋਜ ਕਰ ਸਕਦੇ ਆ, ਜਾਂ 20% ਹੋ ਸਕਦੇ ਆ ਜਿਹੜੇ ਲਾਈਫ ਦੇ ਵਿੱਚ ਐਕਸਪੈਰੀਮੈਂਟ ਕਰ ਸਕਦੇ ਆ ਜਾਂ ਹੋਰ ਕਰ ਸਕਦੇ ਆ। ਹੁਣ ਜਿਹੜੇ ਆਪਾਂ ਨੂੰ 80% ਲੋਕਾਂ ਦੇ ਢੰਗ ਨਾਲ ਸੋਚਣਾ ਪੈਣਾ। ਮੈਂ ਹੁਣ ਐਜ ਏ ਰੇਡੀਓ ਪ੍ਰੈਜੈਂਟਰ ਬੈਠ ਕੇ ਮੈਂ ਇਕੱਲੀ ਉਹ ਨਹੀਂ ਕਰ ਸਕਦਾ, ਆਪਣੇ ਪੱਖ ਨਹੀਂ ਦੇਖ ਸਕਦਾ, ਮੈਨੂੰ ਸਾਰਿਆਂ ਦੇ ਪੱਖ ਦੇਖਣੇ ਪੈਣੇ ਆ। ਮੈਂ ਹੁਣ ਮੇਰੀ ਲਾਵਾਂ ਤਾਂ ਮੈਂ ਹੁਣ ਤੋਂ ਅੱਧੇ ਘੰਟੇ ਬਾਅਦ ਚਾਹੁੰਦਾ ਵੀ ਮੈਂ ਭਾਈ ਇੱਥੇ ਨੇੜੇ ਦੇ ਪੰਪ ਤੇ ਜਾਵਾਂ ਤੇ ਮੈਂ ਬ੍ਰੇਕਫਾਸਟ ਲਵਾਂ, ਮੈਂ ਕੋਈ ਇੱਕ ਕੋਈ ਖਾਣ ਨੂੰ ਕੋਈ ਸੈਂਡਵਿਚ ਲੈਣਾ, ਇੱਕ ਕੋਈ ਮੈਂ ਚਾਹ ਦਾ ਕਾਫੀ ਦਾ ਕੱਪ ਲੈਣਾ, ਤਾਂ ਮੈਨੂੰ ਤਾਂ ਦੇਖੋ ਉੱਥੇ ਪੈਸੇ ਚਾਹੀਦੇ ਆ। ਮੈਨੂੰ ਤਾਂ ਡਾਲਰ ਚਾਹੀਦੇ ਆ ਮੇਰੇ ਕੋਲੇ, ਮੰਨ ਲਓ ਮੇਰੇ ਕੋਲੇ ਇਸ ਟਾਈਮ $6,000 ਦੀ ਕੀਮਤ ਵਾਲਾ ਇੱਕ ਬਿਟ ਕੋਇਨ ਮੇਰੀ ਜੇਬ ਚ ਪਿਆ, ਤੇ ਪਰ ਮੈਨੂੰ ਤਾਂ ਕਾਫੀ ਵਾਲਾ ਜਾ ਕੇ ਸਤਿ ਸ੍ਰੀ ਅਕਾਲ ਬੁਲਾ ਦੂਗਾ ਵੀ ਲਿਆ ਭਾਈ ਪਹਿਲਾਂ $2 ਲਿਆ ਤੇ ਕਾਫੀ ਦੇ ਦਿੰਦਾ, ਤੇ ਨਹੀਂ ਤੇਰਾ ਬਿਟ ਕੋਇਨ ਇੱਥੇ ਤਾਂ ਨੀ ਚੱਲਦਾ ਗਾ। ਫਿਰ ਹੁਣ ਉਹ ਸਮੱਸਿਆ ਦਾ ਸਾਨੂੰ ਹੱਲ ਦੱਸੋ ਵੀ ਆਮ ਬੰਦੇ ਲਈ ਤਾਂ ਨੀ ਹਜੇ ਇਹ ਪਹੁੰਚ ਇਹ ਗੱਲਾਂ।
ਨਹੀਂ 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 ਜੀ, ਦੇਖੋ ਇਹ ਮੈਂ ਉਹੀ ਕਹਿ ਰਿਹਾ, ਦੇਖੋ ਮੈਂ ਵਾ ਇਹ ਥੋੜਾ ਜਿਹਾ ਮੈਂ ਇਸ ਚੀਜ਼ ਦੀ ਸੋਰੀ ਵੀ ਫੀਲ ਕਰਦਾ ਵੀ ਜੇ ਮੈਂ ਥੋੜਾ ਜਿਆਦਾ ਟੈਕਨੋਲੋਜੀਕਲ ਹੋ ਗਿਆ ਹੋਵਾਂ, ਕਿਉਂਕਿ ਮੈਂ ਚਾਹੁੰਦਾ ਸੀ ਕਿ ਥੋੜਾ ਜਿਹਾ ਹੋਰ ਵੀ ਜਿਆਦਾ ਇਸ ਬਾਰੇ ਪਤਾ ਲੱਗੇ ਵੀ ਕੀ ਚੀਜ਼ ਕੀ ਹੈ। ਚਲੋ ਉਹ ਮੇਰਾ ਵੱਧ ਤੋਂ ਵੱਧ ਕੋਸ਼ਿਸ਼ ਸੀ ਗਿਆ। ਹੁਣ ਨੈਕਸਟ ਸਟੈਪ ਮੈਂ ਇਹ ਹੀ ਤੁਹਾਡਾ ਸਵਾਲ ਕਲੀਅਰ ਕਰਨ ਜਾ ਰਿਹਾ ਸੀ ਕਿ ਜਿਵੇਂ ਅੱਜ ਬਿਟ ਕੋਇਨ ਆ, ਅੱਜ ਬਿਟ ਕੋਇਨ ਤੁਸੀਂ ਇਹਨੂੰ ਹੋਲਡ ਕਰਕੇ ਰੱਖ ਸਕਦੇ ਹੋ ਲੈ ਕੇ, ਜੇਕਰ ਤੁਹਾਡੇ ਕੋਲ ਇਨਫ ਮਨੀ ਆ ਤਾਂ। ਇਹ ਜਿਹੜਾ ਤੁਹਾਡਾ ਸਵਾਲ ਬਿਲਕੁਲ ਤੁਹਾਡੀ 100% ਗੱਲ ਸਹੀ ਹੈ। 80-90% ਲੋਕ ਜਿਹੜੇ ਕਿ ਅਸੀਂ ਜਿਹੜੇ ਕਹਿ ਲਈਏ ਕਿ ਜੋ ਤੁਸੀਂ ਸਾਰਾ ਸਿਸਟਮ ਦੱਸਿਆ ਏਦਾਂ ਹੀ ਚੱਲਦੇ ਨੇ, ਔਰ ਮੋਸਟਲੀ ਐਸੇ ਲੋਕ ਨੇ ਜਿਹੜੇ ਕਿ ਇਸ ਚੀਜ਼ ਨੂੰ ਬਾਏ ਕਰਕੇ ਰੱਖ ਸਕਦੇ ਨੇ ਫਿਊਚਰ ਆਫ ਪੇਮੈਂਟ। ਔਰ ਦੂਜੀ ਗੱਲ ਇਹ, ਤੁਸੀਂ ਜੇ ਪਿਆ ਜਾਂ ਕਿਸੇ ਕੋਲੇ ਪਿਆ ਤਾਂ ਉਹ ਉੱਥੇ ਯੂਜ਼ ਕਰ ਸਕਦੇ ਨੇ ਜਿੱਥੇ ਇਹ ਅਸੈਪਟਡ ਆ। ਹਾਂ, ਜਿੱਥੇ ਵੀ ਅਸੈਪਟਡ ਆ।
ਇਹ ਤਾਂ ਨਾ ਉਹ, ਇਹ ਤਾਂ ਨਹੀਂ, ਇਹ ਤਾਂ ਨਾ ਉਹ ਕਿਤੇ ਸਾਨੂੰ ਜਾਪਾਨ ਜਾਣਾ ਪਵੇ ਕਰਨ ਵਾਸਤੇ।
ਨਹੀਂ ਨਹੀਂ ਜੀ, ਦੇਖੋ ਜਿਹਨੇ ਲੈਣਾ ਸਭ ਤੋਂ ਪਹਿਲਾਂ ਇਹੀ ਹੈ ਨਾ ਕਿ ਕੋਈ ਵੀ ਚੀਜ਼ ਕਿਸੇ ਨੂੰ ਅਸੀਂ ਬਾਏ ਕਰਦੇ ਹਾਂ, ਅਸੀਂ ਕਿਸੇ ਦੇ ਕਹਿਣ ਤੇ ਨਾ ਲਈਏ। ਫਿਰ ਮੋਸਟਲੀ ਕੀ ਹੋ ਰਿਹਾ ਵੀ ਬਹੁਤ ਲੋਕੀ ਕਹਿ ਰਹੇ ਕਿ ਤੂੰ ਆਹ ਚੀਜ਼ ਲੈ ਲਾ, ਆਹ ਚੀਜ਼ ਲੈ ਲਾ। ਜੇ ਕਿਸੇ ਨੇ ਲੈਣਾ ਉਹ ਕਿਸੇ ਦੇ ਕਹਿਣ ਤੇ ਨਾ ਲਵੇ, ਪਹਿਲਾਂ ਇਹਦੀ ਸਟੱਡੀ ਕਰੇ, ਫਿਰ ਇਹਦੀ ਯੂਜ਼ਿੰਗ ਦੇਖੇ ਕਿ ਯੂਜ਼ਿੰਗ ਕਿੱਥੇ। ਅੱਜ ਜੇ ਮੈਂ 1 ਕੋਇਨ ਦੀ ਗੱਲ ਕਰਾਂ ਤਾਂ ਅੱਜ 1 ਕੋਇਨ ਦੇ 48,000 ਪਲੱਸ ਮਰਚੈਂਟ ਨੇ ਆਲ ਓਵਰ ਦਾ ਵਰਲਡ। ਇੰਡੀਆ ਵਿੱਚ ਇਹਦੇ ਯੂਜ਼ਰ ਘੱਟ ਨੇ, ਇੰਡੀਆ ਵਿੱਚ ਇਹਦੇ ਮਰਚੈਂਟ ਵੀ ਘੱਟ ਨੇ, ਪਰ ਆਲ ਓਵਰ ਦਾ ਵਰਲਡ ਜੇ ਮੈਂ ਗੱਲ ਕਰਾਂ ਤੇ 48,000 ਤੋਂ ਵੀ ਪਲੱਸ ਮਰਚੈਂਟ ਨੇ। ਔਰ ਪੋਲੈਂਡ ਦੇ ਵਿੱਚ ਤਾਂ ਲੋਕੀ ਗੱਡੀਆਂ ਵੀ ਲੈ ਰਹੇ ਨੇ 1 ਕੋਇਨ ਸੈਂਡ ਕਰਕੇ ਜਾਂ 1 ਕੋਇਨ ਦੇ ਕੇ। ਹਾਂ, 1 ਕੋਇਨ ਦੀ ਤੇ ਬਿਟਕੋਇਨ ਦੀ ਇਹੀ ਡਿਫਰੈਂਸ ਹੈ ਕਿ 1 ਕੋਇਨ ਅੱਜ ਯੂਜ਼ ਹੋ ਰਿਹਾ ਔਰ ਬਿਟਕੋਇਨ ਲਈ ਹਜੇ ਥੋੜਾ।
ਮੈਨੂੰ ਸਰਲ ਭਾਸ਼ਾ ਚ, ਸਰਲ ਭਾਸ਼ਾ ਚ ਇਹ ਸਮਝ ਆਈ ਆ ਤਾਂ ਇੰਨੀ ਸਮਝ ਆਈ ਆ ਵੀ ਇਹ ਇਹਨੂੰ ਇਹ ਢੰਗ ਨਾਲ ਲਈਏ ਵੀ ਜਿਵੇਂ ਲੋਕਾਂ ਕੋਲ ਐਕਸੈਸ ਮਨੀ ਹੋ ਗਈ ਤੇ ਸਿਆਉਣਾ ਲੈ ਕੇ ਰੱਖ ਲੈਂਦੇ ਆ ਵੀ ਸਿਆਉਣਾ ਤਾਂ ਸਿਆਉਣਾ ਹੀ ਆ, ਤੇ ਫੇਰ ਜਾਂ ਕਈ ਵਾਰੀ ਕੀ ਹੁੰਦਾ ਵੀ ਬੰਦਾ ਸ਼ੇਅਰ ਮਾਰਕੀਟ ਚ ਪੈਸੇ ਲਾ ਕੇ ਰੱਖ ਦਿੰਦਾ, ਜਾਂ ਕਈ ਵਾਰੀ ਮੇਰੇ ਵਰਗਾ ਹੁੰਦਾ ਬਾਹਲਾ ਹੁੰਦਾ ਉਹ ਪਲਾਟ ਲੈ ਕੇ ਰੱਖ ਲੈਂਦਾ ਵੀ ਪਲਾਟ ਵੱਧ ਜੂਗਾ 4 ਪੈਸਿਆਂ ਨੂੰ। ਤਾਂ ਇਹਦਾ ਮਤਲਬ ਇਹ ਫਿਲਹਾਲ ਜਿਹੜੀ ਇਸ ਢੰਗ ਦੀ ਇਨਵੈਸਟਮੈਂਟ ਆ ਜਿਹੜੀ ਕਿ ਡਿਜੀਟਲ ਕਰੰਸੀ ਦੇ ਉੱਤੇ ਤੁਸੀਂ ਇਨਵੈਸਟ ਕਰਕੇ ਰੱਖ ਦਿਓ। ਅੱਜ ਜਿਹੜਾ 1 ਕੋਇਨ ਆ ਮੰਨ ਲਓ $500 ਦਾ, ਤੇ ਕੱਲ ਨੂੰ ਇਹ 5,000 ਦਾ ਵੀ ਹੋ ਸਕਦਾ,
$500 ਦਾ ਵੀ। ਜੇ ਸੋਰੀ 1 ਕੋਇਨ 16 ਯੂਰੋ ਦਾ ਜੀ, ਜੇ ਯੂਰੋ ਵਿੱਚ ਦੇਖੀਏ ਤਾਂ ਇਹ ਮਤਲਬ 1 ਪੁਆਇੰਟ ਮਤਲਬ ਯੂਰੋ ਨੂੰ ਤੁਸੀਂ ਆਪਣੇ ਆਪ ਹੀ ਇੱਥੇ ਡਾਲਰ ਵਿੱਚ ਕਨਵਰਟ ਕਰ ਲਿਓ, 16 ਯੂਰੋ ਦਾ ਹੀ ਨੀਅਰ ਅਬਾਊਟ। ਪਰ ਜਿਹੜਾ ਬਿਟਕੋਇਨ ਆ ਉਹ $6,000 ਦਾ। ਔਰ ਇਸੇ ਤਰ੍ਹਾਂ ਬਹੁਤ ਕ੍ਰਿਪਟੋ ਕਰੰਸੀਆਂ ਨੇ ਜਿਵੇਂ ਕਿ ਰਿਪਲ ਹੈ, ਅਥੇਰੀਅਮ ਹੈ, 1 ਕੋਇਨ ਹੈ, ਬਿਟਕੋਇਨ ਹੈ, ਬਹੁਤ ਜ਼ਿਆਦਾ ਹੋਰ ਕ੍ਰਿਪਟੋ ਕਰੰਸੀਆਂ ਨੇ। ਔਰ ਹੁਣ ਤਾਂ ਡੇਲੀ 2-3 ਕੋਇਨ ਡੇਲੀ ਮਤਲਬ ਕ੍ਰਿਪਟੋਗ੍ਰਾਫੀ ਦੇ ਦੁਆਰਾ ਬਹੁਤ ਹੀ ਜ਼ਿਆਦਾ ਲਾਂਚ ਹੋ ਰਹੇ ਨੇ, 2-3 ਵਰਲਡ ਵਾਈਡ। ਹਾਂ, ਮੋਸਟਲੀ ਹਾਂ, ਕ੍ਰਿਪਟੋ ਕਰੰਸੀ ਦੇ ਲਈ ਬਹੁਤ ਜ਼ਿਆਦਾ ਲੋਕੀ ਥੋੜਾ ਜਿਹਾ ਇੰਟਰਸਟਡ ਹੋ ਗਿਆ, ਮੋਸਟਲੀ ਬਹੁਤ ਜ਼ਿਆਦਾ ਇੰਟਰਸਟਡ। ਬਹੁਤ ਅੱਛੀ, ਬਹੁਤ ਵੱਡੀ ਰੈਵੋਲੂਸ਼ਨ ਇੱਕ ਚੱਲ ਰਹੀ ਹੈ ਵਰਲਡ ਵਾਈਡ ਜਿਹੜੀ ਕ੍ਰਿਪਟੋ ਕਰੰਸੀ ਦੀ।
ਫਿਰ ਇਹ ਨਾ ਹੋਵੇ ਵੀ ਇਹ ਕ੍ਰਿਪਟੋ ਕਰੰਸੀ ਘਰ ਘਰ ਬਣ ਜੇ ਤੇ ਫਿਰ ਕੀ ਬਣੂਗਾ।
ਦੇਖੋ ਘਰ ਇਹਦੇ ਵਿੱਚ ਦੇਖੋ ਜੀ, ਉਹੀ ਗੱਲ ਹੈ ਵੀ ਡੁਪਲੀਕੇਟ ਸੀ ਤਾਂ ਆਉਣੀ ਆਉਣੀ ਆ, ਚੰਗੇ ਦੇ ਨਾਲ ਮਾੜਾ ਆਉਣਾ ਹੀ ਆਉਣਾ ਵਾ, ਪਰ ਸਟੱਡੀ ਸਾਡੀ ਆ। ਮੇਰਾ ਜਿਹੜਾ ਉਪਰਾਲਾ ਸੀ ਅੱਜ ਤੁਹਾਡੇ, ਮੈਂ ਸਭ ਤੋਂ ਪਹਿਲਾਂ ਇਸੇ ਗੱਲੋਂ ਤੁਹਾਡਾ ਹੁਣ ਫੇਰ ਦੁਆਲਾ ਵੰਸ ਅਗੇਨ ਥੈਂਕਸ ਕਰਦਾ ਤੁਸੀਂ ਮੈਨੂੰ ਟਾਈਮ ਦਿੱਤਾ। ਮੇਰਾ ਮੇਨ ਉਪਰਾਲਾ, ਕਿਸੇ ਨੂੰ ਵੀ ਇੱਥੇ ਕੋਈ ਪ੍ਰਮੋਟ ਕਰਨਾ ਨੀ ਹੈਗਾ, ਮੈਂ ਸਾਰਿਆਂ ਵੀਰਾਂ ਨੂੰ ਇੱਕ ਬੇਨਤੀ ਕਰਦਾ ਕਿ ਜੇ ਮੈਂ ਤੁਹਾਡੇ ਨਾਲ ਜਾਂ ਮੈਂ ਮਿੰਟੂ ਵੀਰੇ ਨਾਲ ਇਸ ਪ੍ਰੋਸੈਸ ਤੇ ਗੱਲ ਕਰ ਰਿਹਾ, ਸਾਡਾ ਦੋਨਾਂ ਦਾ ਮਹੱਤਵ, ਦੋਨਾਂ ਦਾ ਉਪਰਾਲਾ ਕਿਸੇ ਵੀ ਕ੍ਰਿਪਟੋ ਕਰੰਸੀ ਨੂੰ ਪਹਿਲ ਦੇਣਾ ਨਹੀਂ ਹੈਗਾ। ਸਾਡਾ ਹੈਗਾ ਜਿਹੜਾ ਉਪਰਾਲਾ ਕਿ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਕ੍ਰਿਪਟੋ ਕਰੰਸੀ ਕੀ ਚੀਜ਼ ਹੈ ਪਤਾ ਹੋਣਾ ਚਾਹੀਦਾ। ਇਸ ਚੀਜ਼ ਦੇ ਨਾਮ ਤੇ ਬਹੁਤ ਧੋਖਾਧੜੀਆਂ ਹੋ ਰਹੀਆਂ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਔਰ ਸਟੱਡੀ ਤੁਸੀਂ ਆਪ ਕਰੋ ਕਿਸੇ ਦੇ ਕਹਿਣ ਤੇ, ਜਿਵੇਂ ਤੁਹਾਨੂੰ ਕੋਈ ਫਰੈਂਡ ਕਹਿੰਦਾ ਹੈ, ਤੁਹਾਨੂੰ ਗਾਂਹ ਦੀਆਂ ਰੈਕਮੈਂਡੇਸ਼ਨ ਆਉਂਦੀਆਂ ਨੇ ਕਿ ਤੁਸੀਂ ਆਹ ਚੀਜ਼ ਬਾਏ ਕਰੋ। ਦੇਖੋ ਬੁਰਾ ਇੱਕ ਬੁਰੇ ਦੇ ਨਾਲ ਚੰਗਾ ਵੀ ਆਉਂਦਾ ਚੰਗੇ ਦੇ ਨਾਲ ਬੁਰਾ ਵੀ ਆਉਂਦਾ। ਜਿਵੇਂ ਤੁਹਾਡਾ ਇੱਕ ਸਵਾਲ ਸੀ ਹੁਣੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਘਰ ਘਰ ਹੋਜੂ, ਇਹਦੀ ਗਿਣਤੀ ਵੱਧ ਰਹੀ ਨੀ, ਕ੍ਰਿਪਟੋ ਕਰੰਸੀ ਬਹੁਤ ਗਿਣਤੀ ਵੱਧ ਰਹੀ ਹੈ ਤੇਜ਼ੀ ਨਾਲ, ਕਾਫੀ ਕ੍ਰਿਪਟੋ ਕਰੰਸੀ ਆ ਰਹੀਆਂ, ਉਹਦੇ ਵਿੱਚ ਕੀ ਹੋ ਰਿਹਾ ਮੋਸਟਲੀ ਜੈਨੂਅਨ ਵਿੱਚ ਕੁਛ ਹੀ ਕਹਿ ਸਕਦੇ, ਪਰ ਮੋਸਟਲੀ ਲੋਕਾਂ ਨੇ ਇਹਨੂੰ ਵਪਾਰ ਦਾ ਵੀ ਸਿਸਟਮ ਬਣਾ ਲਿਆ। ਕਿਉਂਕਿ ਅੱਜ ਜੇ ਬਿਟਕੋਇਨ ਦੀ ਗੱਲ ਕਰਾਂ, ਵਨ ਕੋਇਨ ਦੀ ਗੱਲ ਕਰਾਂ, ਰਿਪਲ ਦੀ, ਕੁਛ ਕੁ ਐਸੀਆਂ ਕਰੰਸੀਆਂ ਜਿਹੜੀਆਂ ਕਿ ਵਧੀਆ ਨੇ, ਔਰ ਇਹਨਾਂ ਚੀਜ਼ਾਂ ਦੇ ਪੈਰਲਰ ਪੈਰਲਰ ਬਹੁਤ ਹੀ ਕੁਛ ਐਸੀਆਂ ਗਲਤ ਚੀਜ਼ਾਂ ਜਾਂਦੀਆਂ ਨੇ ਜਿਹੜੀਆਂ ਕਿ ਰਿਟਰਨ ਓਵਰ ਇਨਵੈਸਟਮੈਂਟ ਦਿੰਦੀਆਂ ਨੇ ਕਿ ਤੁਹਾਨੂੰ 5% ਦੇ ਦਾਂਗੇ, ਤੁਹਾਨੂੰ 10% ਦੇ ਦਾਂਗੇ। ਕੋਈ ਵੀ ABC ਕਿਸੇ ਦਾ ਨਾਮ ਨੀ ਪਰਟੀਕੁਲਰ ਲੈਂਦਾ ਇੱਥੇ, ਪਰ ਮੈਂ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਜੋ ਰਿਟਰਨ ਓਵਰ ਇਨਵੈਸਟਮੈਂਟ ਦਿੰਦੇ ਨੇ ਤੁਹਾਨੂੰ ਕਿ ਤੁਹਾਨੂੰ ਤੁਹਾਡੇ ਕੋਇਨ 5% ਮਿਲ ਜਾਣਗੇ, ਤੁਹਾਨੂੰ ਤੁਹਾਡੇ ਕੋਇਨ 10% ਮਿਲ ਜਾਣਗੇ, ਪਰ ਤੁਹਾਨੂੰ ਮਹੀਨੇ ਦਾ ਇੰਨਾ ਮਿਲੇਗਾ ਜਾਂ ਹਫਤੇ ਬਾਅਦ ਇੰਨਾ ਮਿਲੇਗਾ। ਔਰ ਮੇਰੀ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਤੁਸੀਂ ਨਾ ਬਣੋ। ਦੂਜੀ ਗੱਲ
ਦੇਖੋ ਜੀ, ਵੱਧ ਤੋਂ ਵੱਧ ਦੇਖੋ, ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਵੀ ਮੈਨੂੰ ਵੀ ਸਾਡੇ ਵੀ ਇਸ ਏਰੀਆ ਦੇ ਵਿੱਚ ਇਹ ਜੀਆਂ ਚੱਲੀਆਂ ਹੋਈਆਂ, ਇੱਕ ਕੰਪਨੀ ਪਿੱਛੇ ਜੇ ਬਣੀ ਹੋਈ ਹੈ BDX ਦੇ ਨਾਂ ਦੇ ਉੱਤੇ, ਉਹ ਵੀ ਕਹਿੰਦੇ ਅਸੀਂ ਵਰਚੁਅਲ ਮਨੀ ਆ, ਤੇ ਉਹ ਮੈਨੂੰ ਅਪਰੋਚ ਆਈ ਉਹਨਾਂ ਦੀ ਇੱਕ ਦੋ ਵਾਰੀ ਵੀ ਤੁਹਾਨੂੰ ਭਾਈ ਤੁਸੀਂ ਦੱਸੋ ਅਸੀਂ ਤੁਹਾਡੇ ਦੇਣਾ ਚਾਹੁੰਦੇ ਹਾਂ ਐਡ, ਤੁਹਾਨੂੰ ਅਸੀਂ ਆਪਦੇ ਆਪ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਤਾਂ ਅਸੀਂ ਇੱਥੇ 2.5 ਸਾਲ ਪਹਿਲਾਂ ਭਗਵੰਤ ਮਾਨ ਦਾ ਸ਼ੋਅ ਕਰਵਾਉਣਾ ਸੀ, ਤੇ ਉਹ ਸ਼ੋਅ ਦੀ ਜਿਹੜੇ ਸੀ ਪਲੈਟੀਨਮ ਸਪੋਂਸਰ ਲੱਭ ਰਹੇ ਸੀ, ਤਾਂ ਸਾਡਾ ਪਲੈਟੀਨਮ ਸਪੋਂਸਰ ਦਾ ਸੀ ਉਦੋਂ ਮੈਨੂੰ ਲੱਗਦਾ $5,000 ਰੱਖਿਆ ਸੀ ਵੀ ਪਲੈਟੀਨਮ ਦਾ $5,000 ਲਵਾਂਗੇ। ਉਸ ਟਾਈਮ BDX ਨੇ ਸਾਡੇ ਨਾਲ ਸੰਪਰਕ ਕਰਿਆ ਤੇ ਉਹ ਆਹਦੇ ਕੋਈ ਗੱਲ ਨੀ, 5,000 ਦੀ ਕੀ ਗੱਲ ਆ, ਅਸੀਂ 10,000 ਦੇ ਦੇਂਗੇ। ਤੇ ਅਸੀਂ ਬੜੇ ਹੈਰਾਨ ਹੋਏ, ਇਸੇ ਕਿਹਾ ਤੱਕ ਬਣ ਗਈ ਗੱਲ। ਤੇ ਉਹਨਾਂ ਨੇ ਜੀ ਕਹਿੰਦੇ ਜੀ ਲਓ ਜੀ ਤੁਹਾਡਾ, ਉਹਨਾਂ ਨੇ ਮੈਨੂੰ ਕਾਰਡ ਬਣਾ ਤਾ, 10,000 ਕਹਿੰਦੇ ਤੁਹਾਨੂੰ $1 to $1 ਇਹਦਾ ਪ੍ਰਾਈਸ ਹੈ ਕਹਿੰਦੇ AUD ਦੇ ਨਾਲ, ਤੇ $10,000 ਤੁਸੀਂ ਪਾ ਲਓ ਜੀ। ਮੈਂ ਕਿਹਾ ਚਲੋ ਠੀਕ ਹੈ ਜੀ, ਉਹ $10,000 ਮੈਨੂੰ ਉਹਨਾਂ ਨੇ ਮੈਨੂੰ ਕਾਰਡ ਬਣਾ ਕੇ ਦੇਤਾ, ਤੇ ਮੈਂ ਬੜਾ ਖੁਸ਼ ਵੀ ਆ ਤਾਂ ਬੜਾ ਮੋਟਾ ਖਰਚਾ ਤਾਂ ਇੱਕ ਪਾਸੇ ਨਿਕਲਿਆ। ਪਰ ਉਸ ਤੋਂ ਬਾਅਦ ਜਦੋਂ ਮੈਂ ਉਹ ਯੂਜ਼ ਕੀਤਾ ਜਾਂ ਮੈਂ ਉਹਨੂੰ ਵੇਖਿਆ ਮੈਂ ਕਿੱਥੇ ਵਰਤ ਸਕਦਾ, ਮੈਂ ਉਹਨਾਂ ਨੂੰ ਫੋਨ ਕੀਤੇ ਹੋਰ ਕੀਤੇ, ਤੇ ਉਹਨਾਂ ਨੇ ਮੈਨੂੰ ਦੱਸਿਆ ਜੀ ਵੀ ਕਹਿੰਦੇ ਫਲਾਨੇ ਰੈਸਟੋਰੈਂਟ 'ਚ ਤੂੰ ਖਾਣਾ ਖਾ ਸਕਦਾ, ਤੇ ਉਸ ਖਾਣੇ ਦੇ ਤੈਨੂੰ 50 ਪੈਸੇ ਪੇ ਕਰਨੇ ਪੈਣਗੇ, 50 ਪੈਸਿਆਂ ਦੇ ਤੂੰ BDX ਦੇ ਦੀ। ਤੇ ਮੈਂ ਕਿਹਾ ਵੀ ਇਹ ਕੀ ਸਿਸਟਮ ਹੋਇਆ, ਚਲੋ ਜੀ 4 ਜਾਣੇ ਗਏ ਅਸੀਂ, 400 ਦਾ ਖਾਣਾ ਖਾਧਾ ਅਸੀਂ, $200 ਉਹਨਾਂ ਨੂੰ ਦੇਤਾ, 200 ਦੇ ਉਹਨਾਂ ਨੇ ਸਾਡੇ ਤੋਂ BDX ਲੈ ਲਏ। ਪਰ ਜਦੋਂ ਸਾਰਾ ਸੀਟ ਹੱਥ ਕਰਦੇ ਤਾਂ ਉਹ ਖਾਣਾ ਅਸੀਂ ਖਾਧਾ ਹੀ $80 ਦਾ ਸੀ, ਵੀਹ ਰੁਪਏ ਵਾਲਾ, $20 ਦੀ ਜਿਹੜਾ ਸੀਟ ਉਹਨਾਂ ਨੇ $400 ਬਣਾ ਲਿਆ ਤੇ ਸਾਡੇ ਤੋਂ 200 ਪੈਸੇ ਲੈ ਲਿਆ, ਤੇ 200 ਦੇ ਸਾਡੇ ਤੋਂ ਕੋਇਨ ਲੈ ਲਏ, ਉਹ ਲੈ ਲਏ BDX ਪੁਆਇੰਟ। ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੋਈ ਮੇਰੇ ਨਾਲ, ਤਾਂ ਅਗਲੀ ਗੱਲ ਮੈਂ ਪਾਤਰ ਸਾਹਿਬ ਇੱਥੇ ਆਏ ਤੇ ਉਹਨਾਂ ਦੇ ਇੰਤਜ਼ਾਮ ਦੇ ਵਿੱਚ ਅਸੀਂ ਫੰਕਸ਼ਨ ਰੱਖਿਆ, 400-500 ਬੰਦੇ ਦੀ ਚਾਹ ਸਮੋਸੇ ਪਕੌੜੇ ਰੱਖਣੇ ਸੀ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਰੁਪਇਆ ਇਹ ਕਿੱਥੇ ਚੱਲੂਗਾ, ਤੇ ਕਹਿੰਦੇ ਜੀ ਵੀ ਤੁਸੀਂ ਐਂ ਕਰੋ ਵੀ ਚਾਹ ਸਮੋਸੇ ਪਕੌੜੇ ਕਿਸੇ ਵੀ ਰੈਸਟੋਰੈਂਟ ਨੂੰ ਅਸੀਂ ਪੁਆਇੰਟ ਦੇ ਬਦਲੇ ਲੈ ਸਕਦੇ ਹਾਂ। ਮੈਂ ਕਿਹਾ ਵੀ ਮੈਂ ਕੈਸ਼ ਨੀ ਕੁਛ ਦੇਣਾ, ਇਹ ਪੁਆਇੰਟ ਦੇ ਦੱਸੋ। ਤਾਂ ਬਾਹਰੋਂ ਮੈਨੂੰ 500 ਬੰਦੇ ਦੇ ਚਾਹ ਪਕੌੜਿਆਂ ਦਾ ਕਿਸੇ ਬੰਦੇ ਨੇ $800 ਮੰਗਿਆ ਸੀ, ਤੇ ਪਰ ਜਦੋਂ ਮੈਂ BDX ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਥੋਂ $995 $95 ਲੈ ਕੇ ਮੇਰਾ ਅਕਾਊਂਟ ਖਾਲੀ ਕਰਕੇ ਤੇ ਮੈਨੂੰ ਚਾਹ ਸਮੋਸੇ ਪਕੌੜੇ ਦਿੱਤੇ। ਸੋ ਮੈਨੂੰ ਆਹ ਬਚਿਆ ਉਸ ਚੋਂ $10,000 ਚੋਂ ਵੀ ਇੱਕ ਚਾਹ ਪਕੌੜੇ ਬਚੇ। ਸੋ ਕਹਿਣ ਦਾ ਮੇਰਾ ਭਾਵ ਆ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੀਆਂ ਕੰਪਨੀਆਂ ਆਈ ਜਾਂਦੀਆਂ ਧੋਖੇ ਦੇਈ ਜਾਂਦੀਆਂ, ਸੋ ਇਹੀ ਅਵੇਅਰਨੈਸ ਲਈ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਕਰ ਰਹੇ ਹਾਂ ਤੇ ਲੋਕਾਂ ਨੂੰ ਇਹ ਚੀਜ਼ ਤੋਂ ਬਚਣ
ਜੀ। ਜੀ ਬਿਲਕੁਲ, ਪਹਿਲਾਂ ਵੀ ਸਾਰਿਆਂ ਨੂੰ ਇੱਕ ਬੇਨਤੀ ਕਰਕੇ ਹਟਿਆ ਵੀ ਮੇਰਾ ਔਰ ਤੁਹਾਡਾ ਇਹ ਮੋਟਿਵ ਨਹੀਂ ਹੈ ਕਿ ਅਸੀਂ ਪਰਟੀਕੁਲਰ ਕਿਸੇ ਇੱਕ ਕੰਪਨੀ ਬਾਰੇ ਜਾਂ ਕਿਸੇ ਬਿਟਕੋਇਨ ਜਾਂ ਵਨ ਕੋਇਨ ਜਾਂ ਕਿਸੇ ਹੋਰ ਅਦਰ ਕੰਟਰੀ ਬਾਰੇ ਗੱਲ ਕਰੀਏ ਜਾਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ ਅਸੀਂ, ਸਾਡਾ ਇਹ ਵੇ ਨਹੀਂ ਹੈਗਾ। ਸਾਡਾ ਵੇ ਸਿਰਫ ਇਹੀ ਹੈ, ਤੁਹਾਨੂੰ ਜਿੰਨੇ ਵੀ ਲਿਸਨਰ ਸੁਣ ਰਹੇ ਨੇ, ਸਾਡਾ ਵੇ ਇਹੀ ਹੈ ਕਿ ਅੱਜ ਕੱਲ੍ਹ ਕ੍ਰਿਪਟੋ ਕਰੰਸੀ ਦੇ ਨਾਮ ਤੇ ਬਹੁਤ ਜ਼ਿਆਦਾ ਹੀ ਲੋਕਾਂ ਨਾਲ ਠੱਗਾ ਠੋਰੀ ਹੋ ਰਹੀ ਹੈ ਜਾਂ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਕੁਛ ਹੋ ਰਿਹਾ। ਮੈਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਿਆ ਵੀ ਰਿਟਰਨ ਓਵਰ ਇਨਵੈਸਟਮੈਂਟ ਸਿਸਟਮ ਦੇ ਵਿੱਚ ਵੀ ਲੋਕਾਂ ਨੇ ਇਹਨੂੰ ਲੈ ਕੇ ਆਂਦਾ, ਪਰ ਮੇਰੀ ਇਹੀ ਸਾਰਿਆਂ ਨੂੰ ਸਲਾਹ ਕਿ ਤੁਸੀਂ ਆਪਣੀ ਸਟੱਡੀ ਖੁਦ ਕਰੋ, ਕਿਸੇ ਦੇ ਕਹਿਣ ਤੇ ਤੁਸੀਂ ਕੋਈ ਵੀ, ਦੇਖੋ ਬਹੁਤ ਹੀ ਮਿੰਟੂ ਵੀਰੇ ਵਕਤਾਂ ਦੇ ਨਾਲ ਕਮਾਈ ਹੁੰਦੀ ਹੈ। ਪ੍ਰਦੇਸ਼ਾਂ ਵਿੱਚ ਜਿੰਨੇ ਵੀ ਵੀਰ ਬੈਠੇ ਨੇ ਬਹੁਤ ਹੀ ਔਖੇ ਹੋ ਕੇ ਆਪਣੇ ਪਰਿਵਾਰ ਤੋਂ ਦੂਰ ਨੇ, ਆਪਣੇ ਪਰਿਵਾਰਾਂ ਤੋਂ ਦੂਰ ਸਿਰਫ ਤੇ ਸਿਰਫ ਇੱਕ ਬਹੁਤ ਔਖੇ ਹੋ ਕੇ ਉਹ, ਚਾਹੇ ਉਹ $1 ਵੀ ਉਹਨਾਂ ਦਾ ਵੇਸਟ ਹੁੰਦਾ, ਤੇ ਉਹਨਾਂ ਦੀ ਉਹ ਖੂਨ ਪਸੀਨੇ ਦੀ ਕਮਾਈ ਹੈ। ਉਸ ਵਿਛੋੜੇ ਦੀ ਅੱਗ ਵਿਚ ਜਿਹੜੇ ਉਹ ਪਰਿਵਾਰ ਨੂੰ ਲੈ ਕੇ ਇੱਥੇ ਕਮਾਈ ਕਰ ਰਹੇ ਨੇ, ਉਹ ਸਾਰੇ ਨਿਚੋੜ ਉਸ ਚੀਜ਼ ਦੀ ਕਮਾਈ ਹੈ ਉਹਨਾਂ ਦੀ, ਠੀਕ ਹੈ ਨਾ। ਕਮਾਈ ਕਰਕੇ ਅੱਜ ਉਹ ਇੱਥੇ ਬੈਠੇ ਨੇ, ਜਿੰਨੇ ਵੀ ਪ੍ਰਦੇਸਾਂ ਵਿੱਚ ਮੇਰੇ ਵੀਰ ਬੈਠੇ, ਔਰ ਮੇਰੀ ਸਾਰਿਆਂ ਨੇ ਉਹਨਾਂ ਦੇ ਨਾਲ ਹਮਦਰਦੀ। ਤੇ ਮੈਂ ਇਹ ਗੱਲ ਹੀ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੀ ਖੁਦ ਸਟੱਡੀ ਕਰੋ, ਕੋਈ ਵੀ ਚੀਜ਼ ਆ ਸਾਨੂੰ ਉਸਨੂੰ ਪਤਾ ਹੋਵੇ ਕੀ ਚੀਜ਼ ਆ, ਕੱਲ ਨੂੰ ਇਹਦਾ ਫਿਊਚਰ ਕੀ ਆ। ਜੇ ਤੁਹਾਡੇ ਕੋਲੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਬੈਨੀਫਿਸ਼ੀਅਲ ਆ, ਤੁਹਾਨੂੰ ਜ਼ਰੂਰ ਬਾਏ ਕਰੋ। ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਲਈ ਨਹੀਂ ਇਹ ਬੈਨੀਫਿਸ਼ੀਅਲ, ਤੁਹਾਨੂੰ ਤੁਸੀਂ ਨਾ ਬਾਏ ਕਰੋ, ਕੋਈ ਮਜਬੂਰੀ ਨਹੀਂ ਹੈਗਾ ਕਿ ਵੀ ਉਹਨੂੰ ਬਾਏ ਕਰਨਾ, ਠੀਕ ਹੈ ਨਾ। ਔਰ ਦੂਜੀ ਗੱਲ, ਕਿਸੇ ਦੇ ਕਹਿਣ ਤੇ ਨਹੀਂ ਕਰਨੀ ਵੀ ਜਿਵੇਂ ਕੋਈ ਤੁਹਾਡਾ ਮਿੱਤਰ ਆ ਤੁਹਾਨੂੰ ਬਾਹਲਾ ਹੀ ਜ਼ਿਆਦਾ ਉਹ ਕਹਿ ਰਿਹਾ, ਹਾਂ ਉਹਦੀ ਗੱਲ ਸੁਣੋ, ਤੁਹਾਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਉਹਦੀ ਗੱਲ ਚੰਗੀ ਤਰ੍ਹਾਂ ਸੁਣੋ, ਉਹਨੂੰ ਆਪਦੇ ਦੋ ਚਾਰ ਪਰਟੀਕੁਲਰ ਜਿੰਨੇ ਵੀ ਤੁਹਾਡੇ ਦਿਮਾਗ ਵਿੱਚ ਸਵਾਲ ਆਉਂਦੇ ਉਹਨੂੰ ਸਵਾਲ ਕਰੋ। ਪਰ ਜੇਕਰ ਤੁਸੀਂ ਇਹਦੇ ਲਈ ਇੰਟਰਸਟਡ ਹੋ, ਤੁਸੀਂ ਸਭ ਤੋਂ ਪਹਿਲਾਂ ਉਸ ਚੀਜ਼ ਦੀ ਸਟੱਡੀ ਕਰੋ। ਤੁਹਾਨੂੰ ਖੁਦ ਨੂੰ ਐਕੂਰੇਟ ਪਤਾ ਹੋਣਾ ਚਾਹੀਦਾ ਕਿ ਮੰਨ ਲਓ ਤੁਸੀਂ ਇਹਨੂੰ ਬਾਏ ਕਰਨਾ ਚਾਹੁੰਦੇ ਹੋ, ਕ੍ਰਿਪਟੋ ਕਰੰਸੀ ਕਿਹੜੀ ਜ਼ਰੂਰੀ ਹੈ ਜਾਂ ਕਿਹੜੀ ਚੀਜ਼ ਵਿੱਚ ਤੁਸੀਂ ਇਨਵੈਸਟ। ਹੁਣ ਕਈ ਕ੍ਰਿਪਟੋ ਕਰੰਸੀਆਂ ਐਸੀਆਂ ਨੇ ਜਿਨ੍ਹਾਂ ਦੇ ਟਾਈਮ ਆ ਕੇ ਉਹ ਬਲੈਕ ਲਿਸਟਡ ਹੋ ਗਈਆਂ, ਬਲੈਕ ਲਿਸਟਡ ਤੋਂ ਭਾਵ ਵੀ ਜਿਹਦੇ ਯੂਜ਼ਰ ਹੈ ਨੀ, ਪਹਿਲਾਂ ਤਾਂ ਯੂਜ਼ਰ ਉਹਨੂੰ ਆ ਗਏ ਬਾਏ ਕਰਨ ਵਾਲੇ, ਉਸ ਤੋਂ ਬਾਅਦ ਯੂਜ਼ਰ ਉਹਦੇ ਹੈ ਨੀ। ਮੋਸਟਲੀ ਕੋਈ ਵੀ ਅਸੀਂ ਸਿਸਟਮ ਇਹੀ ਦੇਖਦੇ ਹਾਂ ਕਿ ਮੋਸਟਲੀ ਉਹੀ ਚੀਜ਼ ਚੱਲਦੀ ਆ ਜਿਹਦੇ ਯੂਜ਼ਰ ਆ, ਸਭ ਤੋਂ ਵੱਧ ਜਿਹਦੇ ਯੂਜ਼ਰ ਆ ਮੋਸਟਲੀ। ਇਹ ਤਾਂ ਬਿਜ਼ਨਸ ਵਿੱਚ ਵੀ ਇੱਕ ਇਹ ਚੀਜ਼ ਕੰਮ ਕਰਦੀ ਆ ਕਿ ਜਿੱਥੇ ਯੂਜ਼ਰ ਆ ਉੱਥੇ ਹੀ ਯੂਜ਼ੀਬਿਲਿਟੀ ਹੋਏਗੀ। ਗੱਲ ਚੱਲੀ ਸੀਗੀ ਕਿ ਇਹਦੀ, ਹਾਂ, ਔਰ ਜੇਕਰ ਇਹਦੇ ਬਾਰੇ ਸਟੱਡੀ ਕਰਨੀ ਆ ਤਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ oneacademy.eu ਸਾਈਟ ਆ, ਤੁਸੀਂ ਉੱਥੇ ਕ੍ਰਿਪਟੋ ਕਰੰਸੀ ਦੀ ਸਟੱਡੀ ਕਰ ਸਕਦੇ ਹੋ, ਬਟ ਯੂ ਹੈਵ ਟੂ ਪੇ ਔਨ ਦੇ, ਥੋੜਾ ਜਿਹਾ ਤੁਹਾਨੂੰ ਉੱਥੇ ਪੇ ਕਰਨਾ ਪੈਣਾ ਵਾ। ਪਰ ਹਾਂ, ਪਹਿਲੀ ਔਰ ਉਸਦੇ ਅਗੇਂਸਟ ਤੁਹਾਨੂੰ ਟੋਕਨ ਮਿਲਦੀ ਆ, ਉਹ ਆਪਸ਼ਨਲ ਆ, ਤੁਸੀਂ ਲੈਣੇ ਆ ਨਹੀਂ ਜਾਂ ਲੈਣੇ ਤੁਹਾਡੀ ਆਪਣੀ ਮਰਜ਼ੀ ਆ। ਉਸ ਤੋਂ ਬਾਅਦ ਉਹ ਜਿਹੜੇ ਟੋਕਨ ਆ ਉਹ ਆਪਣੇ ਆਪ ਮਾਈਨਿੰਗ ਪ੍ਰੋਸੈਸ ਵਿੱਚ ਜਾ ਕੇ ਕੁਆਇਨ ਬਣਦੇ, ਉਹਨਾਂ ਦੀ ਕੁਆਇਨ ਦੀ ਕਰੰਟ ਵੈਲਿਊ, ਇਹ ਮੈਂ ਵਨ ਕੁਆਇਨ ਦਾ ਪ੍ਰੋਸੈਸ ਦੱਸਿਆ, ਕਰੰਟ ਵੈਲਿਊ ਅੱਜ ਜਿਹੜੀ 16 ਯੂਰੋ ਆ ਔਰ ਪੁਆਇੰਟ 10
$24
ਜੀ, ਕਹਿ ਆਸਟ੍ਰੇਲੀਅਨ ਡਾਲਰ 24 ਤੋਂ 25 ਜਾਂ 26 ਜਿੰਨੇ ਵੀ ਡਾਲਰ ਬਣਦੇ ਤੁਸੀਂ ਕਹਿ ਸਕਦੇ ਹੋ। ਔਰ ਇਹ ਅੱਜ ਦੇ ਹੀ ਜੇ ਦੇਖੀਏ, ਜਿਵੇਂ ਇੱਕ ਤੁਹਾਡਾ ਸਵਾਲ ਬਹੁਤ ਵਧੀਆ ਸੀ ਸ਼ੁਰੂ ਤੋਂ ਹੀ ਲੈ ਕੇ, ਆਪਾਂ ਉਸ ਸਵਾਲ ਨੂੰ ਹੀ ਲਗਾਤਾਰ ਇਹ ਗੱਲ ਕਰ ਰਹੇ ਕਿ ਇਹਦੀ ਯੂਜ਼ੀਬਿਲਿਟੀ ਕਿੱਥੇ ਆ। ਬਿਟਕੋਇਨ ਦੀ ਯੂਜ਼ੀਬਿਲਿਟੀ ਬਹੁਤ ਘੱਟ ਹੈ ਇੱਥੇ ਆ, ਮੋਸਟਲੀ ਬਹੁਤ ਮੈਨੂੰ ਘੱਟ ਪਤਾ ਇਹਦੇ ਬਾਰੇ। ਪਰ ਜੇਕਰ ਮੈਂ ਅੱਜ ਵਨ ਕੋਇਨ ਦੀ ਗੱਲ ਕਰਾਂ ਤਾਂ 48,000 ਪਲੱਸ ਮਰਚੈਂਟ ਨੇ dealchaker.com ਖੋਲ ਕੇ, ਸਾਰੇ ਮੇਰੇ ਵੀਰ ਇਸ ਚੀਜ਼ ਨੂੰ ਸਟੱਡੀ ਕਰ ਸਕਦੇ ਨੇ, dealchaker.com ਮੈਂ ਰਿਪੀਟ ਕਰਦਾ, dealchaker.com ਦੇ ਉੱਤੇ ਇਹ ਸਾਰੇ ਦੇਖ ਲੈਣਗੇ ਕਿ ਇਹਦੇ ਉੱਤੇ ਕਿਹੜਾ ਕਿਹੜੇ ਕੈਟਾਗਰੀਆਂ, ਜਿਹਦੇ ਵਿੱਚ ਹੋਮ ਐਂਡ ਆਟੋ ਹੈ, ਇੰਟਰਟੇਨਮੈਂਟ ਹੈ, ਉਸ ਤੋਂ ਬਾਅਦ ਹੋਰ ਬਹੁਤ ਕੁਛ ਪ੍ਰੋਡਕਟਸ ਨੇ, ਹੋਮ ਪ੍ਰੋਡਕਟਸ ਨੇ, ਗਰੋਸਰੀ ਪ੍ਰੋਡਕਟਸ ਨੇ, ਔਰ 1,000 ਤੋਂ ਪਲੱਸ ਐਸੇ ਵਰਲਡ ਵਾਈਡ ਹੋਟਲ ਨੇ ਜਿਹੜੇ ਅਸੈਪਟਡ ਕਰਦੇ ਆ ਕਿ ਜੇਕਰ ਤੁਹਾਡੇ ਕੋਲ ਵਨ ਕੋਇਨ ਪਏ ਤੇ ਤੁਸੀਂ ਉਹਨਾਂ ਨੂੰ ਸੈਂਡ ਕਰ ਦਿਓ, ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਕੇ ਰਹਿ ਸਕਦੇ, ਉੱਥੇ ਖਾ ਪੀ ਸਕਦੇ, ਆਪਣੀ ਜਰਨੀ ਨੂੰ ਇੰਜੋਏ ਕਰ ਸਕਦੇ। ਸੋ ਦੈਟ ਇਜ਼ ਦਾ ਮੀਨ ਆਫ ਕਰੰਸੀ। ਸੋ ਕਰੰਸੀ ਦਾ ਮਤਲਬ ਚਾਹੇ ਉਹ ਡਿਜੀਟਲ ਹੈ, ਚਾਹੇ ਉਹ ਵਰਚੁਅਲ ਹੈ, ਚਾਹੇ ਉਹ ਫਿਜ਼ੀਕਲੀ ਹੈ, ਕਰੰਸੀ ਦਾ ਮਤਲਬ ਤਾਂ ਇਹੀ ਹੈ ਨਾ, ਜੋ ਤੁਸੀਂ ਮੈਨੂੰ ਕੁਐਸਚਨ ਆਸਕ ਕੀਤਾ ਕਿ ਅਸੀਂ ਯੂਜ਼ ਕਿੱਥੇ ਕਰ ਸਕਦੇ, ਤੇ ਕਰੰਸੀ ਦਾ ਮਤਲਬ ਤਾਂ ਇਹੀ ਹੈ ਕਿ ਅਸੀਂ ਯੂਜ਼ ਕਰ ਸਕੀਏ, ਚਾਹੇ ਉਹ ਡਿਜੀਟਲੀ ਹੈ, ਚਾਹੇ ਵਰਚੁਅਲ ਹੈ, ਕੁਛ ਵੀ ਹੈ, ਮੇਨ ਚੀਜ਼ ਇਹ ਹੈ। ਪਰ ਜੇ ਮੈਂ ਗੱਲ ਕਰਾਂ ਬਿਟਕੋਇਨ ਜਾਂ ਵਨ ਕੋਇਨ ਦੇ ਅੰਤਰ ਦੀ, ਤੇ ਦੁਨੀਆਂ ਦੀ ਸਭ ਤੋਂ ਪਹਿਲੀ ਕ੍ਰਿਪਟੋ ਕਰੰਸੀ ਆ ਜਿਹੜੀ ਕ੍ਰਿਪਟੋ ਕਰੰਸੀ ਬਣ ਜਾ ਰਹੀ ਆ, ਵਨ ਕੋਇਨ ਕ੍ਰਿਪਟੋ ਕਰੰਸੀ ਨਹੀਂ ਹੈਗੀ, ਕਿਉਂਕਿ 8 October 2018 ਨੂੰ ਇਹਨਾਂ ਨੇ ਲਿਸਟਡ ਹੋਣਾ ਹੈ। ਮੈਂ ਵਨ ਕੋਇਨ ਦਾ ਪ੍ਰੋਸੈਸ ਦੱਸ ਰਿਹਾ, 8 October 2018 ਨੂੰ ਇਹਨਾਂ ਨੇ ਲਿਸਟਡ ਹੋਣਾ ਹੈ, ਔਰ ਉਸ ਤੋਂ ਬਾਅਦ ਲਿਸਟਡ ਤੋਂ ਬਾਅਦ ਇਹ ਓਪਨ ਮਾਰਕੀਟ ਦੇ ਵਿੱਚ, ਓਪਨ ਮਾਰਕੀਟ ਤੋਂ ਭਾਵ ਵੀ ਇਹਦੀ ਐਕਸਚੇਂਜਸ ਆ ਜਾਣਗੀਆਂ ਜਿੱਥੋਂ ਅਸੀਂ ਇਹਨੂੰ ਐਕਸਚੇਂਜ ਕਰਵਾ ਸਕਦੇ। ਪਰ ਜੇਕਰ ਇਹਨੂੰ ਯੂਜ਼ ਕਰਨਾ, ਉਹ ਅਸੀਂ ਅੱਜ ਰਾਈਟ ਨਾਓ dealchaker.com ਦੇ ਉੱਤੇ 48,000 ਪਲੱਸ ਮਰਚੈਂਟ ਨੇ ਜਿਹੜੇ ਨੂੰ ਅਸੈਪਟ ਕਰਦੇ ਨੇ, ਔਰ 27 lakh ਤੋਂ ਪਲੱਸ ਇੰਡੀਵਿਜੁਅਲ ਡੀਲਸ ਨੇ ਜਿੱਥੇ ਤੁਸੀਂ ਆਪਣੇ ਜੇ ਕਿਸੇ ਕੋਲੇ ਵੀ ਵਨ ਕੋਇਨ ਪਏ ਨੇ ਤਾਂ ਉੱਥੇ ਯੂਜ਼ ਕਰ ਸਕੇ। ਤਾਂ ਕਿ ਮੋਸਟਲੀ ਕਿਸੇ ਨੂੰ ਪਤਾ ਨੀ, ਕਈਆਂ ਲੋਕਾਂ ਕੋਲੇ ਵਨ ਕੋਇਨ ਹੈਗੇ ਆ ਪਰ ਉਹਨੂੰ ਯੂਜ਼ ਕਿੱਥੇ ਕਰਨ ਉਹਨਾਂ ਨੂੰ ਇਹ ਨਹੀਂ ਪਤਾ। ਤਾਂ dealchaker.com ਇਹਨਾਂ ਦਾ ਈ-ਕਮਰਸ ਪੋਰਟਲ ਹੈ, ਦੁਨੀਆਂ ਦੀ ਪਹਿਲੀ ਕ੍ਰਿਪਟੋ ਕਰੰਸੀ ਹੈ ਜਿਹਨੇ ਈ-ਕਮਰਸ ਪੋਰਟਲ ਲੈ ਕੇ ਆਂਦਾ। ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਇਹ ਮੇਰਾ
ਮਸਲਾ ਤਾਂ ਬਹੁਤ ਬਹੁਤ ਲੰਮਾ ਚੌੜਾ ਵਿਸ਼ਾ ਹੈ ਤੇ ਇਹਦੇ ਤੇ ਮੈਨੂੰ ਲੱਗਦਾ ਜੇ ਸਾਰਾ ਦਿਨ ਦੀ ਗੱਲਬਾਤ ਹੋਈ ਜਾਵੇ ਤਾਂ ਥੋੜੀ ਆ, ਕਿਉਂਕਿ ਜਦੋਂ ਜਿਹੜੀ ਚੀਜ਼ ਵਾਲੇ ਭਰਮ ਭੁਲੇਖੇ ਹੋਣ ਉਹ ਕੱਢਣ ਤੇ ਟਾਈਮ ਲੱਗ ਜਾਂਦਾ ਤੇ ਕੁਝ ਇੱਕ ਨਵੀਂ ਚੀਜ਼ ਆ ਜਿਹੜੀਆਂ ਦੇ ਕੰਪਲੀਕੇਸ਼ਨ ਵੀ ਹੁੰਦੀਆਂ ਸਾਡੇ। ਮੇਰੇ ਕੋਲ ਮਿੰਟ ਰਹਿ ਗਏ ਦੋ, ਸਿਰਫ ਦੋ ਤਿੰਨ ਮਿੰਟ ਦੇ ਵਿੱਚ ਨਾ ਮੈਨੂੰ ਇੱਕ ਜਵਾਬ ਸਾਡੇ ਰਣਜੋਤ ਸਿੰਘ ਹੋਰਾਂ ਨੇ ਕਿਹਾ ਜੀ, ਕਹਿੰਦੇ ਵੀ ਇੱਕ ਤਾਂ ਇਹ ਦੱਸਿਓ ਵੀ ਜੇ ਇਹਨੂੰ ਕੋਈ ਹੈਕ ਕਰ ਲੇ, ਜੇ ਸਾਈਟ ਹੀ ਇੱਕ ਕਿਸਮ ਦੀ ਮੰਨ ਲਓ ਤਾਂ ਸਾਰਾ ਕੁਛ ਡਿਸਟਰੋਏ ਕਰ ਦੇ ਤਾਂ ਉਹਦਾ ਕੀ ਬਣੂਗਾ? ਇੱਕ ਤਾਂ ਇਹ ਸਵਾਲ ਦਾ ਜਵਾਬ ਜਲਦੀ ਜਲਦੀ। ਇੱਕ ਕੁਲਵਿੰਦਰ ਸਿੰਘ ਧਾਲੀਵਾਲ ਗੋਲਡਵਾਸਟ ਵਾਲਿਆਂ ਨੂੰ ਜੁੜਿਆ ਜੀ, ਕਹਿੰਦੇ ਭਾਜੀ ਕਹਿੰਦੇ ਸਮੋਸੇ ਬਹੁਤ ਵਧੀਆ ਕਿਸਮ ਦੇ ਸਨ, ਇਸ ਲਈ ਕਹਿੰਦੇ ਡਾਲਰ ਪੰਜਾਹ ਦਾ ਇੱਕ ਸਮੋਸਾ ਸੀ। ਚਲੋ ਮਜ਼ਾਕ ਕਰ ਰਹੇ ਆ, ਸੋ ਤੁਸੀਂ ਰਣਜੋਤ ਸਿੰਘ ਹੋਰਾਂ ਦਾ ਜਵਾਬ ਜ਼ਰੂਰ ਦਿਓ ਜੀ, ਇਹਦਾ ਕੀ ਹੱਲ ਕੀਤਾ ਜਾਏ।
ਜੋਤਵੀਰ ਜੀ ਮੈਂ ਆਪ ਹੀ ਮਾਫੀ ਚਾਹੁੰਦਾ, ਮੈਨੂੰ ਇਹ ਸਵਾਲ ਦੱਸਣਾ ਚਾਹੀਦਾ ਸੀ ਬਿਨਾਂ ਪੁੱਛਣ ਤੋਂ ਹੀ, ਪਰ ਉਹ ਗੱਲਾਂ ਤੇ ਗੱਲ ਨਿਕਲਦੀ ਆਈ, ਵੀਰੇ ਨਾਲ ਗੱਲ ਕਰਦੇ ਰਹੇ, ਇਸ ਗੱਲੋਂ ਸੋਰੀ ਇਸ ਗੱਲ ਨੂੰ ਐਕਸਪਲੇਨ ਕਰਨਾ ਭੁੱਲ ਗਏ। ਇਹਨੂੰ ਹੈਕ ਨਹੀਂ ਕਰ ਸਕਦਾ ਜੀ, ਕ੍ਰਿਪਟੋ ਕਰੰਸੀ ਇਹਦੀ ਜਿਹੜੀ ਬਲੋਕਚੇਨ ਟੈਕਨੋਲੋਜੀ ਇਸ ਹਿਸਾਬ ਨਾਲ ਪ੍ਰੋਗਰਾਮਿੰਗ ਕੀਤੀ ਹੋਈ ਆ, ਇਹਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ, ਇਹਦੀ ਡੁਪਲੀਕੇਸੀ ਨਹੀਂ ਕਰ ਸਕਦਾ। ਉਹਦੀ ਵਜ੍ਹਾ ਕੀ ਆ? ਇਹਦੇ ਪਿੱਛੇ ਮੈਥੋਮੈਟਿਕਲ ਅਲਗੋਰਿਦਮ ਸਿਸਟਮ ਕੰਮ ਕਰਦਾ, ਕਿਉਂਕਿ ਜਿਹੜੀ ਮੈਥੋਮੈਟਿਕਲ ਅਲਗੋਰਿਦਮ ਸਿਸਟਮ ਇਹ ਆ ਵੀ ਜਿਵੇਂ ਇਕੁਏਸ਼ਨ ਹੁੰਦੀ ਆ, ਇਕੁਏਸ਼ਨ ਜਿਵੇਂ ਕਹਿ ਲਈਏ ਕਿ 2+2=4, ਜਿਵੇਂ ਜਿਹੜੀ ਇਕੁਏਸ਼ਨ ਇਹਨੂੰ ਮੈਂ ਤੁਹਾਨੂੰ ਇੱਕ ਇਕੁਏਸ਼ਨ ਬਣਾ ਕੇ ਦੱਸੀ ਵੀ 2+2=4, ਇਹ ਜਿਵੇਂ ਜਿਵੇਂ ਡਿਫੀਕਲਟ ਹੁੰਦੀ ਰਹਿੰਦੀ ਹੈ ਇਕੁਏਸ਼ਨ, ਡਿਫੀਕਲਟ ਕਿਵੇਂ ਹੋਊਗੀ ਕਿ 2.5+1.5 ਹੋਗੀ, ਉਸ ਤੋਂ ਬਾਅਦ ਜੇ ਆਪਾਂ ਪੌਣੇ ਵਿੱਚ ਲਿਆਈਏ, ਫਿਰ ਸਵਾ ਵਿੱਚ ਲਿਆਈਏ, ਇਹਨੂੰ ਤੋੜ ਤੋੜ ਕੇ ਜਿਵੇਂ ਜਿਵੇਂ ਇਕੁਏਸ਼ਨ ਡਿਫੀਕਲਟ ਹੁੰਦੀ ਰਹਿੰਦੀ ਹੈ ਉਸੇ ਹਿਸਾਬ ਨਾਲ ਹੀ ਕੋਇਨਾਂ ਦੀ ਮਾਈਨਿੰਗ ਹੁੰਦੀ, ਕੋਇਨ ਬਣਦੇ ਆ। ਇਹਦੀ ਡੁਪਲੀਕੇਸੀ ਨਹੀਂ ਹੋ ਸਕਦੀ, ਇਹਨੂੰ ਕੋਈ ਹੈਕ ਨਹੀਂ ਕਰ ਸਕਦਾ, ਇਹਦੇ ਪਿੱਛੇ ਬਲੋਕਚੇਨ ਟੈਕਨੋਲੋਜੀ ਕੰਮ ਕਰਦੀ ਆ। ਬਲੋਕਚੇਨ ਟੈਕਨੋਲੋਜੀ ਕੀ ਆ ਕਿ ਉਹਦਾ ਪਾਸਵਰਡ ਕਹਿ ਲਓ ਵੀ ਇੱਕ ਸੈਕਿੰਡ ਦੇ ਵਿੱਚ ਹਜ਼ਾਰ ਵੇਰੀ ਤੋਂ ਵੀ ਪਲੱਸ ਵੇਰੀ ਬਦਲ ਜਾਂਦਾ, ਕਿ ਉਹਨੂੰ ਜਦੋਂ ਤੱਕ ਹੈਕਰ ਉਹਦੇ ਤੱਕ ਸਿਸਟਮ ਤੱਕ ਪਹੁੰਚਦਾ ਉਦੋਂ ਉਹਦਾ ਜਿਹੜਾ ਪਾਸਵਰਡ ਆ ਆਟੋਮੈਟਿਕਲੀ ਸਿਸਟਮ ਇਹੋ ਜਿਹਾ ਬਣਾਇਆ ਕਿ ਹਜ਼ਾਰਾਂ ਲੱਖਾਂ ਵੇਰੀ ਚੇਂਜ ਹੋ ਜਾਂਦਾ, ਇਹਨੂੰ ਹੈਕ ਨਹੀਂ ਕਰ ਸਕਦਾ ਕੋਈ ਵੀ ਹੈਕਰ, ਟੈਕਨੋਲੋਜੀ ਹੀ ਇਸ ਹਿਸਾਬ ਦੀ ਬਣਾਈ ਹੋਈ ਹੈ। ਔਰ ਹਾਂ ਇੱਕ ਚੀਜ਼ ਮੈਂ ਹੋਰ ਸਾਰਿਆਂ ਨੂੰ ਦੱਸ ਦੇਵਾਂ, ਕਿਉਂਕਿ ਸਮਾਂ ਥੋੜਾ ਹੈ, ਵੀਰੇ ਨੇ ਜਿਵੇਂ ਐਕਸਪਲੇਨ ਕੀਤਾ ਬਾਈ ਜੀ ਉਹਨਾਂ ਨੇ ਵੀ ਉਹ ਥੋੜੇ ਸਮੇਂ ਦੇ ਵਿੱਚ ਇੱਕ ਲਾਸਟ ਗੱਲ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਇਹ ਤੇ ਕਿਸੇ ਵੀ ਗਵਰਨਮੈਂਟ ਦਾ ਕੋਈ ਸਰਕਾਰ ਦਾ ਨਿਯੰਤਰਣ ਨਹੀਂ ਹੈਗਾ। ਕ੍ਰਿਪਟੋ ਕਰੰਸੀ ਹੈ ਜਿਹੜੀ ਇਹ ਪ੍ਰਾਈਵੇਟ ਹੁੰਦੀ ਹੈ, ਜੇਕਰ ਤੁਹਾਨੂੰ ਕੋਈ ਗਲਤ ਗਾਈਡ ਕਰ ਰਿਹਾ ਕਿ ਆਹ ਫਲਾਨਾ ਕੋਇਨ ਹੈ ਇਹ ਸਰਕਾਰੀ ਹੈ ਫਲਾਨਾ, ਤੁਸੀਂ ਕਿਸੇ ਵੀ ਕਿਸਮ ਦੇ ਧੋਖਾਧੜੀ ਵਿੱਚ ਨਹੀਂ ਆਉਣਾ। ਕ੍ਰਿਪਟੋ ਕਰੰਸੀ ਹਮੇਸ਼ਾ ਹੀ ਪ੍ਰਾਈਵੇਟ ਹੁੰਦੀ ਹੈ। ਹਾਂ ਕੱਲ ਨੂੰ ਕੋਈ ਵੀ ਗਵਰਨਮੈਂਟ ਕਹਿ ਲਓ ਜਾਂ ਕੋਈ ਵੀ ਏਜੰਸੀ ਸਰਕਾਰੀ ਕਹਿ ਲਓ ਜਾਂ ਕੋਈ ਅਮੈਰੀਕਾ ਜਾਂ ਕੈਨੇਡਾ ਜਾਂ ਇੰਡੀਆ ਆਪਣਾ ਹੀ ਕੋਇਨ ਕ੍ਰਿਪਟੋਗ੍ਰਾਫੀ ਦਾ ਲਾਂਚ ਕਰ ਦਿੰਦੀ, ਉਹ ਗੱਲ ਵੱਖਰੀ ਹੈ ਇਨ ਦਾ ਫਿਊਚਰ। ਪਰ ਅੱਜ ਦੇ ਸਮੇਂ ਵਿੱਚ ਕੋਈ ਵੀ ਐਸਾ ਹੈ ਨੀ ਜਿਹਦੇ ਤੇ ਕਿਸੇ ਸਰਕਾਰ ਦਾ ਨਿਯੰਤਰਣ ਹੋਵੇ, ਇਹਦੇ ਤੇ ਕਿਸੇ ਵੀ ਸਰਕਾਰ ਦਾ ਕੋਈ ਨਿਯੰਤਰਣ, ਇਹ ਪ੍ਰਾਈਵੇਟ ਹੁੰਦੀ ਹੈ ਕ੍ਰਿਪਟੋ ਕਰੰਸੀ। ਔਰ ਵੱਧ ਤੋਂ ਵੱਧ ਤੁਸੀਂ ਕ੍ਰਿਪਟੋ ਕਰੰਸੀ ਤੇ ਸਟੱਡੀ ਕਰ ਸਕਦੇ ਹੋ, ਵੱਧ ਤੋਂ ਵੱਧ ਤੁਸੀਂ ਆਪਣੀ ਸਟੱਡੀ ਕਰੋ, ਕਿਸੇ ਦੇ ਕਹਿਣ ਤੇ ਤੁਸੀਂ ਕੋਈ ਵੀ ਕੋਇਨ ਬਾਏ ਨਾ ਕਰੋ। ਬਾਕੀ ਕੋਈ ਲਾਸਟ ਕੁਐਸਚਨ ਹੋਵੇ ਤਾਂ ਮੈਂ ਕਲੀਅਰ ਕਰ ਸਕਦਾ।
ਬਸ ਜੀ ਬਹੁਤ ਬਹੁਤ ਮਿਹਰਬਾਨੀ, ਕਿਸੇ ਦਿਨ ਆਪਾਂ ਫੇਰ ਜ਼ਰੂਰ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੋੜਾਂਗੇ ਤੇ ਇਸ ਵਿਸ਼ੇ ਦੇ ਉੱਤੇ ਹੋਰ ਖੁੱਲ ਕੇ ਗੱਲਬਾਤ ਕਰਾਂਗੇ। ਫਿਲਹਾਲ ਅੱਜ ਤੁਹਾਡਾ, ਸੁਲੱਖਣ ਸਿੰਘ ਜੀ ਤੇ ਅਮਨ ਢਿੱਲੋਂ ਕਾਉਂਸਲਰਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਖਾਸ ਜਾਣਕਾਰੀ ਤੇ ਬਹੁਤ ਸਾਰੇ ਭਰਮ ਭੁਲੇਖੇ ਹੁੰਦੇ ਆ ਜਾਂ ਬਹੁਤ ਸਾਰੇ ਪਰਦੇ ਹੁੰਦੇ ਆ ਉਹਨਾਂ ਨੂੰ ਦੂਰ ਕੀਤਾ ਜੀ, ਖੁੱਲ ਕੇ ਗੱਲਬਾਤ ਆਪਣੀ ਹੋਈ ਆ। ਸੋ ਜੁੜਦੇ ਰਿਹਾ ਕਰੋ ਜੀ, ਕਿਤੇ ਨਾ ਕਿਤੇ ਜ਼ਰੂਰ ਆਪਾਂ ਇਹ ਇਨਫੋਰਮੇਸ਼ਨ ਲੋਕਾਂ ਤੱਕ ਫਲੋਟ ਕਰਦੇ ਰਿਹਾ ਕਰਾਂਗੇ ਸੁਲੱਖਣ ਸਿੰਘ
ਜੀ। ਜੀ ਬਿਲਕੁਲ ਬਿਲਕੁਲ, ਔਰ ਮੈਂ ਲਾਸਟ ਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਜੇਕਰ ਕਿਸੇ ਦੀ ਕੋਈ ਇਨਕੁਆਇਰੀ ਹੈ ਤਾਂ ਮੇਰਾ ਨੰਬਰ ਨੋਟ ਕਰ ਸਕਦੇ ਆ, ਇੰਡੀਅਨ ਨੰਬਰ ਦੀ ਗੱਲ ਕਰੀਏ ਤਾਂ 9653994506, ਮੈਂ ਰਿਪੀਟ ਕਰਦਾ 9653994506 ਇਹ ਇੰਡੀਅਨ ਨੰਬਰ ਹੈ ਔਰ ਸੁਲੱਖਣ ਸਿੰਘ ਹੰਸ ਮੇਰਾ ਨੰਬਰ ਹੈ। ਔਰ ਜੇ ਮੈਂ ਆਸਟ੍ਰੇਲੀਅਨ ਨੰਬਰ ਦੀ ਗੱਲ ਕਰਾਂ ਤਾਂ ਮੇਰੇ ਬ੍ਰਦਰ ਕੁਈਨਜ਼ਲੈਂਡ ਵਿੱਚ ਰਹਿੰਦੇ ਨੇ, ਅਮਨ ਢਿੱਲੋਂ ਜੀ, ਅਮਨਦੀਪ ਸਿੰਘ ਢਿੱਲੋਂ, ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ +61 4562 44639। ਮੈਂ ਫੇਰ ਰਿਪੀਟ ਕਰਦਾ +61 4562 44639। ਇਸ ਨੰਬਰ ਤੇ ਤੁਸੀਂ ਕ੍ਰਿਪਟੋ ਕਰੰਸੀ ਦਾ ਕੋਈ ਵੀ ਸਵਾਲ ਹੋਵੇ, ਕ੍ਰਿਪਟੋਗ੍ਰਾਫੀ ਦੇ ਦੁਆਰਾ ਕੋਈ ਵੀ ਸਵਾਲ ਹੋਵੇ, ਔਰ ਇਨ ਫਿਊਚਰ ਦੇ ਵਿੱਚ ਤੁਸੀਂ ਇਸ ਦੇ ਜੇ ਤੁਸੀਂ ਸਮਝਣਾ ਚਾਹੁੰਦੇ ਹੋ, ਜਦੋਂ ਮਰਜ਼ੀ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ, ਔਰ ਹਮੇਸ਼ਾ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਔਰ ਮੈਂ ਲਾਸਟ ਤੇ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ, ਤੁਸੀਂ ਸਾਨੂੰ ਇੱਥੇ ਟਾਈਮ ਦਿੱਤਾ, ਔਰ ਵੱਧ ਤੋਂ ਵੱਧ ਜਿਹੜਾ ਆਪਣਾ ਸਾਰਿਆਂ ਦਾ ਉਪਰਾਲਾ ਸੀ ਕਿ ਜਿੰਨੇ ਵੀ ਪੰਜਾਬੀ ਵੀਰ ਇਹਨਾਂ ਸਾਰਿਆਂ ਨੂੰ ਕ੍ਰਿਪਟੋ ਕਰੰਸੀ ਦਾ ਪਤਾ ਲੱਗ ਸਕੇ, ਕਿਉਂਕਿ ਅੱਜ ਬਹੁਤ ਵੱਡੀ ਰੈਵੋਲੂਸ਼ਨ ਚੱਲ ਰਹੀ ਕਰਕੇ ਇਹਦੇ ਵਿੱਚ ਧੋਖਾਧੜੀ ਵੀ ਬਹੁਤ ਹੋ ਰਹੀ ਹੈ, ਔਰ ਉਹ ਸਾਰਾ ਮੇਰਾ ਖਿਆਲ ਵੀ ਮੋਸਟਲੀ ਆਪਣਾ ਉਹ ਉਪਰਾਲਾ ਸਫਲ ਹੋ ਚੁੱਕਿਆ। ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਜੀ, ਤੇ ਜਿੰਨੇ ਵੀ ਪੰਜਾਬੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਜੀ। ਸੋ ਦੋਸਤੋ, ਸੁਲੱਖਣ ਸਿੰਘ ਵੱਡੇ ਤੜਕੇ ਸਾਡੇ ਨਾਲ ਉੱਠ ਕੇ ਮੋਗੇ ਤੋਂ ਜੁੜੇ ਹੋਏ ਸਨ ਤੇ ਕ੍ਰਿਪਟੋ ਕਰੰਸੀ ਮਾਹਰ ਸਨ, ਉਹਨਾਂ ਨੇ ਕਾਫੀ ਖੁੱਲ ਕੇ ਵਿਚਾਰਾਂ ਕੀਤੀਆਂ, ਪਰ ਜਿਹੜਾ ਫੈਸਲਾ ਉਹ ਤੁਹਾਡੇ ਹੱਥ ਆ ਜੀ, ਕਿਉਂਕਿ ਹਾਲੇ ਵੀ ਜਿਹੜੀਆਂ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੀਆਂ ਪਰਤਾਂ ਉਹ ਖੋਲੀਆਂ ਜਾ ਸਕਦੀਆਂ ਸਨ, ਬਸ ਸਮੇਂ ਦੀ ਕਮੀ ਕਾਰਨ ਸਾਨੂੰ ਉਹ ਛੱਡਣੀਆਂ ਪਈਆਂ, ਪਰ ਅਸੀਂ ਜਿੰਨੀ ਕੁ ਗੱਲਬਾਤ ਕਰ ਸਕੇ ਆ ਤੁਸੀਂ ਉਸ ਦੇ ਉੱਤੇ ਵਿਚਾਰਾਂ ਕਰਿਓ, ਜੇ ਕਿਤੇ ਕੋਈ ਸਵਾਲ ਜਵਾਬ ਹੋਏ ਤਾਂ ਤੁਸੀਂ ਇਹਨਾਂ ਦੇ ਨੰਬਰ ਸਾਡੇ ਤੋਂ ਲੈ ਸਕਦੇ ਹੋ, ਤੇ ਜਾਂ ਤੁਸੀਂ ਡਾਇਰੈਕਟ ਮੈਨੂੰ ਕਾਲ ਕਰ ਸਕਦੇ ਹੋ, ਮੈਂ ਵੀ ਜ਼ਰੂਰ ਜਿੰਨੀ ਕੁ ਹੋ ਸਕਿਆ ਅੱਗੇ ਤੁਹਾਡਾ ਇਹਨਾਂ ਦਾ ਸੁਨੇਹਾ ਪਾਸ ਆਨ ਕਰੂੰਗਾ। ਸੰਦੀਪ ਰਾਏ ਜੁੜੇ ਸਨ ਜੀ, ਤੇ ਉਹਨਾਂ ਨੇ ਕਿਹਾ ਸੀ ਜੀ ਸਿਡਨੀ ਤੋਂ ਉਹਨਾਂ ਨੇ ਜੁੜੇ ਸਨ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਤੇ ਉਹ ਬਹੁਤ ਪਹਿਲਾਂ ਮੈਂ ਮੈਸੇਜ ਲੇਟ ਹੋ ਗਿਆ ਰਾਏ ਸਾਹਿਬ ਲੈਂਦਾ ਤੁਹਾਡਾ। ਤੇ ਜੀਮੇਲ ਜ਼ਰੀਏ ਸਾਡੇ ਨਾਲ ਜੁੜੇ ਸਨ ਹਰਜੀਤ, ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਅਜੀਤ ਫਰੋਮ ਕੌਸਾ ਬਾਈ ਜੀ, ਅੱਜ ਮੈਂ ਹਰਮਨ ਰੇਡੀਓ ਆਕਾਸ਼ ਚ ਸੁਣ ਰਿਹਾ ਜੀ, ਇੰਡੀਆ ਜਾ ਰਹੇ ਹਾਂ ਜੀ, ਏਅਰਲਾਈਨ ਚਾ ਫਲਾਈ ਮਿਲ ਗਈ ਗਿਆ ਜੀ, ਮੈਂ ਸੋਚਿਆ ਕਿ ਹਰਮਨ ਰੇਡੀਓ ਆਕਾਸ਼ ਚ ਸੁਣਿਆ ਜਾਵੇ, ਦੇਖ ਲੋ ਜੀ ਹੁਣ ਕਿਆ ਬਾਤ ਆ ਜੀ, ਹਰਮਨ ਰੇਡੀਓ ਆਕਾਸ਼ ਦੇ ਵਿੱਚ ਵੀ। ਸੋ ਬਹੁਤ ਵਧੀਆ ਲੱਗਿਆ ਜੀ, ਤੁਸੀਂ ਹਰਜੀਤ ਬਾਈ ਜਿਹੜੀ ਇੰਨੀ ਉਚਾਈਆਂ ਤੇ ਹਰਮਨ ਰੇਡੀਓ ਨੂੰ ਲੈ ਕੇ ਗਏ ਹੋ, ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਅੱਜ ਪ੍ਰੋਗਰਾਮ ਮੈਨੂੰ ਹੁਣੇ ਇੱਥੇ ਛੱਡਣਾ ਪੈਣਾ ਜੀ, ਜਿੱਦਾਂ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਬੇਨਤੀ ਕੀਤੀ ਸੀ ਵੀ ਮੈਂ ਪ੍ਰੋਗਰਾਮ ਅੱਜ ਜਲਦੀ ਛੱਡਣਾ, ਸੋ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਕੋਸ਼ਿਸ਼ ਕੀਤੀ ਹੈ ਕੁਝ ਇੱਕ ਹੋਰ ਗਿਆਨ ਦੇ ਵਿੱਚ ਵਾਧਾ ਕਰਨ ਦੀ, ਤੇ ਉਮੀਦ ਆ ਵੀ ਤੁਹਾਨੂੰ ਵੀ ਇਸ ਬਾਰੇ ਕੁਛ ਨਾ ਕੁਛ ਸਮਝ ਆਈ ਹੋਣੀ ਆ। ਪਰ ਜੇ ਮੈਂ ਆਪਣੇ ਪਰਸਨਲ ਪੱਧਰ ਤੇ ਦੱਸਾਂ ਤਾਂ ਮੇਰੇ ਹਾਲੇ ਨੀ ਸਮਝ ਆਈ, ਮੈਂ ਐਵੇਂ ਸਿਆਣਾ ਬਣੀ ਜਾਵਾਂ ਕਿ ਜਮਾਂ ਵੀ ਭਾਈ ਸੁਲੱਖਣ ਹੋਰਾਂ ਨੇ ਐਡੀ ਐਕਸਪਲੇਨ ਕੀਤੀ ਗੱਲ ਤੇ ਸਮਝ ਆ ਗਈ, ਨਹੀਂ ਮੇਰੇ ਹਜੇ ਉਸ ਪੱਧਰ ਤੱਕ ਹਲੇ ਵੀ ਨੀ ਸਮਝ ਆਈ, ਮੈਨੂੰ ਹਜੇ ਵੀ ਟੈਨਸ਼ਨ ਲੱਗੀ ਖੜੀ ਆ ਵੀ ਜਿਹੜਾ ਮੈਂ ਹੁਣ ਸੈਂਡ ਵਿੱਚ ਲੈਣਾ ਤੇ ਜਿਹੜਾ ਮੈਂ ਹੁਣ ਚਾਹ ਦਾ ਕੱਪ ਲੈਣਾ ਤੇ ਉਹ ਮੇਰਾ ਬਿਟਕੋਇਨ ਜੇ ਉਹਨੇ ਮੈਨੂੰ ਮੋੜਤਾ ਵੀ ਜਾ ਭਾਈ ਇਹ ਬਿਟਕੋਇਨ ਨੀ ਤੇ ਚੱਲਦਾ ਜਾਂ ਵਨ ਕੋਇਨ ਨੀ ਚੱਲਦਾ ਤੇ ਤੂੰ ਸਿੱਧੇ ਲੈ ਕੇ ਪੈਸੇ ਲਿਆ, ਤੇ ਉਹ ਮੈਨੂੰ ਤਾਂ ਉਹ ਗਿਆਨੀ ਵਾਲਾ ਗੱਲ ਯਾਦ ਆ ਜਾਂਦਾ ਜਿਹੜਾ ਚੁਟਕਲਾ ਮੈਂ ਤੁਹਾਨੂੰ ਸੁਣਾਇਆ ਸੀ, ਜਿਹਨੂੰ ਧੰਨਵਾਦ ਕਹਿ ਕੇ ਰਿਕਸ਼ੇ ਤੇ ਚੜਾਤਾ ਸੀ ਤੇ ਗਾਂ ਧੰਨਵਾਦ ਵਾਲੇ ਰਿਕਸ਼ਾ ਨੇ ਲੈਣ ਤੋਂ ਮਨਾ ਕਰਤਾ ਸੀ, ਮੈਂ ਤੁਹਾਨੂੰ ਕਈ ਵਾਰੀ ਉਹ ਸੁਣਾਇਆ ਚੁਟਕਲਾ, ਮੈਨੂੰ ਤਾਂ ਉਹ ਫੀਲਿੰਗ ਆ ਰਹੀ ਹੈ ਫਿਲਹਾਲ ਅਜੇ। ਪਰ ਹਾਂ, ਜਦੋਂ ਕੋਈ ਇੰਨੀ ਦੁਨੀਆਂ ਲੱਗੀ ਹੋਈ ਆ, ਇੰਨਾ ਕੁਛ ਹੋ ਰਿਹਾ ਤਾਂ ਬਿਲਕੁਲ ਕੁਛ ਨਾ ਕੁਛ ਇਹਦੇ ਵਿੱਚ ਹੋਊਗਾ ਵੀ, ਇਹ ਵਕਤ ਆਉਣ ਦੇ ਉੱਤੇ ਇਹਦੇ ਪਰਦੇ ਲੈ ਜਾਣਗੇ ਤੇ ਵਕਤ ਆਉਣ ਦੇ ਉੱਤੇ ਜਿਹੜਾ ਸੱਚ ਝੂਠ ਵੀ ਸਾਹਮਣੇ ਆਜੂ ਵਕਤ ਆਉਣ ਦੇ ਉੱਤੇ, ਕਿਉਂਕਿ ਕਈ ਵਾਰੀ ਖੁੰਭਾਂ ਵਾਂਗੂ ਉੱਗੇ ਛੇਤੀ ਪੱਟੇ ਜਾਂਦੇ ਆ, ਪਰ ਜਿਹੜੇ ਕੋਈ ਸਹੀ ਸਥਾਈ ਤੌਰ ਤੇ ਪ੍ਰੋਪਰ ਕੰਮ ਲੈ ਕੇ ਆਉਂਦੇ ਆ, ਜਿਵੇਂ ਸੁਲੱਖਣ ਹੋਰਾਂ ਨੇ ਦੱਸਿਆ ਵੀ ਇਹ ਪ੍ਰੋਪਰ ਆਪਦੇ ਸਿਸਟਮ ਨਾਲ ਆਏ ਆ, ਤਾਂ ਜੇ ਸਿਸਟਮ ਨਾਲ ਆਇਆ ਬੰਦਾ ਪੈਰ ਜਮਾ ਵੀ ਜਾਂਦਾ। ਸੋ ਇਹ ਸਾਰੀਆਂ ਗੱਲਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਤੋਂ ਪੜਦੇ ਲੈਣਗੇ। ਅੱਜ ਦੇ ਪ੍ਰੋਗਰਾਮ ਦੌਰਾਨ ਕੋਈ ਗਲਤੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੀ, ਕੋਈ ਵਾਧ ਘਾਟ ਜਾਂ ਆਪਦੇ ਕੋਲੋਂ ਕੋਈ ਗੱਲ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਹਾਂ, ਤੇ ਕੱਲ ਮਿਲਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਆਪਾਂ ਅਮਰਦੀਪ ਹੋਰਾਂ ਦੇ ਪ੍ਰੋਗਰਾਮ ਦੇ ਵਿੱਚ। ਅੱਜ ਮੈਨੂੰ ਮਿੰਟੂ ਬਰਾੜ ਨੂੰ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਜਿੰਨੀਆਂ ਲੰਮੀਆਂ ਤਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂ ਉਹ ਚੜਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ, ਲੱਗੀ ਜੈਮ ਬਰੈਡਾਂ ਉੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ, ਮਹਿਲਾਂ ਵਾਲੇ